ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808085606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਕੌਫ ਸਾਰਵਰ ਸਟੂਡੀਓ ਤੋਂ ਜੀ ਆਇਆਂ ਨੂੰ ਸਭ ਦਾ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜਦੇ ਨੇ ਸੁਬਾਹ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ ਔਰ ਤੈ ਦਿਲੋਂ ਧੰਨਵਾਦੀ ਹਾਂ ਕਿ ਉਹ ਸਾਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਔਰ ਅੱਜ ਤਰੀਕ 7 ਹੋ ਚੁੱਕੀ ਹੈ ਨਵੰਬਰ ਮਹੀਨਾ ਚੱਲ ਰਿਹਾ 2021 ਸਨ ਚੱਲ ਰਿਹਾ ਅਤੇ ਦਿਨ ਐਤਵਾਰ ਚੜ੍ਹ ਚੁੱਕਾ ਹੈ 8:02 ਹੁਣ ਘੜੀ ਦਿਖਾਉਣ ਲੱਗ ਪਈ ਹੈ ਡੇਲਾਈਟ ਸੇਵਿੰਗ ਦੇ ਮੁਤਾਬਕ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ ਪਰ ਬ੍ਰਿਸਬਨ ਦੇ ਵਿੱਚ 7:02 ਹੈ ਅਤੇ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ 5:02 ਨਵੀਂ ਦਿੱਲੀ ਦੇ ਵਿੱਚ 2:32 ਤਰੀਕ 6 ਦਿਨ ਸ਼ਨਿਚਰਵਾਰ ਚੱਲ ਰਿਹਾ ਜੀ ਲੰਡਨ ਦੇ ਵਿੱਚ ਰਾਤ ਦੇ 9:02 ਹੋਏ ਨੇ ਨਿਊਯਾਰਕ ਦੇ ਵਿੱਚ 5:02 ਸ਼ਾਮ ਦੇ ਔਰ ਵੈਨਕੂਵਰ ਦੇ ਵਿੱਚ 2:02 ਹੋਏ ਨੇ ਦੁਪਹਿਰ ਦੇ ਪਹਿਰੋ ਇਹ ਸੀ ਸਮਾਂ ਸਾਰਨੀ ਵੱਖ ਵੱਖ ਇਲਾਕਿਆਂ ਦੀ ਮੌਸਮ ਦੀ ਜਾਣਕਾਰੀ ਵੀ ਲਵਾਂਗੇ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਜਾਣਕਾਰੀਆਂ ਮਸਲੇ ਮਸਲਿਆਂ ਦੇ ਹੱਲ ਚਿੰਤਨ ਹਾਸਾ ਮਜ਼ਾਕ ਅਤੇ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਨਹੀਂ ਆਉਣਗੇ ਇਹ ਕਿਹੜੀ ਅਨਾਊਂਸਮੈਂਟ ਹੋ ਗਈ ਹਾਂਜੀ ਇਹਦੇ ਬਾਰੇ ਰੀਜ਼ਨ ਤੁਹਾਨੂੰ ਦੱਸਿਆ ਜਾਏਗਾ ਕਿਉਂ ਨਹੀਂ ਆਉਣਗੇ ਅਤੇ ਬੜੇ ਖੁਸ਼ ਨੇ ਕਹਿੰਦੇ ਮੈਂ ਧਿਆਨ ਹੀ ਹੋਣਾ ਅੱਜ ਅਤੇ ਬੜੇ ਹੱਸੇ ਹੋ ਜਦ ਮੈਂ ਫੋਨ ਕੀਤਾ ਮੈਂ ਕੋਈ ਨਹੀਂ ਮੈਂ ਦੱਸਦਾ ਰੇਡੀਓ 'ਤੇ ਸਾਰੀਆਂ ਗੱਲਾਂ ਤੁਹਾਡੀਆਂ ਪਰ ਬਿੱਟਾ ਜੀ ਆਉਣਗੇ ਪ੍ਰੋਗਰਾਮ ਦੇ ਵਿੱਚ 1 ਘੰਟੇ ਤੋਂ ਬਾਅਦ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੰਜਾਬ ਦੀਆਂ ਇੱਧਰ ਉੱਧਰ ਦੀਆਂ ਪਰ ਅਗਰ ਕੋਈ ਮਿੱਤਰ ਪਿਆਰਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਤਾਂ ਆਪਣਾ ਨੰਬਰ ਭੇਜ ਦੇਣ ਅਤੇ ਮੈਂ 10-15 ਮਿੰਟ ਆਪਾਂ ਕੱਢ ਕੇ 8:30 ਤੋਂ ਬਾਅਦ ਗੱਲ ਕਰ ਸਕਦੇ ਹਾਂ ਨਹੀਂ ਤਾਂ ਫਿਰ ਤੁਹਾਨੂੰ ਮੈਂ ਆਪਣੀਆਂ ਗੱਲਾਂ ਸੁਣਾਵਾਂਗਾ ਸੁਣ ਲਓ ਚੱਲੇਗਾ ਕੰਮ ਗੀਤ ਵੀ ਸੁਣਾਊਂਗਾ ਤੁਹਾਨੂੰ ਸੋਹਣੇ ਸੋਹਣੇ ਅੱਜ ਲਾਉਣੇ ਆ ਗੀਤ ਪਰ ਅਗਰ ਤੁਸੀਂ ਔਨ ਏਅਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਆਪਾਂ ਕਰ ਸਕਦੇ ਹਾਂ ਮੈਨੂੰ ਆਪਣਾ ਨਾ ਨੰਬਰ ਭੇਜ ਦਿਓ ਮੈਸੇਜ ਦੇ ਵਿੱਚ ਕੋਈ ਵੀ ਦਿਲ 'ਚ ਗੱਲ ਹੋਵੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸੁਨੇਹੇ ਭੇਜ ਦਿਓ ਫਤਿਹ ਜ਼ਰੂਰ ਬੁਲਾਓ ਇੱਕ ਦੂਸਰੇ ਨੂੰ ਸਾਰੇ ਸਰੋਤਿਆਂ ਨੂੰ ਈਮੇਲ ਵੀ ਹਰਮਨ ਰੇਡੀਓ ਦੀ ਜਿਹੜੀ ਹੈ ਰਿਕੁਐਸਟ ਐਟ ਹਰਮਨ ਰੇਡੀਓ ਉੱਥੇ ਤੁਸੀਂ ਈਮੇਲ ਵੀ ਭੇਜ ਕੇ ਆਪਣਾ ਹਾਲ ਚਾਲ ਪੁੱਛ ਸਕਦੇ ਹੋ ਦੱਸ ਸਕਦੇ ਹੋ ਜੀ ਸੋ ਪਿਆਰਿਓ ਦਿਨ ਐਤਵਾਰ ਹੈ ਅਤੇ ਐਤਵਾਰ ਵਾਲੇ ਦਿਨ ਹੁਣ ਛੁੱਟੀਆਂ ਤਾਂ ਖਤਮ ਹੈ ਸਕੂਲ ਲੱਗਣੇ ਸ਼ੁਰੂ ਹੋ ਗਏ ਨੇ ਕੋਵਿਡ ਦਾ ਜਿਹੜਾ ਪ੍ਰਕੋਪ ਹੈ ਉਹ ਘੱਟ ਗਿਆ ਆ ਅਤੇ ਹੁਣ ਇਹਦੇ ਨਾਲ ਹੀ ਰਹਿਣਾ ਪੈਣਾ ਆ ਜਿੱਦਾਂ ਕਿ ਫਲੂ ਹੁੰਦਾ ਸੀ ਇੱਦਾਂ ਹੀ ਹੁਣ ਇਹ ਹੋਣਾ ਆ ਟੀਕੇ ਲਵਾ ਲਓ ਅਤੇ ਜਿੱਦਣ ਮਰਜ਼ੀ ਆਈ ਜਾਈ ਜਾਓ ਕੱਢਿਆ ਕੀ ਅਤੇ ਪਾਇਆ ਕੀ ਇਨ ਦਾ ਐਂਡ ਇਹ ਆਉਣ ਵਾਲਾ ਸਮਾਂ ਪੜਚੋਲ ਕਰੂਗਾ ਅਤੇ PhD ਕੀਤੀਆਂ ਜਾਣਗੀਆਂ ਪਰ ਮੇਰੀ ਆਪਣੀ ਗੱਟ ਫੀਲਿੰਗ ਹੈ ਕਿ ਅਖੀਰ ਦੇ ਵਿੱਚ ਇਹੀ ਤੱਤ ਨਿਕਲੇਗਾ ਕਿ ਨਾ ਕੁਛ ਕੱਢਿਆ ਨਾ ਕੁਛ ਪਾਇਆ ਇਹ ਸਭ ਐਵੇਂ 2-3 ਸਾਲ ਗਵਾਇਆ ਸੋ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੇਂਜਿਸ ਹੋਈਆਂ ਰੀਸੈੱਟ ਕੀਤਾ ਗਿਆ ਇਹ ਵੀ ਗੱਲ ਆ ਰਹੀ ਵੀ ਰੀਸੈੱਟ ਕਰੋ ਜੀ ਸਾਰਾ ਜੋ ਚਾਈਨਾ ਵੱਧ ਰਿਹਾ ਆ ਇਹਨੂੰ ਰੋਕੋ ਇਹ ਤਾਂ ਸਾਡੇ 'ਤੇ ਐਂ ਹੋ ਜਾਊਗਾ, ਸਾਡੇ 'ਤੇ ਉਹ ਹੋ ਜਾਊਗਾ। ਸੋ ਇਸ ਕਰਕੇ ਬਿਮਾਰੀ ਘੱਟ ਅਤੇ ਜੀਓ ਪੋਲੀਟਿਕਸ ਜ਼ਿਆਦਾ ਚੱਲੀ ਆ ਇਸ ਕੋਵਿਡ ਨੂੰ ਲੈ ਕੇ। ਇੱਥੇ ਬੜੇ ਵੱਡੇ ਵੱਡੇ ਖੁਲਾਸੇ ਹੋਣਗੇ ਆਉਣ ਵਾਲੇ ਸਮਾਂ 'ਚ, ਕਰਾਂਗੇ, ਅਸੀਂ ਵੀ ਕਰਾਂਗੇ। ਅਤੇ ਅੱਜ ਵਿਚਾਰ ਦੀ ਗੱਲ ਚੱਲ ਰਹੀ ਸੀ ਤਾਂ ਗੀਤ ਇੱਕ ਤੁਹਾਨੂੰ ਸੁਣਾਉਣਾ ਆ, ਰਣਜੀਤ ਬਾਵੇ ਦਾ ਅੱਤ ਤੋਂ ਅੰਤ ਕਿਵੇਂ ਹੁੰਦਾ ਹੈ। ਜਦੋਂ ਅੱਤ ਹੋ ਜਾਵੇ ਤਾਂ ਫਿਰ ਅੰਤ ਹੁੰਦਾ ਆ, ਹਰ ਅੱਤ ਦਾ ਜਿਹੜਾ ਆ ਉਹ ਸਿਰਾ ਜਿਹੜਾ ਆ ਉਹ ਘਮਸਾਨ ਯੁੱਧ, ਲੜਾਈਆਂ, ਕਢਾਈਆਂ ਔਰ ਉਸ ਦੇ ਵਿੱਚ ਵਿਨਾਸ਼। ਆਪਾਂ ਦੀਵਾਲੀ ਦਾ ਕਰਕੇ ਹਟੇ ਹਾਂ, ਇਸ ਤੋਂ ਪਹਿਲਾਂ ਦੁਸਹਿਰਾ, ਅਤੇ ਕਿੰਨੀਆਂ ਲੜਾਈਆਂ ਮਹਾਂਭਾਰਤ ਦੀਆਂ ਹੋਈਆਂ ਨੇ, ਵਰਲਡ ਵਾਰ ਹੋਏ ਨੇ। ਅੱਤ ਹੁੰਦੀ ਹੈ ਨਾ ਜਦੋਂ, ਉਹਦਾ ਫਿਰ ਅੰਤ ਹੁੰਦਾ ਆ, ਇਹ ਨੈਚੁਰਲ ਚੀਜ਼ ਹੈ, ਕੁਦਰਤੀ ਚੀਜ਼ ਹੈ। ਇਸ ਨੂੰ ਟਾਈਮ ਲਾਈਨ ਦੇ ਵਿੱਚ ਲਿਆਂਦਾ ਗਿਆ ਕਿ ਜਿਹੜਾ ਤਾਂ ਸੰਭਲ ਗਿਆ ਸੰਭਲ ਗਿਆ, ਜਿਹੜਾ ਨਹੀਂ ਸੰਭਲਿਆ ਉਹ ਖਾਤਮੇ ਵੱਲੋਂ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਚਾਰ ਸਮੇਂ ਆਉਂਦੇ ਨੇ ਬੰਦੇ ਦੇ ਜ਼ਿੰਦਗੀ ਦੇ ਵਿੱਚ ਵੀ, ਚਾਰ ਤਰ੍ਹਾਂ ਦੇ। ਔਰ ਇਹ ਸਮੇਂ ਇੱਦਾਂ ਨਹੀਂ ਸੀਰੀਜ਼ 'ਚ ਨਹੀਂ ਆਉਂਦੇ, ਕਈ ਵਾਰੀ ਇਹ ਬਰਾਬਰ ਹੀ ਚੱਲਦੇ ਹੁੰਦੇ ਨੇ, ਦਿਨ ਵਿੱਚ ਵੀ ਆਉਂਦੇ ਨੇ ਕਿ ਬੰਦਾ ਕਈ ਵਾਰੀ ਤਾਂ ਐਨ ਸ਼ਾਂਤ ਬੈਠਾ ਹੁੰਦਾ ਹੈ ਸਤਯੁਗ ਦੇ ਹਾਲਾਤ ਦੇ ਵਿੱਚ, ਕਈ ਵਾਰੀ ਉਹ ਏਕੇ 'ਚ ਆ ਜਾਂਦਾ ਆ, ਇੱਕ ਚੀਜ਼ 'ਤੇ ਸੋਚਣਾ ਸ਼ੁਰੂ ਕਰ ਦਿੰਦਾ, ਕੰਮ ਕਰਨਾ ਸ਼ੁਰੂ ਕਰ, ਕਈ ਵਾਰੀ ਫਿਰ ਦੁਵਿਧਾ 'ਚ ਆ ਜਾਂਦਾ, ਦੋ ਪੱਖ ਹੋ ਜਾਂਦੇ ਆ। ਅਤੇ ਕਲਯੁਗ ਹੁੰਦਾ ਕਿ ਜਦੋਂ ਖਿੰਡ ਜਾਂਦਾ ਉਹ, ਪਤਾ ਨਹੀਂ ਲੱਗਦਾ ਉਹਨੂੰ ਕੀ ਕਰੋ, ਅਤੇ ਫਿਰ ਉਹ ਵਿਕਾਰਾਂ ਵੱਲ ਨੂੰ ਚੱਲ ਜਾਂਦਾ। ਕਲਯੁਗ ਦੀਆਂ ਨਿਸ਼ਾਨੀਆਂ ਕੀ ਆ, ਇਹ ਆਪਾਂ ਅੱਜ ਥੋੜ੍ਹੀ ਜਿਹੀ ਗੱਲ ਕਰਨੀ ਆ। ਪਰ ਗੁਰਬਾਣੀ ਦੇ ਵਿੱਚ ਬੜਾ ਜ਼ਿਕਰ ਆਉਂਦਾ ਹੈ ਚਾਰ ਯੁੱਗਾਂ ਦਾ, ਇਹ ਬਹੁਤ ਵੱਡਾ ਇੱਕ ਵਿਸ਼ਾ ਆ, ਬਹੁਤ ਸਿੰਪਲ ਚੀਜ਼ ਆ ਜਦੋਂ ਸਮਝ ਆ ਜਾਵੇ, ਪਰ ਇਸ ਨੂੰ ਐਕਸਪਲੇਨ ਕਰਨਾ ਬੜਾ ਔਖਾ ਆ, ਇਹਨੂੰ ਵੀ ਸਮਾਂ ਲੱਗਦਾ ਸਮਝਣ ਨੂੰ। ਸਤਯੁਗ ਉਹ ਹੁੰਦਾ ਆ ਜਿੱਥੇ ਸਾਰਾ ਸੱਤ ਹੋਵੇ, ਸਮ, ਉਹਨੂੰ ਸਮ ਵੀ, ਉਹਦਾ ਵੇਦ ਦਾ ਨਾਮ ਹੈ ਸਾਮ ਵੇਦ, ਸਤਯੁਗ ਦਾ ਵੇਦ। ਸਾਮ ਦਾ ਮਤਲਬ ਹੁੰਦਾ ਸਾਰੇ ਸਮਾਨ ਹੈ, ਇੱਕ ਦੂਜੇ ਦੇ ਬਰਾਬਰ ਹੈ, ਨਾ ਝੂਠ ਹੈ ਨਾ ਸੱਚ ਹੈ, ਸਭ ਕੁਛ ਇੱਕੋ ਜਿਹਾ। ਔਰ ਦੁਆਪਰ ਅਤੇ ਤ੍ਰੇਤੇ ਦੇ ਵਿੱਚ ਫਿਰ ਥੋੜ੍ਹੀ ਥੋੜ੍ਹੀ ਖਿੰਡ ਦੀ ਆ, ਬਲਦ ਦਾ ਇੱਕ ਪੈਰ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਟੁੱਟ ਜਾਂਦਾ ਆ, ਅਤੇ ਕਲਯੁਗ ਦੇ ਵਿੱਚ ਤਿੰਨੇ ਪੈਰ ਟੁੱਟ ਜਾਂਦੇ ਨੇ ਬਲਦ ਦੇ, ਤਿੰਨੇ ਲੱਤਾਂ, ਇੱਕ ਲੱਤ ਭਾਰ ਖੜਾ ਹੁੰਦਾ ਆ, ਜਸਟ ਹੈਂਗਿੰਗ ਬਾਏ ਅ ਥਰੈਡ। ਔਰ ਇਸ ਕਲਯੁਗ ਦੇ ਵਿੱਚ ਇੱਕੋ ਹੀ ਆਧਾਰ ਹੈ, ਨਾਮ, ਨਾਮ ਰਾਮ, ਨਾਮ ਦਾ ਜਿਹੜਾ ਹੈ ਨਾ ਉਹ ਆਧਾਰ ਹੈ। ਇਹ ਮਸਲੇ ਹੁਣ ਤੁਹਾਨੂੰ ਦੱਸਣ ਲੱਗਾ ਵੀ ਮਸਲੇ ਕੀ ਹੈ, ਇਸ ਦੇ ਹੱਲ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੇ ਵੀ ਕਲਯੁਗ ਇਹ ਵਰਤ ਰਿਹਾ ਆ, ਸਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ, ਅਤੇ ਇਹਦੇ ਵਿੱਚੋਂ ਨਿਕਲਣਾ ਕਿੱਦਾਂ। ਕਹਿੰਦੇ ਸਾਰਿਆਂ ਨੂੰ ਛੇਤੀ ਕਲਯੁਗ ਦੇ ਵਿੱਚ ਨਿਕਲਿਆ ਜਾਂਦਾ, ਸਾਰੇ ਯੁੱਗਾਂ ਨਾਲੋਂ, ਇਹ ਕਲਯੁਗ ਦੀ ਮਹਾਨਤਾ ਵੀ ਆ। ਪਰ ਕਲਯੁਗ ਆਇਆ ਕਿਵੇਂ, ਇਹਦੇ ਬਾਰੇ ਨੇ ਕਥਾ ਆਇਆ, ਮੈਂ ਇੱਕ ਆਰਟੀਕਲ ਲਿਖਿਆ ਸੀ ਕਈ ਸਾਲ ਪਹਿਲਾਂ, ਉਹਦੇ ਵਿੱਚ ਇਹ ਜ਼ਿਕਰ ਹੈ ਆਉਂਦਾ ਆ ਕਿ ਕਲਯੁਗ ਦਾ ਆਗਮਨ ਕਿੱਦਾਂ ਹੋਇਆ। ਮਹਾਭਾਰਤ ਦਾ ਇੱਕ ਪਾਤਰ ਨੇ ਅਰਜੁਨ, ਉਹਦਾ ਪੁੱਤਰ ਹੋਇਆ ਅਭਿਮਨਿਊ। ਅਭਿਮਨਿਊ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਾਭਾਰਤ ਦੌਰਾਨ ਉਹ ਸ਼ਹੀਦ ਹੋ ਗਿਆ ਸੀ, ਹਜੇ 18-19 ਸਾਲਾਂ ਦਾ ਸੀਗਾ, ਪਰ ਉਹ ਵਿਆਹਿਆ ਹੋਇਆ ਸੀ। ਜਦੋਂ ਉਹ ਮਰਦਾ ਆ, ਸ਼ਹੀਦ ਹੁੰਦਾ ਆ, ਤਾਂ ਉਸਦੇ ਘਰੋਂ ਪ੍ਰੈਗਨੈਂਟ ਹੁੰਦੀ ਆ, ਅਤੇ ਯੁੱਧ ਤੋਂ ਬਾਅਦ ਉਹ ਉਸਦੇ ਪੁੱਤਰ ਹੁੰਦਾ ਆ, ਉਹਦਾ ਨਾਮ ਰਾਜਾ ਪ੍ਰੀਕਸ਼ਤ ਰੱਖਦੇ ਨੇ। ਅਤੇ ਉਸ ਵੇਲੇ ਦੁਆਪਰ ਯੁੱਗ ਚੱਲ ਰਿਹਾ ਹੁੰਦਾ ਆ, ਅਤੇ ਰਾਜੇ ਪ੍ਰੀਕਸ਼ਿਤ ਨੂੰ ਫਿਰ ਉਹ ਰਾਜਾ ਬਣਦਾ, ਕਿਉਂਕਿ ਬਾਕੀ ਸਾਰੇ ਪਾਂਡਵ ਚਲ ਜਾਂਦੇ ਨੇ, ਉਹਦਾ ਬਾਪ ਮਰ ਜਾਂਦਾ ਹੈ ਅਤੇ ਉਹ ਰਾਜਾ ਬਣਦਾ ਹੈ, ਅਤੇ ਉਹ ਆਖਰੀ ਰਾਜਾ ਹੋਇਆ ਦੁਆਪਰ ਯੁੱਗ ਦਾ। ਸੋ ਕਥਾ ਇੱਦਾਂ ਹੈ ਕਿ ਜਦੋਂ ਸ਼੍ਰੀ ਕ੍ਰਿਸ਼ਨ ਨੇ ਸਰੀਰ ਛੱਡਿਆ ਦੱਖਣ ਦੇ ਵਿੱਚ ਸ਼ਿਕਾਰੀ ਦੇ ਹੱਥੋਂ, ਤਾਂ ਉਹ ਇੱਕ ਟਰਨਿੰਗ ਪੁਆਇੰਟ ਸੀਗਾ। ਦੁਆਪਰ ਯੁੱਗ ਉਸ ਨਾਲ ਖਤਮ ਹੋ ਗਿਆ ਅਤੇ ਕਲਯੁੱਗ ਦੀ ਸ਼ੁਰੂਆਤ ਹੋਣੀ ਹੁੰਦੀ ਹੈ। ਅਤੇ ਕਲਯੁੱਗ ਫਿਰ ਉਹ ਰਾਜਾ ਜਦੋਂ ਜੰਗਲ ਦੇ ਵਿੱਚ ਪ੍ਰੀਖਿਅਤ ਸ਼ਿਕਾਰ ਖੇਡਦਾ ਹੁੰਦਾ ਹੈ, ਤਾਂ ਉਹਨੂੰ ਫਿਰ ਉੱਥੇ ਜੰਗਲ ਦੇ ਵਿੱਚ ਮਿਲਦਾ ਆ ਕੇ ਵੀ ਹੁਣ ਮੈਨੂੰ ਆਪਣੇ ਰਾਜ ਦੇ ਵਿੱਚ ਆਉਣ ਦੀ ਆਗਿਆ ਦਵੋ। ਪਰ ਰਾਜਾ ਨਹੀਂ ਦਿੰਦਾ, ਕਹਿੰਦਾ ਮੈਂ ਕਲਯੁੱਗ ਨੂੰ ਤਾਂ ਵੜਨ ਨਹੀਂ ਦਿੰਦਾ ਆਪਣੇ ਰਾਜ ਦੇ ਵਿੱਚ। ਅਤੇ ਉਹ ਮਿੰਨਤ ਕਰਦਾ ਆ, ਲੌਜਿਕ ਦਿੰਦਾ ਆ ਕਿ ਨਹੀਂ ਇਹ ਤਾਂ ਹੁਣ ਸ਼ਾਸਤਰਾਂ 'ਚ ਵੀ ਹੈਗਾ ਹੈ, ਸਾਰੇ ਹੈਗਾ ਹੈ ਵੀ ਜਦੋਂ ਸ਼੍ਰੀ ਕ੍ਰਿਸ਼ਨ ਜੀ ਪਰਲੋਕ ਜਾਣਗੇ ਤਾਂ ਉਸ ਤੋਂ ਬਾਅਦ ਮੇਰਾ ਤਾਂ ਆਉਣਾ ਬਣਦਾ ਹੀ ਹੈ, ਇਹ ਤਾਂ ਹੈਗਾ ਹੀ ਹੈ। ਤਾਂ ਉਹਨਾਂ ਦੀ ਫਿਰ ਨੈਗੋਸ਼ੀਏਸ਼ਨ ਹੁੰਦੀ ਹੈ ਅਤੇ ਰਾਜਾ ਫਿਰ ਪ੍ਰੀਖਿਅਤ 5 ਥਾਵਾਂ ਦੇ ਉੱਤੇ ਆਗਿਆ ਦਿੰਦਾ ਆ ਕਲਯੁੱਗ ਨੂੰ ਵੀ ਤੂੰ ਇਹਨਾਂ 5 ਥਾਵਾਂ 'ਤੇ ਜਾ ਸਕਦਾ ਹੈ। ਹੁਣ ਉਹ 5 ਥਾਂ ਕਿਹੜੇ ਸੀ? ਉਹ ਉਹੀ ਥਾਂ ਆ ਜਿੱਥੇ ਅਸੀਂ ਹਰ ਰੋਜ਼ ਜਾਂਦੇ ਹਾਂ, ਜੋ ਕਿ ਅਸੀਂ ਕਰਦੇ ਹਾਂ ਉਹੀ ਥਾਂ ਹੈ। ਹੁਣ ਪਹਿਲਾ ਥਾਂ ਵੀ ਜਿੱਥੇ ਕਲਯੁੱਗ ਜਾ ਸਕਦਾ ਸੀ ਉਹ ਸੀ ਵੀ ਜਿੱਥੇ ਜੂਹਾ ਖੇਡਿਆ ਜਾਂਦਾ ਹੈ, ਬੈਟਿੰਗ। ਹੁਣ ਆਪਾਂ ਸਾਰੇ ਕਲੱਬਾਂ ਪੱਬਾਂ 'ਚ ਜਾਂਦੇ ਹਾਂ, ਪੋਕਰ ਮਸ਼ੀਨਾਂ ਖੇਡਦੇ ਹਾਂ, ਤਾਸ਼ ਖੇਡਦੇ ਹਾਂ, ਕਈ ਕੁਛ ਕਰਦੇ ਹਾਂ, ਜੂਹਾ, ਸੱਟਾ, ਰਸ਼ੇਰ ਬਜ਼ਾਰੀ, ਇਹ ਸਭ ਜੂਹਾ ਆ। ਅਤੇ ਹੁਣ ਅਸੀਂ ਇਹਨੂੰ ਟ੍ਰੇਡ ਦਾ ਰੂਪ ਦਿੱਤਾ ਹੈ, ਪੋਕਰ ਮਸ਼ੀਨਾਂ ਬੜੀਆਂ ਲਾਈਆਂ ਹੋਈਆਂ ਅਤੇ ਅਸੀਂ ਜਾਂਦੇ ਹਾਂ ਪੋਕਰ ਖੇਡੇ ਜਾਣਾ ਪੋਕਰ। ਇਹ ਜੂਹਾ ਆ, ਇਹ ਉੱਥੇ ਕਲਯੁੱਗ ਵਰਤਦਾ ਆ। ਕਲਯੁੱਗ ਇਹਦੇ ਜੂਹੇ ਦੇ ਤੁਹਾਨੂੰ ਪਤਾ ਹੈ ਕਿ ਇਹਦੇ ਕੀ ਅਸਰ ਕੀ ਆ, ਮਾੜੇ ਅਸਰ ਕੀ ਆ, ਸਭ ਨੂੰ ਪਤਾ। ਜਿੰਨਾ ਮਰਜ਼ੀ ਇਹ 'ਤੇ ਲਾਈਟਾਂ ਲਾ ਲਈਏ ਆਪਾਂ ਮਸ਼ੀਨਾਂ 'ਤੇ, ਪਰ ਅਖੀਰ ਨੂੰ ਪੈਸਾ ਹਾਰਨਾ ਹੀ ਹੁੰਦਾ। ਅਤੇ ਪੈਸਾ ਜਦੋਂ ਹਾਰਦਾ ਬੰਦਾ ਤਾਂ ਘਰੇ ਜਿਹੜੇ ਰਿਸੋਰਸਿਸ ਆ ਉਹ ਖਤਮ ਹੁੰਦੇ ਆ, ਘਰੇ ਕਲੇਸ਼ ਹੁੰਦਾ। ਨਸ਼ਾ ਕੀਤਾ ਜਾਂਦਾ ਦੂਜਾ, ਕਿ ਕਲਯੁੱਗ ਉੱਥੇ ਵਰਤੇਗਾ ਜਿੱਥੇ ਨਸ਼ਾ ਕੀਤਾ ਜਾਂਦਾ ਆ। ਹੁਣ ਸਰਕਾਰੀ ਇੱਦਾਂ ਕਹਿ ਲਓ ਕਿ ਉਦੋਂ ਲਾਈਸੈਂਸ ਦੇ ਉੱਤੇ, ਜਿੱਦਾਂ ਹੁਣ ਲਾਈਸੈਂਸ ਮਿਲਦੇ ਅਤੇ ਅਸੀਂ ਜਾਂਦੇ ਹਾਂ ਬੜੇ ਚਾਅ ਦੇ ਨਾਲ ਉੱਥੇ, ਪੱਬਾਂ 'ਚ ਜਾਂਦੇ, ਕਲੱਬਾਂ 'ਚ ਜਾਂਦੇ ਹਾਂ, ਠੇਕਿਆਂ 'ਤੇ ਜਾਂਦੇ, ਹਾਤਿਆਂ 'ਤੇ ਜਾਂਦੇ ਹਾਂ, ਅਸੀਂ ਜ਼ਿਆਦਾਤਰ ਵਿਆਹਾਂ ਦੇ ਵਿੱਚ ਵੀ ਨਸ਼ਾ ਕਰਦੇ ਹਾਂ, ਲਿਆਈਦਾ ਆ। ਸੋ ਉੱਥੇ ਕਲਯੁੱਗ ਵਰਤਦਾ ਹੈ ਜਿੱਥੇ ਨਸ਼ਾ ਕੀਤਾ ਜਾਂਦਾ ਹੈ। ਨਸ਼ੇ ਦਾ ਤਾਂ ਆਪ ਸਭ ਨੂੰ ਪਤਾ, ਸਾਨੂੰ ਸਾਰਿਆਂ ਨੂੰ ਪਤਾ ਕਿ ਨਸ਼ਾ ਕਰਕੇ ਬੰਦਾ ਕਈ ਵਾਰੀ ਬੰਦਾ ਨਹੀਂ ਰਹਿੰਦਾ। ਅਤੇ ਤੀਜਾ ਥਾਂ ਕਹਿੰਦੇ ਕਲਯੁੱਗ ਉੱਥੇ ਵਰਤੇਗਾ ਜਿੱਥੇ ਜਾਨਵਰਾਂ ਨੂੰ ਵੱਢਿਆ ਜਾਂਦਾ ਹੈ, ਸਲੋਟਰ ਹਾਊਸਿਸ, ਸਲੋਤਰਖਾਨੇ, ਜਾਂ ਘਰੇ ਹੀ ਕੋਈ ਘਰੇ ਵੱਢ ਲੈਂਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿੱਥੇ ਜਾਨਵਰਾਂ ਨੂੰ ਫੜ ਫੜ ਕੇ ਵੱਢਿਆ ਜਾਂਦਾ ਉਹ ਕਲਯੁੱਗ ਵਰਤ ਰਿਹਾ, ਉਸ ਸਮਾਜ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਵੱਢਿਆਂ ਨੂੰ ਖਾ ਰਿਹਾ ਅਤੇ ਜਿਹੜੇ ਵੱਢ ਵੀ ਰਹੇ ਨੇ। ਹੁਣ ਵੱਢ ਕਿਉਂ ਰਹੇ ਨੇ ਵੱਡੇ ਵੱਡੇ? ਕਿਉਂਕਿ ਅਸੀਂ ਖਾ ਰਹੇ ਹਾਂ, ਸੋ ਅਸੀਂ ਵੀ ਉਨੇ ਹੀ ਭਾਗੀਦਾਰ ਹਾਂ। ਚੌਥਾ ਥਾਂ ਜਿੱਥੇ ਕਲਯੁੱਗ ਵਰਤੇਗਾ ਕਹਿੰਦੇ ਵੀ ਉਹ ਹੈ ਜਿੱਥੇ ਦੇਹ ਦਾ ਵਪਾਰ ਹੋਵੇ, ਜਿਵੇਂ ਪ੍ਰੋਸਟੀਟਿਊਸ਼ਨ ਹੋਵੇ, ਜਿੱਥੇ ਸਭ ਨੂੰ ਪਤਾ ਹੈ ਦੇਹ ਦਾ ਵਪਾਰ ਇਕੱਲਾ ਪ੍ਰੋਸਟੀਟਿਊਸ਼ਨ ਨਹੀਂ ਹੁੰਦਾ, ਜਿੱਥੇ ਬੰਦੇ ਵੇਚੇ ਜਾਣ, ਮਨੁੱਖ, ਬੱਚੇ, ਔਰਤਾਂ ਵੇਚੀਆਂ ਜਾਣ ਅਤੇ ਖਰੀਦੀਆਂ ਜਾਣ, ਸਲੇਵਸ। ਉੱਥੇ ਵੀ ਅਮਰੀਕਾ ਨੇ ਕੀ ਕੀਤਾ 100-200 ਸਾਲ ਪੂਰਾ ਕਲਯੁੱਗ ਵਰਤਾਇਆ, ਲੋਕ ਪੱਟ ਪੱਟ ਕੇ ਵੇਚ, ਮਿਡਲ ਈਸਟ ਤੋਂ ਕਿੰਨੇ ਸਾਰੀ ਦਾਸ ਪ੍ਰਥਾ ਜਿਹੜੀ। ਸੋ ਉੱਥੇ ਵੀ ਕਲਯੁੱਗ ਵਰਤੇਗਾ, ਵਰਤਿਆ ਕਿੰਨੀ ਕੰਮ ਖਰਾਬਾ ਹੋਇਆ ਉਹਨਾਂ ਦਾ ਤੁਸੀਂ ਸਾਰਿਆਂ ਨੇ ਦੇਖਿਆ। ਪੰਜਵਾਂ ਹੈਗਾ ਵੀ ਜਿੱਥੇ ਸੋਨਾ ਹੁੰਦਾ ਹੈ, ਬੀਬੀਆਂ ਜ਼ਰਾ ਧਿਆਨ ਦੇਣ, ਜਿੱਥੇ ਸੋਨਾ ਹੁੰਦਾ ਨਾ ਕਲਯੁੱਗ ਉੱਥੇ ਵਰਤੇਗਾ। ਸੋਨਾ ਬਹੁਤ ਵੱਡੇ ਕਲੇਸ਼ ਦਾ ਘਰ ਹੈ, ਇਸ ਨੂੰ ਕੋਈ ਕੋਈ ਹੈਂਡਲ ਕਰ ਸਕਦਾ, ਔਰ ਇਸ ਤੋਂ ਥੋੜ੍ਹਾ ਦੂਰ ਹੀ ਰਹਿਣਾ ਚਾਹੀਦਾ। ਸੋ ਇਹ 5 ਜਗ੍ਹਾ ਹੈ ਜਿੱਥੇ ਕਲਯੁੱਗ ਵਰਤਦਾ ਆ, ਇਹ ਨਿਸ਼ਾਨੀਆਂ, ਇਹ ਨੋਟ ਕਰ ਲਓ। ਅਗਰ ਤੁਸੀਂ ਇਹ ਤੋਂ ਦੂਰ ਜਾਣਾ, ਇਹ ਤੋਂ ਅਵੋਇਡ ਕਰਨਾ, ਤਾਂ ਇਹ 5 ਜਗ੍ਹਾ ਅਗਰ ਅਵੋਇਡ ਕਰ ਲਈਏ ਤਾਂ ਅਸੀਂ ਬਹੁਤ ਕੁਛ ਮਾਈਨਸ ਕਰ ਦਿੰਦੇ ਹਾਂ ਪ੍ਰੋਬੇਬਿਲਿਟੀਜ਼ ਕਿ ਸਾਡਾ ਮਨ ਭਟਕ ਸਕਦਾ, ਫਿਰ ਸ਼ੁਰੂ ਹੋਏਗਾ ਸਾਡਾ ਸਫ਼ਰ। ਸੋ ਇਹ ਚੀਜ਼ਾਂ ਪੰਜਾਂ ਤੋਂ ਅਸੀਂ ਗੁਰੇਜ਼ ਕਰ ਲਈਏ, ਫਿਰ ਗੁਰਬਾਣੀ ਦਾ ਓਟ ਆਸਰਾ ਲੈ ਲਈਏ, ਫਿਰ ਜਾ ਕੇ ਅਸੀਂ ਇਸ ਕਲਯੁੱਗ ਦੇ ਮਸਲੇ ਦੇ ਹੱਲ ਵੱਲ ਨੂੰ ਚੱਲਾਂਗੇ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਕਲਯੁੱਗ ਮੈਂ ਧੜੇ ਪੰਜ ਚੋਰ ਝਗੜਾਏ। ਕਲਯੁੱਗ ਦੀ ਇੱਕ ਹੋਰ ਵੀ ਨਿਸ਼ਾਨੀ ਹੈਗੀ ਆ ਮਹਾਰਾਜ ਕਿ ਧੜੇ ਬਣਦੇ ਨੇ ਇੱਥੇ, ਕਿ ਬੰਦਾ ਧੜੇਬਾਜ਼ੀ 'ਚ ਪੈ ਜਾਂਦਾ ਹੈ। ਹੁਣ ਅਸੀਂ ਪਾਰਟੀਆਂ ਤੋਂ ਲੈ ਕੇ ਹੁਣ ਪਿੰਡਾਂ ਦੀਆਂ ਪੋਲੀਟਿਕਸ ਦੇ ਧੜੇ, ਫਿਰ ਘਰ ਦੇ ਵਿੱਚ ਧੜੇ, ਫਿਰ ਕੰਮ ਦੇ ਵਿੱਚ ਧੜੇ, ਹਰ ਥਾਂ ਧੜੇ। ਕਲਯੁੱਗ ਮੈਂ ਧੜੇ ਪੰਜ ਚੋਰ ਝਗੜਾਏ। ਧੜਿਆਂ ਦੇ ਵਿੱਚ ਪੈ ਪੈ ਕੇ ਜਿਹੜੇ ਪੰਜ ਵਿਕਾਰ ਹੈ ਸਾਡੇ, ਉਹ ਸਾਨੂੰ ਝਗੜਿਆਂ ਵੱਲ ਨੂੰ ਲੈ ਕੇ ਜਾਂਦੇ ਨੇ। ਧੜੇ ਤਾਂ ਬਣਦੇ ਹੁੰਦੇ ਨੇ ਜਦੋਂ ਅਸੀਂ ਝਗੜਾ ਕਰਨਾ ਹੋਵੇ। ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਵਧਾਏ। ਕਲਯੁੱਗ ਦੀ ਨਿਸ਼ਾਨੀ ਹੈ ਕਿ ਧੜਿਆਂ ਦੇ ਵਿੱਚ ਬੰਦੇ ਨੂੰ ਪਾ ਕੇ ਇਹ ਲੜਾਉਂਦਾ ਆ, ਅਤੇ ਫਿਰ ਸਾਡਾ ਉਹਦੇ ਨਾਲ ਕਾਮ ਵੀ ਵੱਧਦਾ ਆ, ਕ੍ਰੋਧ ਵੀ ਵੱਧਦਾ, ਲੋਭ ਮੋਹ ਅਤੇ ਸਾਡਾ ਹੰਕਾਰ ਵੀ ਵੱਧਦਾ ਆ। ਪਰ ਨਾਲ ਹੀ ਇਸਦਾ ਹੱਲ ਵੀ ਹੈ, ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ, ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ। ਉਹੀ ਪਰਮਾਤਮਾ ਫਿਰ ਕਿਰਪਾ ਕਰਦਾ ਅਤੇ ਸਤਸੰਗ ਦੇ ਵਿੱਚ ਸਤਸੰਗਤ ਨੂੰ ਮਿਲਾਉਂਦਾ ਆ, ਸਤ ਦਾ ਸੰਗਤ ਕਰਾਉਂਦਾ ਆ। ਅਤੇ ਫਿਰ ਉਹ ਸਤਸੰਗ ਦੇ ਵਿੱਚ ਆਪਾਂ ਕੀ ਸਿੱਖਦੇ ਹਾਂ ਕਿ ਸਾਰੇ ਧੜਿਆਂ ਨੂੰ ਛੱਡੋ, ਪਰਮਾਤਮਾ ਨਾਲ ਧੜਾ ਕਰ ਲਓ, ਉਹਦੇ ਧੜੇ 'ਚ ਰਲ ਜਾਓ, ਹਰੀ ਦੇ ਧੜੇ 'ਚ। ਅਤੇ ਜਦੋਂ ਉਹਦੇ ਧੜੇ 'ਚ ਰਲ ਗਏ ਤਾਂ ਹਾਥੀ ਕੇ ਪਾਓ ਮੈਂ ਸਭ ਕਾ ਪਾਓ, ਇਹ ਸਾਰੇ ਧੜੇ ਖਤਮ। ਇਹ ਆ ਮਸਲੇ ਦਾ ਹੱਲ। ਸੋ ਕਲਯੁੱਗ ਦੇ ਐਡਵਾਂਟੇਜ ਵੀ ਹੈਗੇ ਨੇ, ਡਿਸਐਡਵਾਂਟੇਜ ਤਾਂ ਤੁਹਾਨੂੰ ਗਣਾ ਦਿੱਤੇ ਆਪਾਂ, ਇਹ ਹੋਰ ਵੀ ਬਹੁਤ ਨੇ, ਪਰ ਇਹਦਾ ਹੱਲ ਬਹੁਤ ਸੌਖੇ ਸੌਖੇ। ਕਲਯੁੱਗ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਪ੍ਰੋਬੇਬਿਲਟੀਜ਼ ਹੈ, ਕਲਯੁੱਗ ਦੇ ਵਿੱਚ ਬਹੁਤ ਜ਼ਿਆਦਾ ਪੋਸੀਬਿਲਟੀਜ਼ ਹੈ ਕਿ ਬੰਦਾ ਛੇਤੀ ਛੁੱਟਣ ਦਾ ਚਾਂਸਿਸ ਜ਼ਿਆਦਾ ਹੈ। ਸਤਯੁੱਗ ਲੰਬਾ ਬਹੁਤ ਹੁੰਦਾ, ਸਤਯੁੱਗ ਤ੍ਰੇਤਾ ਦੁਆਪਰ ਭਣੀਏ, ਕਲਯੁੱਗ ਉੱਤਮੋ ਯੁੱਗ ਮਾਹੇ। ਉਹਦਾ ਰੀਜ਼ਨ ਕਿਸੇ ਦਿਨ ਫਿਰ ਦੱਸਾਂਗੇ। ਪਰ ਅੰਤ ਤੋਂ ਜਦੋਂ ਅੰਤ ਵੱਲ ਨੂੰ ਕਿਸ ਤਰ੍ਹਾਂ ਬੰਦਾ ਵੱਧਦਾ ਆ, ਕਿਸ ਤਰ੍ਹਾਂ ਸਮਾਜ ਵੱਧਦਾ ਹੈ, ਸੱਭਿਅਤਾਵਾਂ ਵੱਧਦੀਆਂ ਨੇ, ਰਣਜੀਤ ਬਾਬੇ ਦੀ ਆਵਾਜ਼ ਦੇ ਵਿੱਚ।
ਚਰਿਆ ਬੰਦੇ ਤੋਂ ਬੰਦਾ, ਬੰਦੇ ਤੋਂ ਬੰਦਾ ਮੱਚ ਰਿਹਾ, ਨੇਤਾ ਦੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪੱਚ ਰਿਹਾ, ਜਿਹੜਾ ਰੱਜ ਕੇ ਕਰੂ ਗੱਲੋ ਚੁਪਣੇ ਉਹੀ ਆਉਣੇ ਵਾਲਾ ਸੰਤ ਹੋਊ। ਏਦਾਂ ਦੁਨੀਆਂ ਦਾ, ਏਦਾਂ ਦੁਨੀਆਂ ਦਾ ਅੰਤ ਹੋਊ, ਬਸ ਇਥੋਂ ਅੱਗੇ, ਬਸ ਇਥੋਂ ਅੱਗੇ ਅੰਤ ਹੋਊ। ਕੋਈ ਚੀਜ਼ ਨਾ ਰਹਿ ਗਈ ਖਾਲਸ, ਨਕਲੀ ਪੱਟ ਤੇ ਨਕਲੀ ਮਾਲਿਸ਼, ਉਹ ਕੋਈ ਚੀਜ਼ ਨਾ ਰਹਿ ਗਈ ਖਾਲਸ, ਨਕਲੀ ਪੱਟ ਤੇ ਨਕਲੀ ਮਾਲਿਸ਼, ਚੰਡੀਗੜ੍ਹ ਤੋਂ ਡਿਗਰੀ ਕਰਕੇ ਮੁੰਡਾ ਬੂਟ ਕਰੇਂਦਾ ਪਾਲਿਸ਼, ਬੂਟ ਕਰੇਂਦਾ ਪਾਲਿਸ਼, ਪੈਸੇ ਦੀ ਤੂਤੀ ਬੋਲੂਗੀ ਬਿਨ ਮੌਸਮ ਚੜੇ ਬਸੰਤ ਹੋ, ਏਦਾਂ ਦੁਨੀਆਂ ਦਾ, ਬਸ ਇਥੋਂ ਅੱਗੇ ਅੰਤ ਹੋ, ਏਦਾਂ ਦੁਨੀਆਂ ਦਾ, ਇਦਾਂ ਦੁਨੀਆਂ ਦਾ ਅੰਤ ਹੋ। ਜਦੋਂ ਸਿੰਘ ਪੈ ਗਿਆ ਕਹਿ ਦੇ ਨੂੰ, ਜਦੋਂ ਸਿੰਘ ਪੈ ਗਿਆ ਘੇਰੇ ਨੂੰ, ਉਦੋਂ ਰੱਬ ਪਰਖਦਾ, ਉਦੋਂ ਰੱਬ ਪਰਖਦਾ ਜੇਰੇ ਨੂੰ, ਨਹੀਂ ਉਹ ਭੁੱਲਦੇ ਗਲਾਂ 'ਚ ਜਿਹੜੇ ਰੂਲਾਂ ਚ ਹਰ ਬੰਦਾ ਫੇਲਿਆ ਸੂਲਾਂ ਚ ਹਾਂ ਮੈਨੂੰ ਦੱਸ ਖਾਂ ਕਿਹੜੇ ਰੂਲਾਂ ਚ ਹਰ ਬੰਦਾ ਫੇਲਿਆ ਸੂਲਾਂ ਚ ਦੱਸ ਹੋਰ ਕੀ ਕਸਰਾਂ ਬਾਕੀ ਉਹ ਮਾਂ ਬੋਲੀ ਭੈਣ ਸਕੂਲਾਂ ਚ ਦਾਦੇ ਨੂੰ ਮੱਤਾਂ ਦਿੰਦਾ ਈ ਹਾਲੇ ਢਿੱਡ ਚ ਪੋਤਾ ਚੰਟ ਹੋਊ ਏਦਾਂ ਦੁਨੀਆਂ ਦਾ ਬਸ ਇਹ ਤੋਂ ਅੱਗੇ ਬਸ ਇਹ ਤੋਂ ਅੱਗੇ ਅੰਤ ਹੋਊ ਨਸ਼ਾ ਵੰਡਿਆ ਜਾਊ ਇਨਾਮਾਂ ਚ ਹੁਣੇ ਸੱਪ ਮਨੁੱਖੀ ਜਾਮਾਂ ਚ ਨਸ਼ਾ ਵੰਡਿਆ ਜਾਊ ਇਨਾਮਾਂ ਚ ਹੁਣੇ ਸੱਪ ਮਨੁੱਖੀ ਜਾਮਾਂ ਚ ਸੰਗਾਂ ਲਾ ਛੱਡੀਆਂ ਹੀਰਾਂ ਨੇ ਤੇ ਰਾਂਝੇ ਗਰਕ ਗਏ ਕਾਮਾਂ ਚ ਬਿਜਲੀ ਤੋਂ ਝਟਕੇ ਲੱਗਣੇ ਨੀ ਤੇ ਦੀਵਿਆਂ ਵਿੱਚ ਕਰੰਟ ਹੋਊ ਏਦਾਂ ਦੁਨੀਆਂ ਦਾ ਏਦਾਂ ਦੁਨੀਆਂ ਦਾ ਅੰਤ ਹੋਊ ਬਸ ਇਹ ਤੋਂ ਅੱਗੇ ਅੰਤ ਹੋਊ
ਜੀ ਇਹ ਤੋਂ ਅੱਗੇ ਅੰਤ ਹੋਊ ਬੜੀਆਂ ਨਿਸ਼ਾਨੀਆਂ ਨੇ ਬੜੇ ਲੱਛਣ ਨੇ ਅੰਤ ਹੋਣ ਦੇ ਪਤਾ ਲੱਗ ਜਾਂਦਾ ਬੰਦੇ ਦੇ ਮੂੰਹ ਚੋਂ ਨਿਕਲ ਜਾਂਦੇ ਯਾਰ ਆ ਤਾਂ ਖਤਮ ਹੈ ਬਸ ਇਹ ਤੋਂ ਅੱਗੇ ਨਹੀਂ ਹੋ ਸਕਦਾ ਔਰ ਹੁੰਦਾ ਵੀ ਆ ਮੋਸਟਲੀ ਨਾ ਜਦੋਂ ਬੰਦਾ ਕਹਿੰਦਾ ਵੀ ਆ ਤਾਂ ਹੁਣ ਤੂੰ ਅੰਤ ਹੀ ਕਰਾਤੀ ਤਾਂ ਫਿਰ ਉਹ ਅੰਤ ਹੀ ਹੋ ਜਾਂਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੁਖਦੇਵ ਭੰਗੂ ਭਾਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਫਤਿਹ ਦੀ ਸਤਿ ਸ਼੍ਰੀ ਅਕਾਲ ਭਾਜੀ ਅਤੇ ਦਲਜੀਤ ਸਿੰਘ ਮਹਿਤਾ ਚੌਂਕੀ ਪ੍ਰੋਗਰਾਮ 'ਚ ਸ਼ਾਮਿਲ ਨੇ ਅਤੇ ਸਾਡੇ ਨਾਲ ਜੁਆਇਨ ਕਰਨਗੇ ਥੋੜ੍ਹੇ ਸਮੇਂ ਬਾਅਦ ਸੁਖਜੀਵ ਗਰੇਵਾਲ ਜੀ ਕੀ ਹਾਲ ਚਾਲ ਹੈ ਪਿਆਰਿਓ ਠੀਕ ਹੈ ਜੀ ਕਹਿੰਦੇ ਅੱਜ ਲਾਈਵ ਸੁਣਾਂਗੇ ਅਤੇ ਕੱਲ੍ਹ ਦੀ ਵੀ ਹਾਜ਼ਰੀ ਲਾ ਲਓ ਕਿਉਂਕਿ ਕੱਲ੍ਹ ਸਾਊਂਡ ਕਲਾਊਡ 'ਤੇ ਸੁਣਿਆ ਸੀ ਹਾਂਜੀ ਹਾਂਜੀ ਤੁਹਾਡੀ ਪੱਕੀ ਹੈ ਜੀ ਅਤੇ ਇੱਕ ਮੈਨੂੰ ਨਾ ਯਾਦ ਆ ਰਿਹਾ ਸੁਖਵਿੰਦਰ ਸੋਂਦ ਭਾਅ ਜੀ ਕੀ ਹਾਲ ਚਾਲ ਹੈ ਤੁਸੀਂ ਕਿੱਧਰ ਰਹਿ ਜਾਂਦੇ ਹੋ ਕਈ ਹਫ਼ਤੇ ਹੋ ਗਏ ਠੀਕ ਠਾਕ ਹੋ ਅਤੇ ਬਾਕੀ ਸਾਰੇ ਸੱਜਣ ਮਿੱਤਰ ਪਿਆਰੇ ਦਰਸ਼ਨ ਮੰਗ ਟਾਂਕਲ ਹੋਣੀ ਅਤੇ ਉੱਧਰ ਮਾਵੀ ਸਾਹਿਬ ਅਤੇ ਆਪਣੇ ਉਹ ਰਿਵਰਲੈਂਡ ਵਾਲੇ ਸਰਦਾਰ ਪਿਆਰਾ ਸਿੰਘ ਹੁਣੀ ਵੀ ਸੁਣਦੇ ਹੋਣੇ ਉਹ ਵੀ ਸਾਰਾ ਪਰਿਵਾਰ ਪ੍ਰੋਗਰਾਮ ਸੋ ਮੈਂ ਉਹਨਾਂ ਨੂੰ ਫਤਿਹ ਬੁਲਾ ਦਿੰਦਾ ਕਿਉਂਕਿ ਸਾਨੂੰ ਪਤਾ ਕਿ ਰੈਗੂਲਰ ਸਾਡੇ ਲਿਸਨਰਸ ਨੇ ਅਤੇ ਵਲਗੁਲਗੇ ਤੋਂ ਵੀ ਕਈ ਸੱਜਣ ਮਿੱਤਰ ਪਿਆਰੇ ਪੱਕਾ ਹੀ ਸੁਣਦੇ ਨੇ ਇੱਧਰ ਰਿਵਜ਼ਵੀਤ ਭੈਣ ਜੀ ਉਹ ਵੀ ਸਾਨੂੰ ਸੁਣਦੇ ਨੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਪੈਸ਼ਲੀ ਨਾਂ ਲੈ ਕੇ ਕਹਿੰਦਾ ਮੈਂ ਕੁਲਵੀਰ ਸਿੰਘ ਸੰਧੂ ਕਨੇਡਾ ਵਾਲਿਓ ਠੀਕ ਠਾਕ ਹੋ ਫਤਿਹ ਬੁਲਾ ਰਹੇ ਨੇ ਲਾਜਵਿੰਦਰ ਸਿੰਘ ਬੜੇ ਟਾਈਮ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਰਬੱਤ ਦਾ ਭਲਾ ਮੰਗ ਰਹੇ ਨੇ ਅਤੇ ਸਤਿ ਸ਼੍ਰੀ ਅਕਾਲ ਜੀ ਪਾਲਾ ਬੈਂਸ ਜੀ ਰੋਮੈਂਟਿਕ ਸੌਂਗ ਲਾਈਏ ਤੁਹਾਡੇ ਲਈ ਅਤੇ ਮਨਦੀਪ ਮਾਨ ਪ੍ਰੋਗਰਾਮ 'ਚ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਪੰਜਾਬ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਕਿਉਂ ਨਹੀਂ ਪੜ੍ਹਾਇਆ ਜਾਂਦਾ ਆਪਾਂ ਕਰਦੇ ਹਾਂ ਗੱਲ ਆਲਣ ਦਿਓ ਮਹਿਤਾ ਚੌਂਕ ਭਾਅ ਜੀ ਨੂੰ ਅਤੇ ਕੁਲਵੀਰ ਸਿੰਘ ਧੰਜੂ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਮੀਂਹ ਪੈ ਰਿਹਾ ਅਤੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਠੀਕ ਹੈ ਜੀ ਕਿਆ ਬਾਤ ਹੈ ਪਕੌੜੇ ਵੀ ਬਣਾਓ ਨਾਲ ਫਿਰ ਹੁਣ ਰਾਜਨਦੀਪ ਕੈਨਬਰਾ ਜੀ ਹੁਣ ਜਿਮ ਲਾ ਕੇ ਆਏ ਨੇ ਅਤੇ ਉਹ ਵੀ ਫਤਿਹ ਬੁਲਾ ਰਹੇ ਨੇ ਅਤੇ ਕੈਨਬਰਾ ਦੀ ਕੱਲ੍ਹ ਐਵਰੇਜ ਵਧਾਈ ਸੀਗੀ ਅਸੀਂ ਹੌਂਸਲਾ ਦਿੱਤਾ ਸੀ ਇਹਨਾਂ ਨੂੰ ਸਾਡੇ ਨਿਊ ਸਾਊਥ ਵੇਲਜ਼ ਵਾਲੇ ਤਾਂ ਇੱਧਰ ਕੱਚਾ ਧੂੰਆਂ ਹੀ ਮਾਰੀ ਜਾਂਦੇ ਆ ਤੁਹਾਡੀ ਐਵਰੇਜ ਵਧ ਗਈ ਆ ਵਧੀਆ ਗੱਲ ਹੈ ਜੀ ਅੰਕੜੇ ਵਧੀਆ ਦੱਸ ਰਹੇ ਨੇ ਵਧੀਆ ਦੇਸ਼ 'ਚ ਰਹਿ ਰਹੇ ਹੋ ਤੁਸੀਂ ਅਤੇ ਮੌਸਮ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਗਰਜੇ ਨਾਲ ਛੱਟਾਂ ਦੱਸੀਆਂ ਜਾ ਰਹੀਆਂ ਨੇ ਤਾਂ ਮੈਲਬਨ ਦੇ ਵਿੱਚ ਘਣੇ ਬੱਦਲ 17 ਡਿਗਰੀ ਸਿਡਨੀ 'ਚ 27 ਡਿਗਰੀ ਬ੍ਰਿਸਬਨ ਦੇ ਵਿੱਚ 28 ਡਿਗਰੀ ਮੀਂਹ ਦੱਸਿਆ ਜਾ ਰਿਹਾ ਪਰਥ ਦੇ ਵਿੱਚ ਹਲਕੇ ਬੱਦਲ 26 ਡਿਗਰੀ ਐਡਲੈਂਡ ਦੇ ਵਿੱਚ ਘਣੇ ਬੱਦਲ 20 ਡਿਗਰੀ ਕੈਨਬਰਾ ਦੇ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ ਅੱਜ 23 ਡਿਗਰੀ ਹੋਬਾਰਟ ਦੇ ਵਿੱਚ 16 ਡਿਗਰੀ ਡਾਰਵਿਨ ਦੇ ਵਿੱਚ 34 ਡਿਗਰੀ ਤਾਪਮਾਨ ਰਹੇਗਾ ਜੀ ਅਤੇ ਇਸ ਤੋਂ ਬਾਅਦ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਹਲਕੇ ਹਲਕੀ ਧੁੰਦ ਪਈ ਹੋਈ ਹੈ, 15 ਡਿਗਰੀ ਤਾਪਮਾਨ, ਔਰ ਦਿਨਾਂ ਨੂੰ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਵਿਜੇ ਵਿਰਦੀ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਫਤਿਹ ਪਿਲਾ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਪੂਰੀ ਫਤਿਹ ਬੁਲਾ ਰਹੇ ਨੇ। ਅਤੇ ਅੱਗੇ ਸਾਰੇ ਲਿਖਦੇ ਹੁੰਦੇ ਸੀ WKKWKF, ਹੁਣ ਉਹ ਅਸੀਂ ਘਟਾ ਦਿੱਤਾ ਕੰਮ ਉਹ ਸਾਰਾ। ਸਤਿ ਸ਼੍ਰੀ ਅਕਾਲ ਜੀ, ਬੁਲਾ ਰਹੇ ਨੇ ਸਾਨੂੰ ਜਗਦੀਪ ਗਿੱਲ। ਹਾਂਜੀ ਜਗਦੀਪ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਤੇ ਸੁਖਜੀਵਨ ਗਰੇਵਾਲ ਵੀ ਕਹਿੰਦੇ ਨੇ ਬੜਾ ਗੱਡਰ ਗੀਤ ਸੀ ਜੀ, ਅਤੇ ਬੜੇ ਘੱਟ ਗਾਇਕ ਨੇ ਜਿਹੜੇ ਮੀਨਿੰਗਫੁੱਲ ਗਾਣੇ ਗਾਉਂਦੇ ਨੇ। ਹਾਂਜੀ ਹਾਂਜੀ ਬਿਲਕੁਲ, ਤਾਂ ਹੀ ਤਾਂ ਲਾਇਆ ਆਪਾਂ, ਜਿਹੜਾ ਅਸੀਂ ਲਾ ਦਿੱਤਾ ਗੀਤ ਫਿਰ ਉਹ ਗੱਡਰ ਗੀਤ ਹੀ ਆ ਸਮਝ ਲਓ। ਮੈਂ ਕੋਸ਼ਿਸ਼ ਕਰਦਾ ਹੁੰਦਾ ਵਧੀਆ ਗੀਤ ਚੁਣਨ ਦੀ, ਮੀਨਿੰਗਫੁੱਲ ਗੀਤ ਚੁਣਨ ਦੀ। ਅਤੇ ਹੁਣ ਜਿਹੜਾ ਗੀਤ ਸੁਣਾਉਣਾ ਨਾ ਅਗਲਾ, ਉਹ ਪਾਰਟਲੀ ਰੋਮੈਂਟਿਕ ਹੈ, ਪਰ ਦੇਖੋ ਇਹਦਾ ਹੁਣ ਆਪਣੇ ਆਪਣੇ ਸੁਣਨ ਦੀ ਗੱਲਬਾਤ ਹੈ ਨਾ, ਵੀ ਕਿੱਦਾਂ ਆਪਾਂ ਇਹਨੂੰ ਲੈਂਦੇ ਹਾਂ। ਤਾਂ ਸ਼ਬੀਰ ਕੁਮਾਰ ਅਤੇ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਨਾ ਹੈ, ਔਰ ਇਹ ਕਿਆ ਬਾਤ ਹੈ, ਆ ਜਾਓ ਬਾਅਦ ਚੋਂ ਦੱਸਦੇ ਹਾਂ ਗੀਤ ਬਾਰੇ।
इधर भी है उधर भी है, कहे कैसे यही मुश्किल, इधर भी है उधर
ਹਾਂਜੀ ਹਾਂਜੀ ਭਾਜੀ, ਕੀ ਹਾਲ? ਠੀਕ ਠਾਕ ਹੋ? ਅੱਛਾ ਅੱਛਾ ਮੈਸੇਜ, ਹਾਂਜੀ ਉਹ ਕਰ ਰਹੇ ਹਾਂ ਸੈੱਟ। ਹਾਂਜੀ ਹਾਂਜੀ ਸੈੱਟ ਕਰ ਰਹੇ ਹਾਂ। ਹਾਂਜੀ ਹਾਂਜੀ ਨਹੀਂ ਨਹੀਂ ਉਹ ਚੱਲ ਰਹੀ ਹੈ ਪ੍ਰੋਬਲਮ, ਉਹ ਸੋਫਟਵੇਅਰ ਚੇਂਜ ਕਰਤਾ ਸੀ ਪਿਛਲੀ ਵਾਰੀ, ਤਾਂ ਉਹ ਕਰ ਰਹੇ ਹਾਂ ਸੈੱਟ। ਇਸ ਹਫ਼ਤੇ ਕੋਸ਼ਿਸ਼ ਹੈ ਕਰਨ ਦੀ। ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ।
ਹਮਕੋ ਤੁਮਹਾਰੇ ਦੇਂਗੇ ਜਾਨ ਫਿਦਾ, ਆ ਆਪਸ अभी दिल नहीं है भरा
न बदले कभी ये फजा
प्रोग्राम दिल वाली गल तुहाड़े तक लैके आउण विच सहयोग कर रहा है एच के किड्स बच्चों के ट्रेडिशन अते वेस्टर्न वीयर ले याद रखो एच के किड्स
दिल नाल दिल मिले ताइयों गल बनती है यार बल यार दा ध्यान होना चाहिदा गल हुई हुंदी जिहदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
बड़ी गल वीकेंड पे चल रही है और आप सब का स्वागत है जी आयां नूं और प्यारे हो गलबात गीत के दौरान मेरी थोड़ी ऑन वे एयर भी गई है तो मैं रिमाइंड कराया साढ़े एशली मोर होना ने होर सज्जना ने भी देखो ए ब्लूपर्स इट हैपन्स टेक्नोलॉजी है तो दूजी गल यह है कि मेरा जो सिस्टम है ना ये रिव्यू करने वाला मैं सरबीत नूं कई बार कहा भी भाई आज आप रिव्यू करिए सिस्टम क्योंकि काफ़ी कॉम्पलैक्स है तो मैं लगता ये भी हूँ तेल तुल देने वाला है जिस तरह सर्विस होंगी है तो कोई नहीं करते हैं भी सैटिंग तो वैसे गल्ला लीक हो जाने तो ज़्यादा वधिया रहिंदियां ने उधर आस्ट्रेलिया के प्राइम मिनिस्टर के एस एम एस लीक होए ने फ्रांस के प्रेजिडेंट के नाल जिहड़े होए ने खैर पाला बैंस कह रहे ने कहिंदे वे भाजी गाणा वधिया सी जिद्दां दा गाणा दिल करदा कि रिवर्त विच जा के सुना पर की करिए संगतां नहीं मारदियां संगतां कहिंदियां दिहाड़ी लाओ बिल्कुल बिल्कुल ते गाणा तां वधिया सीगा मलकीत सिंह हुणी वी जुड़े ने कैनबरा तों भी फतेह बुला रहे ने सति श्री अकाल ते गुरविंदर सिंह न्यूजीलैंड तों भी सारयां नूं फतेह बुला रहे ने बहुत सोहणा गीत सी ते कुलदीप सिंह साउथ कोरिया वाले जुड़े ने प्रोग्राम दे विच उह भी सत श्री अकाल बुला रहे ने बड़े समय बाद कहिंदे लाइव सुन रहे हाँ जी काफ़ी देर बाद तुसीं मैसेज पाया लाइव प्रोग्राम दे विच कोरिया साहब ठीक ठाक है तुहाडे एवरीथिंग ओके दस्सिओ जरा तो बचित्र मावी जी की हाल चाल है प्यारे हो तो वह भी ईमेल पाती उन्होंने कहिंदे भी दिवाली दीआं बहुत मुबारक सारे परिवार नूं ते आई विल बी इंजॉयिंग योर प्रोग्राम ऑल थ्रू आउट माई लोंग ड्राइव टू मलडूरा ये मलडूरा नूं जांदे हुंदे आ ते मैनूं याद है वीकेंड ते सर मुहब्बत हुणी भी कहिंदे ने कि सति श्री अकाल भाजी कहिंदे आ दिल वाली गल दी पी आर लिस्ट दे विच दास भी शामिल है हाँ जी प्यारे हो तुसीं मैसेज पाते रहिंदे हो तां करके तुहाडा जिक्र नहीं हो पाया पर बहुत सारे मित्र प्यारे पी आर ने ऑलरेडी सिटीजन ने दिल वाली गल प्रोग्राम दे विच ते सुखविंदर सौंध भाजी दा सानूं फोन आ गया सी बड़े तहि दिलों धन्नवादी उहनां दे असल दे विच ना कसूर साडा ही निकलिया क्योंकि पॉडकास्ट की लिस्ट भी नहीं चलती तो ईमेल का मैसेज भी नहीं चलता मांगट साहब ने भी कहा कि इसमें असी ना दुरुस्त कर रहे हैं परसों ही सॉफ्टवेयर का अपडेट सानू भेजा उन्होंने तो हूँ उन्होंने रीप्रोग्राम करके हफ्ते के अंदर अंदर सर्विसेज द्वारा बहाल करते हैं गुरिंदर भंगल भी जुड़े ने साडे नाल ते सत श्री अकाल बुला रहे कहते ग्रेट जॉब डूइंग एम सी एट वैडिंग लास्ट वीक हाँ जी मैं एम सी करन दा मौका मिलया मौका मलो मल्ली मिल गया क्योंकि एम सी का गला बह गया सी ते फिर कहिंदे भाई तू एम सी कर ला चलो अज इदां आ भी मैं ताया जी नूं फोन किया वो कहिंदे चलो की कहिंदे वो बाद चो गल करदे पहले मैं दलजीत सिंह भाजी नूं प्रोग्राम च शामिल कर लवां ते सति श्री अकाल भाजी की हाल चाल है ठीक ठाक हो जी आया नूं
सति श्री अकाल अमनदीप ते सारे स्रोतियां नूं लंबे समय तो वैसे तो रोज़ आपां गल्लां भी करदे आ गुरबाणी दीआं पर लंबे समय तो फिजिकली आप आके आप सत श्री अकाल बुला रहे हैं ਇਸ ਕਰਕੇ ਸਾਰੇ ਪ੍ਰਵਾਨ ਕਰਿਓ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਸ਼ਾਮਿਲ ਨੇ। ਭਾਜੀ ਤੰਦਰੁਸਤ ਹੋ ਸਾਰੇ, ਰਾਜੀ ਖੁਸ਼ੀ, ਪਰਿਵਾਰ ਆਲਾ ਦੁਆਲਾ ਸਭ ਠੀਕ ਠਾਕ ਹੈ?
ਜੀ 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 ਸਭ ਠੀਕ ਠਾਕ ਆ ਜੀ। ਬਹੁਤ ਵਧੀਆ, ਵੈਦਰ ਵੀ ਬਹੁਤ ਵਧੀਆ ਹੋ ਗਿਆ ਸਾਡਾ ਪੰਜਾਬ ਦਾ ਇਸ ਵੇਲੇ।
ਅੱਛਾ ਜੀ।
ਮਿੰਨੀ ਮਿੰਨੀ ਠੰਡ ਆ,
ਮਿੰਨੀ ਮਿੰਨੀ ਠੰਡ। ਠੀਕ ਹੈ, ਚਲੋ ਬਹੁਤ ਵਧੀਆ। ਤੇ ਹੁਣ ਵੈਸੇ ਦੀਵਾਲੀ ਲੰਘ ਕੇ ਗਈ ਹੈ, ਤੁਹਾਡੇ ਤਾਂ ਨਹੀਂ ਕੋਈ ਪੋਲਿਊਸ਼ਨ ਦਾ ਰੌਲਾ ਰੌਲਾ ਪਿਆ ਕਿ ਹੈਗਾ ਹੈ?
ਮੇਰੇ ਖਿਆਲ ਚ ਅਮਨਦੀਪ, ਲੋਕ ਨਾ ਪਹਿਲਾਂ ਨਾਲੋਂ ਕਾਫੀ ਸਿਆਣੇ ਹੋ ਗਏ ਯਾਰ, ਕਿ ਸਰਕਾਰ ਨੇ ਕੋਈ ਪਾਬੰਦੀ ਜੀ ਨਹੀਂ ਲਗਾਈ। ਮੈਂ ਦੇਖਿਆ ਸਭ ਪਟਾਕੇ ਵਗੈਰਾ ਵਿਕਦੇ ਸੀ ਜਾਂ ਸਾਰਾ ਕੁਛ ਹੋ ਰਿਹਾ ਸੀ। ਬਾਕੀ ਪਰਾਲੀ ਦਾ ਵੀ ਪਹਿਲਾਂ ਜਿਹੜਾ ਰੌਲਾ ਪੈਂਦਾ ਸੀ ਉਹ ਵੀ ਘੱਟ ਗਿਆ।
ਅੱਛਾ।
ਤੇ ਪਟਾਕੇ ਵੀ ਬਹੁਤ ਘੱਟ ਚੱਲੇ ਆ, ਠੀਕ ਆ, ਬੱਚੇ ਚਲਾਉਂਦੇ ਆ, ਪਰ ਓਨਾ ਪੋਲਿਊਸ਼ਨ ਐਰ ਕੀ ਨਹੀਂ ਦੇਖਣ ਨੂੰ ਮਿਲਿਆ, ਜਾਂ ਓਨਾ ਆਵਾਜ਼ ਦਾ ਪੋਲਿਊਸ਼ਨ ਵੀ ਨਹੀਂ ਸੁਣਨ ਨੂੰ ਮਿਲਿਆ। ਵਧੀਆ ਦੀਵਾਲੀ ਲੰਘ ਗਈ ਆ, ਕੋਈ ਇਹੋ ਜਿਹੀ ਨੀ ਗੱਲਬਾਤ ਹੋਈ ਜੀ।
ਉਹ ਮੈਨੂੰ ਇੱਕ ਬੜਾ ਹਾਸਾ ਆਇਆ ਦਲਜੀਤ ਸਿੰਘ ਜੀ, ਉਦਾਂ ਅਸੀਂ ਵੀ ਕਹਿੰਦੇ ਹਾਂ ਵੀ ਘੱਟ ਹੋਣੀ ਚਾਹੀਦੀ ਆ, ਮਾੜੀ ਗੱਲ ਹੈ ਮਤਲਬ, ਪਰ ਇੱਕ ਇੱਕ ਥੋੜ੍ਹੇ ਜਿਹਾ ਨਾ ਆਪ ਹੀ ਸੈਲਫ ਇੰਪੋਜ਼ਡ ਰੈਗੂਲੇਸ਼ਨ ਹੋਣੀ ਚਾਹੀਦੀ ਆ, ਅਵੇਅਰਨੈਸ ਵਾਲੀ, ਨਾ ਕਿ ਧੱਕੇ ਵਾਲੀ, ਕਿਉਂਕਿ ਉਹਦੇ ਨਾਲ ਫਿਰ ਐਕਸਪਲੋਟੇਸ਼ਨ ਜ਼ਿਆਦਾ ਵੱਧ ਜਾਂਦੀ ਹੈ ਨਾ, ਇੰਸਪੈਕਟਰੀ ਰਾਜ ਹੋ ਜਾਂਦਾ ਹੈ। ਮੈਨੂੰ ਇੱਕ ਬੜਾ ਹਾਸਾ ਆਇਆ, ਅਤੇ ਕਹਿੰਦੇ ਵੀ ਰੌਲਾ ਉਹ ਪਾ ਰਹੇ ਨੇ ਜੀ, ਇਹ ਪੰਛੀਆਂ ਨੂੰ ਬੜਾ ਘਾਤਕ ਨੇ ਇਹ ਜਿਹੜੇ ਪਟਾਕੇ ਆ ਨਾ, ਪੰਛੀਆਂ ਨੂੰ ਡਰਾ ਦਿੰਦੇ ਨੇ। ਅਸਲ ਦੇ ਵਿੱਚ ਇਹ ਦੀਵਾਲੀ ਦਾ ਮਾਹੌਲ ਹੀ ਇੱਦਾਂ ਦਾ ਸੀਗਾ ਪਹਿਲਾਂ ਸਮਾਂ। ਖੈਰ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਤੋ ਇਹ ਸ਼ਾਇਦ ਜਿਹੜੇ ਆਪਣੇ ਸਤਿਗੁਰੂ ਨੇ ਵਾਸੂਦੇਵ ਆ, ਉਹ ਕਹਿੰਦੇ ਭਾਈ ਜਿਹੜੇ ਕਹਿੰਦੇ ਬੰਦੇ ਇਹ ਪੰਛੀਆਂ ਦੇ ਬਾਰੇ ਫਿਕਰ ਕਰਦੇ ਨੇ ਨਾ, ਵੀ ਪਟਾਕਿਆਂ ਦੇ ਨਾਲ ਪੰਛੀ ਡਰ ਜਾਂਦੇ ਨੇ, ਪਹਿਲੀ ਗੱਲ ਤਾਂ ਉਹ ਇਹ ਕਰਨ ਕਿ ਉਹ ਪੰਛੀ ਖਾਣਾ ਬੰਦ ਕਰਨ, ਨਾਲੇ ਤਾਂ ਕਹਿੰਦੇ ਕੁੱਕੜ ਦੀ ਲੱਤ ਮੂੰਹ ਚ ਪਾਈ ਹੁੰਦੀ ਤੇ ਨਾਲੇ ਏਦਾਂ ਦੇ ਬਿਆਨ ਦਿੱਤੇ ਦੇ ਰਹੇ ਹੁੰਦੇ ਉਹ ਬੰਦੇ, ਤੇ ਵੀ ਪੰਛੀਆਂ ਨੂੰ ਡਰ ਜਾਂਦੇ, ਜਾਨਵਰਾਂ ਨੂੰ ਡਰ ਜਾਂਦੇ, ਨਾਲੇ ਜਾਨਵਰ ਖਾਈ ਜਾਂਦੇ ਆ ਉਹ ਵੱਢ ਵੱਢ ਕੇ। ਸੋ ਇਹਨੂੰ ਹਿਪੋਕ੍ਰੇਸੀ ਕਹਿੰਦੇ ਆ, ਫੁਕਰਾ ਪੰਥੀ, ਵੀ ਆਪਾਂ ਉਹ ਕੰਮ ਜ਼ਿਆਦਾ ਆਪ ਕਰਦੇ ਹੋਈਏ ਫਿਰ ਆਪਾਂ ਪ੍ਰਚਾਰ ਕਰੀਏ। ਖੈਰ ਸੁਖਦੀਪ ਮਿੱਠਾ ਵੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ 'ਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਅੱਜ ਤਾਇਆ ਜੀ ਦੀ ਛੁੱਟੀ ਹੈ, ਅਤੇ ਤਾਇਆ ਜੀ ਦੇ ਸਭ ਤੋਂ ਲੰਮੇ ਭਤੀਜੇ ਪ੍ਰੋਗਰਾਮ 'ਚ ਸ਼ਾਮਿਲ ਨੇ, ਤਾਂ ਤਾਇਆ ਜੀ ਨੂੰ
ਮੈਂ ਵੀ ਪੁੱਛਣਾ ਚਾਹੁੰਦਾ ਸੀ ਵੀ ਤਾਇਆ ਜੀ ਹੈ ਕਿੱਥੇ ਨੇ। ਆ ਤੁਸੀਂ ਸਵੇਰੇ ਸਵੇਰ ਕਹਿ ਰਹੇ ਸੀ ਵੀ ਤਾਇਆ ਜੀ ਅੱਜ ਕਿਤੇ ਜਾ ਰਹੇ ਨੇ, ਅੱਜ ਬੜੇ ਖੁਸ਼ ਨੇ ਜੀ।
ਉਹ ਜਾ ਨਹੀਂ ਰਹੇ, ਉਹ ਜਾ ਚੁੱਕੇ ਨੇ, ਉਹ ਜਾ ਚੁੱਕੇ ਨੇ। ਹਾਂ, ਜਿੱਦਾਂ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਤਾਇਆ ਜੀ, ਉਹ ਬੜੇ ਖੁਸ਼, ਅੱਛਾ 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 ਅੱਜ ਐਤਵਾਰ ਹੈ। ਮੈਂ ਕਿਹਾ ਹਾਂਜੀ, ਮੈਂ ਕਿਹਾ ਹੁਣ ਚੇਤਾ ਭੁਲਾ ਤਾ, ਮੈਨੂੰ ਲੱਗਦਾ ਤੁਸੀਂ ਹੈ ਨਹੀਂ ਘਰੇ। ਹਾਂ 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 ਹਾਂ, ਮੈਂ ਘਰੇ ਹੈ ਨਹੀਂ। ਮੈਂ ਕਿਹਾ ਕਿੱਥੇ ਹੋ? ਮੈਂ ਨਾ ਆਇਆ ਹੋਇਆ ਕੈਨਬਰੇ। ਮੈਂ ਕਿਹਾ ਕਿਆ ਬਾਤ ਹੈ, ਕੈਨਬਰੇ ਕੀ ਕਰ ਰਹੇ ਹੋ? ਹੈ ਨਾ, ਹੱਸੇ ਨਾਲੇ ਹੱਸ ਰਹੇ ਸੀ। ਮੈਂ ਇੱਥੇ ਵਿਆਹ ਕਰਵਾਉਣਾ ਹੋਇਆ। ਮੈਂ ਕਿਹਾ ਤਾਇਆ ਜੀ ਇਸ ਉਮਰੇ? ਉਹ ਨਹੀਂ ਨਹੀਂ ਨਹੀਂ, ਇਸ ਉਮਰੇ ਆਪਣਾ ਨਹੀਂ, ਮੈਂ ਕਿਸੇ ਦੇ ਆਨੰਦ ਕਾਰਜ ਕਰਵਾਉਣਾ ਹੋਇਆ। ਮੈਂ ਕਿਹਾ ਠੀਕ ਹੈ ਤਾਇਆ ਜੀ। ਅਤੇ 8:30 ਕਹਿੰਦੇ ਆਨੰਦ ਕਾਰਜ, ਅਤੇ ਤਾਇਆ ਜੀ ਦਾ ਬਸ ਕੌਲ ਕੌਲ ਖਿੜੇ ਪਏ ਨੇ ਵੀ ਕਿੱਦਾਂ ਸੰਗਲ ਖੁੱਲੇ ਤੇ ਆਪਾਂ ਨੱਠੇ ਆ,
ਖੁੱਲ ਗਿਆ ਨਾ ਉਹਨਾਂ ਦਾ ਹੁਣ ਆਉਣ ਜਾਣ ਦਾ ਰਸਤਾ ਮਿਲ ਗਿਆ।
ਹੁਣ 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 ਫਿਰ ਆਪਾਂ ਉਹਨਾਂ ਨੂੰ ਪੁੱਛਿਆ ਪਿਆ ਕਰਨਾ ਹੈ, ਬਿੱਟਾ ਸਾਹਿਬ ਮੰਗਰ ਵੀ ਕਿੱਥੋਂ ਬੋਲ ਰਹੇ ਹੋ ਤਾਇਆ ਜੀ, ਕਿਹੜੇ ਕਿਹੜੇ ਸ਼ਹਿਰ, ਕਿਹੜੇ ਇਲਾਕੇ, ਕਿਹੜੇ ਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋਣਗੇ? ਪਹਿਲਾਂ ਤਾਂ ਸਿਡਨੀ 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 ਕਈ ਸਾਲ ਹੋ ਗਏ ਚੱਲਦੇ ਨੂੰ। ਖੈਰ ਚੰਗੀ ਗੱਲ ਹੈ ਭਾਜੀ, ਇੱਧਰ ਤਾਂ ਖੁੱਲ੍ਹ ਗਿਆ ਸਾਡੇ ਤਾਂ ਤਕਰੀਬਨ, ਨਿਊ ਸਾਊਥ ਵੇਲਸ, ਮੈਲਬਨ ਦੇ ਵੀ ਬਾਰਡਰ ਖੁੱਲ੍ਹ ਗਏ, ਆ ਜਾ ਸਕਦੇ ਹਾਂ, ਪਰ ਸਾਡੇ ਇੱਧਰ ਕੁਈਨਜ਼ਲੈਂਡ ਦੇ ਨਹੀਂ ਖੁੱਲ੍ਹੇ। ਵੈਸਟਰਨ ਆਸਟ੍ਰੇਲੀਆ ਕਾਫੀ ਦਿੱਕਤ ਕਰ ਰਿਹਾ। ਆਸਟ੍ਰੇਲੀਆ ਦਾ ਕੁਦਰਤੀ ਤੌਰ 'ਤੇ ਵੈਸੇ ਜਿਹੜਾ ਨੈਚੁਰਲ ਸਮੂਹਕ ਤੌਰ 'ਤੇ 80% ਡਬਲ ਵੈਕਸੀਨੇਸ਼ਨ ਹੋ ਗਈ ਹੈ, ਪਰ ਪਰਥ ਵਾਲੇ ਕਹਿੰਦੇ ਨੇ ਜੀ ਵੈਸਟਰਨ ਆਸਟ੍ਰੇਲੀਆ 90% 'ਤੇ ਕਰਨਾ ਆ, ਅਤੇ ਉਹਨਾਂ ਦੇ ਆਪਣਾ ਹੀ ਉਹ ਫਾਨਾ ਗੱਡੀ ਰੱਖਦੇ ਨੇ, ਪਰ ਉਹਨਾਂ ਦੀ ਆਪਣੀ ਜਿਹੜੀ ਸੰਗਤ ਹੈ ਜਾਂ ਜਨਤਾ ਹੈ ਉਹ ਕਾਫੀ ਦੁਖੀ ਹੈ ਇਸ ਚੀਜ਼ ਤੋਂ, ਕਿਉਂਕਿ ਉਹ ਵੀ ਨਹੀਂ ਆ ਜਾ ਸਕਦੇ ਕਿਤੇ। ਇੰਡੀਆ 'ਚ ਕੀ ਹਾਲ ਹੈ ਤੁਹਾਡੇ? ਕੋਈ ਰੋਕ ਟੋਕ, ਚੈਕਿੰਗ, ਮਾਸਕ, ਪੁਲਿਸ ਵਾਲੇ ਚਲਾਣ, ਉਹ ਬੰਦ ਹੋਏ ਜਾਂ ਨਹੀਂ ਹੋਏ?
ਕਿਉਂਕਿ ਮੋਦੀ ਦੀ ਨਜ਼ਰੇ ਆਪਾਂ 1 ਕਰੋੜ ਲੋਕਾਂ ਨੂੰ ਵੈਕਸੀਨ ਦੇ ਦਿੱਤੀ ਆ, ਤੇ ਇਸ ਕਰਕੇ ਮੇਰੇ
ਖਿਆਲ 100 ਕਰੋੜ
ਲੋਕਾਂ ਨੂੰ ਵੈਕਸੀਨ ਦੇਤੀ ਆ। ਮੈਨੂੰ ਇਹ ਨਹੀਂ ਸਮਝ ਆਈ ਵੀ ਇਹ ਇੰਨੇ ਅਡਲਟ ਆਪਣੇ ਹੈਗੇ ਵੀ ਆ ਕਿ ਨਹੀਂ, ਚਲੋ ਹੋਣਗੇ, ਪਰ ਖੁੱਲ ਪੂਰੀ ਤਰ੍ਹਾਂ ਵਾ, ਖੁੱਲ ਨਹੀਂ ਇਹਨੂੰ ਕਹਿ ਸਕਦੇ। ਲੋਕ ਫਿਰ ਉਸੇ ਤਰ੍ਹਾਂ ਮਤਲਬ ਅਵੇਸਲੇ ਹੋਏ ਆ, ਬਿਲਕੁਲ ਕੋਈ ਮਾਸਕ ਨਹੀਂ ਲਾ ਰਿਹਾ ਕਿਤੇ ਆ, ਕੋਈ ਟ੍ਰੇਨ ਵਗੈਰਾ ਚ ਜਿੱਥੇ ਬਹੁਤ ਜ਼ਰੂਰੀ ਜਾਂ ਹਵਾਈ ਸਫ਼ਰ ਕੋਈ ਕਰੇ ਤਾਂ ਨਹੀਂ ਤੇ ਮੈਨੂੰ ਨਹੀਂ ਦੱਸਦਾ ਕਿਸੇ ਨੇ ਰੋਡ ਤੇ ਜਾਂ ਬਾਜ਼ਾਰ ਵਿੱਚ ਦੇ ਮਾਸਕ ਲਗਾਇਆ ਹੋਵੇ।
ਅੱਛਾ,
ਬਿਲਕੁਲ ਨਹੀਂ ਕੋਈ ਇਹੋ ਜਿਹਾ ਹਾਂਜੀ ਪ੍ਰਕਾਸ਼ਨ ਹੋ ਰਿਹਾ,
ਕੋਈ ਡਿਸਟੈਂਸ ਦਾ, ਕੋਈ ਚਲਾਣ, ਕੋਈ ਕੁਛ ਨਹੀਂ?
ਨਾ ਨਾ ਕੋਈ ਡਿਸਟੈਂਸ।
ਅੱਛਾ ਇੱਕ ਗੱਲ ਦੱਸੋ, ਫਿਰ
ਬੈਂਕਿੰਗ
ਨਹੀਂ, ਪੁਲਿਸ ਵਾਲੇ ਵੀ ਨਹੀਂ ਲਾ ਕੇ ਰੱਖਦੇ ਜਿੱਦਾਂ ਖੜਦੇ ਉੱਤੇ?
ਨਾ ਜੀ ਨਾ, ਪਹਿਲਾਂ ਪੁਲਿਸ ਵਾਲਿਆਂ ਲਾਏ ਵਿਚਾਰਿਆਂ ਦੇ ਸਾਹ ਰੁਕੇ ਹੋਏ ਸੀ ਜਦੋਂ ਉਹਨੇ ਨਾਕਿਆਂ ਦੇ ਉਹਨਾਂ ਨੂੰ ਲਾਇਆ ਹੋਇਆ ਸੀ, ਹੁਣ ਪੁਲਿਸ ਵਾਲੇ ਵੀ ਬਿਲਕੁਲ ਆਪਣੇ ਆਪ ਨੂੰ ਸੇਫ ਸਮਝਦੇ ਆ।
ਠੀਕ ਹੈ, ਚਲੋ ਬਹੁਤ ਵਧੀਆ ਗੱਲ ਹੈ,
ਬਹੁਤ ਵਧੀਆ ਗੱਲ ਹੈ।
ਤੇ ਵੈਸੇ ਬਿਜ਼ਨਸ ਵਗੈਰਾ ਮੁੜ ਕੇ ਚੱਲੇ ਜਾਂ ਨਹੀਂ?
ਦੇਖੋ ਬਿਜ਼ਨਸ ਤਾਂ ਜੇ ਆਪਾਂ ਇਹ ਕਹੀਏ ਵੀ ਮਾਸਕ ਦੇ ਨਾਲ ਕਰੋਨਾ ਨਾਲ ਜਿਹੜੇ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਉੱਠਦਿਆਂ ਉੱਠਦਿਆਂ ਬਹੁਤ ਟਾਈਮ ਲੱਗਣਾ ਅਮਨਦੀਪ, ਕਿਉਂਕਿ ਲੋਕਾਂ ਕੋਲ ਹੁਣ ਉਹ ਜਿਹੜਾ ਪੈਸੇ ਦਾ ਸਰਕਲ ਆ ਨਾ ਉਹ ਬੜਾ ਟੁੱਟ ਚੁੱਕਾ ਵਿੱਚੋਂ।
ਹਾਂਜੀ,
ਜਿਹੜਾ ਆਮ ਆਦਮੀ ਆ, ਆਮ ਕੀ ਮੇਰੇ ਖਿਆਲ ਚ ਵੱਡੇ ਵੱਡੇ ਮੌਲਸ ਵਗੈਰਾ ਵੀ ਉਹਨਾਂ ਦਾ ਵੀ ਕਾਫੀ ਟੁੱਟਾ, ਤੇ ਉੱਥੇ ਵੀ ਆਮ ਆਦਮੀ ਜੋਬ ਕਰਦੇ ਸੀ, ਉਹਨਾਂ ਦੀਆਂ ਜੋਬਾਂ ਚਲ ਗਈਆਂ ਜਾਂ ਹੋਰ ਜੋਬਾਂ ਪ੍ਰਾਈਵੇਟ ਅਦਾਰਿਆਂ ਚੋਂ ਚਲ ਗਈਆਂ, ਉਹਨਾਂ ਨੂੰ ਉੱਠਦਿਆਂ ਉੱਠਦਿਆਂ ਜਿੰਨਾ ਚਿਰ ਉੱਪਰਲੇ ਅਦਾਰੇ ਨਹੀਂ ਸੈੱਟ ਹੁੰਦੇ ਉਹਨਾਂ ਚਿਰ ਉਹਨਾਂ ਦੀਆਂ ਜੋਬਾਂ ਨਹੀਂ ਮਿਲਣੀਆਂ, ਤੇ ਜੇ ਉਹਨਾਂ ਦਾ ਪੈਸਾ ਨਹੀਂ ਆ ਰਿਹਾ ਇਟ ਮੀਨਸ ਵੀ ਅੱਗੇ ਨਾਲੋਂ ਬਿਜ਼ਨਸ ਪੁਆਇੰਟ ਤੇ ਜੇ ਸੋਚੀਏ ਤੇ ਬਹੁਤ ਘੱਟ ਬਿਜ਼ਨਸ ਚੱਲ ਰਿਹਾ। ਬੜੀ ਲੋੜ ਨੂੰ ਹਰ ਕੋਈ ਕੰਮ ਕਰਦਾ ਜਾਂ ਖਰੀਦਦਾ ਕੋਈ ਚੀਜ਼ ਕਰਦਾ, ਨਹੀਂ ਤਾਂ ਨਹੀਂ ਖਰੀਦਦੇ ਜੀ।
ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਹੈ ਭਾਰਤ ਦੇ ਵਿੱਚ ਉਹ ਜ਼ਿਆਦਾਤਰ ਡਿਪੈਂਡੈਂਟ ਹੁੰਦੀਆਂ ਨੇ NRIs ਦੇ ਉੱਤੇ, ਬਾਹਰੋਂ ਬੰਦੇ ਆਉਂਦੇ ਜਾਂਦੇ ਨੇ, ਤੇ ਕੈਨੇਡਾ ਅਮਰੀਕਾ ਤੋਂ ਤਾਂ ਸ਼ਾਇਦ ਹੁਣ ਥੋੜ੍ਹੇ ਆਉਣ ਲੱਗ ਗਏ ਜਹਾਜ਼। ਉਹ ਤੁਸੀਂ ਦੇਖ ਰਹੇ ਹੋ ਹੁਣ ਕਿ, ਕਿਉਂਕਿ ਆਹ ਟਾਈਮ ਤਕਰੀਬਨ NRIਆਂ ਦਾ ਹੀ ਸ਼ੁਰੂ ਹੋ ਚੁੱਕਾ ਆ, ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ, ਤੇ ਉਹਦੇ ਵਿੱਚ ਕਿੰਨੀ ਕੁ ਬੜੋਤਰੀ ਆ ਰਹੀ ਹੈ ਮੁੜ ਕੇ? ਵਾਪਸ ਡੀਜੇ ਡੂਜੇ ਲੱਗਣੇ ਸ਼ੁਰੂ ਹੋਏ, ਸਪੀਕਰ ਲੱਗਣੇ, ਕਨਾਤਾਂ ਲੱਗਣੀਆਂ ਸ਼ੁਰੂ ਹੋਈਆਂ ਕਿ ਨਹੀਂ?
ਨਹੀਂ, ਪੈਲਸ ਖੁੱਲ ਚੁੱਕੇ ਨੇ, ਅੱਗੇ ਪੈਲਸ ਵੀ ਬੰਦ ਸੀ ਕਿਉਂਕਿ ਵੱਡਾ ਇਕੱਠ ਕੋਈ ਨਹੀਂ ਸੀ ਕਰਨ ਦਿੱਤਾ ਜਾ ਰਿਹਾ
ਜੀ।
ਹੁਣ ਪੈਲਸ ਖੁੱਲੇ ਨੇ, ਉੱਤੇ ਕਾਰਾਂ ਦੀਆਂ ਲੰਮੀਆਂ ਮਤਲਬ ਪਾਰਕਿੰਗ ਦਿਸਦੀਆਂ ਵੇਖਣ ਨੂੰ, ਪਰ ਜੇ ਇਹ ਗੱਲ ਕਹੀਏ ਕਿ ਅਜੇ NRI ਪੂਰੇ ਤੌਰ ਤੇ ਜਿੱਦਾਂ ਅੱਗੇ ਆਉਂਦੇ ਆ ਦਸੰਬਰ ਦੇ ਮਹੀਨੇ ਵਿੱਚ ਜਾਂ ਲਾਸਟ ਵਿੱਚ ਨਵੰਬਰ ਦਸੰਬਰ ਵਿੱਚ, ਉਦਾਂ ਤਾਂ ਨਹੀਂ ਆ ਰਹੇ
ਜੀ।
ਪਰ ਉਹਨਾਂ ਦੇ ਜਦੋਂ ਗੱਲ ਕਿਸੇ ਨਾਲ ਕਰਦੇ ਹਾਂ ਆਪਾਂ ਜਿਹੜੇ ਰਹਿ ਰਹੇ ਨੇ ਬਾਹਰਲੇ ਮੁਲਕਾਂ ਵਿੱਚ, ਪਰ ਉਹਨਾਂ ਦਾ ਅਡਾਰੀ ਮਾਰਨ ਨੂੰ ਜੀ ਕਰਦਾ, ਹੁਣ ਗੱਲਾਂ ਵਿੱਚ ਮਜਬੂਰੀਆਂ ਕਈ ਹੋ ਗਈਆਂ ਅਮਨਦੀਪ, ਜਿਵੇਂ ਸਭ ਤੋਂ ਜ਼ਿਆਦਾ ਟਿਕਟਾਂ ਮਹਿੰਗੀਆਂ ਹੋ ਗਈਆਂ ਤੇ ਇਹ ਵੀ ਇੱਕ ਵੱਡਾ ਕਾਰਨ ਆ, ਤੇ ਦੂਸਰਾ ਉੱਥੇ ਵੀ ਜਿਹੜੇ ਉਹਨਾਂ ਦੇ ਬਿਜ਼ਨਸ ਸੈਟਅਪ ਸੀ ਜਾਂ ਆਪਣੇ ਉਹਨਾਂ ਦੀਆਂ ਜੋਬਾਂ ਸੀ ਉਹ ਰੁਕੀਆਂ ਹੋਈਆਂ ਸੀ, ਹੁਣ ਬਹੁਤੇ ਇਹ ਵੀ ਨਹੀਂ ਚਾਹੁਣਗੇ ਕਿ ਅਸੀਂ ਇੰਨੀ ਛੇਤੀ ਜਾ ਕੇ ਆਪਣਾ ਜਿਹੜਾ ਵਾ ਆਪਣੀ ਜੋਬ ਨੂੰ ਫਿਰ ਖਤਰੇ 'ਚ ਲਈਏ ਜਾਂ ਆਪਣੇ ਬਿਜ਼ਨਸ ਨੂੰ ਫਿਰ ਘਾਟੇ 'ਚ ਪਾਈਏ। ਉਹ ਕੋਸ਼ਿਸ਼ ਕਰਨਗੇ ਕਿ ਸਾਰੇ ਤਾਂ ਨਹੀਂ ਆਉਣਗੇ, ਇਹਨਾਂ ਪੁਆਇੰਟਾਂ ਨੂੰ ਵੇਖਦੇ ਹੋਏ ਆ ਰਹੇ ਆ, ਵੈਸੇ ਇਹ ਨਹੀਂ ਕਿ ਆਉਣ ਦੀ ਖੁਸ਼ੀ ਨਹੀਂ, ਆਉਣ ਦੀ ਖੁਸ਼ੀ ਸਾਰਿਆਂ ਨੂੰ ਆ।
ਪਰ ਇੱਥੇ ਤਾਂ ਤਕਰੀਬਨ ਜਿਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਉਹ ਇਹੀ ਕਹਿੰਦੇ ਨੇ ਕਿ ਉਹ ਖਦਸ਼ਾ ਉਹਨਾਂ ਨੂੰ ਵੀ ਜਾਣਾ ਤਾਂ ਚਲੇ ਤਾਂ ਜਾਊਂਗੇ, ਪਰ ਮੁੜ ਕੇ ਆਉਣ ਦੀ ਕੋਈ ਗਰੰਟੀ ਨਹੀਂ ਹੈਗੀ ਕਿ ਉੱਥੇ ਜਾ ਕੇ ਉਹ ਥੋੜ੍ਹਾ ਦੇਖਣਾ ਚਾਹੁੰਦੇ ਆ ਵੀ ਕਿੱਦਾਂ ਹੈਂਡਲ ਹੋ ਰਿਹਾ ਸਾਰਾ ਕੁਛ। ਮੈਨੂੰ ਲੱਗਦਾ 4-5 ਮਹੀਨੇ ਰੁਕ ਕੇ ਫਿਰ ਦੇਖ ਕੇ ਲੋਕਾਂ ਦੇ ਐਕਸਪੀਰੀਅੰਸ ਜਾਣ ਕੇ ਫਿਰ ਪਤਾ ਲੱਗੇਗਾ ਵੀ ਕਿਸ ਤਰ੍ਹਾਂ।
ਨਾਲੇ ਜਿਹੜਾ ਹੁਣ ਅਗਲੇ ਦਿਨਾਂ ਚ ਮੌਸਮ ਆ ਰਿਹਾ ਇਹ ਫਿਰ ਉੱਤੇ ਹੀ ਹੋ ਸਕਦਾ ਕੋਈ ਨਵੀਂ ਵੇਵ ਆ ਜਾਵੇ ਜਾਂ ਕੋਈ, ਇਹ ਵੀ ਖਤਰਾ ਹੈਗਾ ਲੋਕਾਂ ਨੂੰ ਕਿ ਜੇ ਨਵੀਂ ਵੇਵ ਆ ਗਈ ਤੇ ਹੋ ਸਕਦਾ ਦੁਬਾਰਾ ਆਪਣੇ ਦੇਸ਼ ਨੂੰ ਵਾਪਸ ਜਾਣ ਦਾ ਮਤਲਬ ਜਿਹੜੇ ਹੈਗੇ NRI ਉਹਨਾਂ ਨੂੰ ਮੌਕਾ ਹੀ ਰੁਕ ਜਾਵੇ ਜਾਂ ਨਾ ਮਿਲੇ ਜਾਂ ਫਲਾਈਟਾਂ ਬੰਦ ਹੋ ਜਾਣ, ਇਸ ਕਰਕੇ ਵੀ ਲੋਕ ਉਡੀਕ ਰਹੇ ਆ।
ਬਿਲਕੁਲ, ਜਸਵਿੰਦਰ ਸਿੰਘ ਰਾਏ ਸਾਡੇ ਨਾਲ ਜੁੜਦੇ ਨੇ, ਉਹ ਵੀ ਸਿਡਨੀ ਤੋਂ ਕਹਿੰਦੇ ਨੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਵਿੰਦਰ ਜੀ। ਅਤੇ ਸੁਖਜੀਵਨ ਗਰੇਵਾਲ ਕਹਿੰਦੇ ਨੇ ਕਿ ਪੰਜਾਬ ਪੁਲਿਸ ਨਾਲ ਪੰਗਾ ਲੈ ਕੇ ਕਰੋਨਾ ਨੇ ਮਰਨਾ, ਝੂਠਾ ਕੇਸ ਪਾਉਣ ਨੂੰ ਮਿੰਟ ਲਾਉਂਦੇ ਨੇ। ਬਿਲਕੁਲ, ਅਤੇ GS ਚਾਹਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਆਪਣੇ ਦਲਜੀਤ ਭਾਅ ਜੀ ਉਹ ਕਹਿੰਦੇ ਨੇ ਕਿ ਕੈਨਬਰਾ ਨੂੰ ਜਾਣ ਦਾ ਇੱਕ ਹੋਰ ਵੀ ਰੀਜ਼ਨ ਹੈਗਾ ਆ, ਕਾਰਨ ਹੈਗਾ ਆ ਗਿਆਨੀ ਜੀ ਦਾ। ਹਾਂਜੀ, ਕੱਲ੍ਹ ਪ੍ਰੋਗਰਾਮ 'ਚ ਅੰਕੜੇ ਦੱਸੇ ਸੀਗੇ ਅਸੀਂ ਵੀ, ਜਿੱਥੇ ਜਿਹੜੀ ਨਾ ਕੈਨਬਰਾ ਰਾਜਧਾਨੀ ਹੈ ਸਾਡੀ, ਉੱਥੇ
ਜੀ
ਜਿਹੜੀ ਮਰਦਾਂ ਦੀ ਉਮਰ ਦੀ ਐਵਰੇਜ ਹੈ ਉਹ ਸਾਰਿਆਂ ਨੂੰ ਜ਼ਿਆਦਾ ਆਸਟ੍ਰੇਲੀਆ 'ਚ 82 ਸਾਲ ਹੈ, ਈਵਨ ਲੇਡੀਜ਼ ਦੀ 81 ਹੈ ਅਤੇ ਉਹਨਾਂ ਦੀ 82, ਅਤੇ ਉਹ ਕਹਿੰਦੇ ਉਮਰ ਵਧਾਉਣ ਗਏ ਹੋਏ ਨੇ ਉੱਥੇ ਆਪਣੀ।
ਉਹਨਾਂ ਦੀ ਉਮਰ ਤਾਂ ਪਹਿਲਾਂ 82 ਤੋਂ ਉੱਪਰ ਹੋ ਗਈ ਆ, ਤੇ ਇਹ ਨਾ ਹੋਵੇ ਵੀ ਉਹਨਾਂ ਨੇ ਸਿਰਫ 82 ਲਿਮਿਟ ਹੀ ਰੱਖੀ ਹੋਵੇ।
ਨਹੀਂ 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 ਉਹ ਫਿਰ ਸ਼ਾਇਦ ਇਹੀ ਚੈੱਕ ਕਰਨ ਗਏ ਹੁਣ। ਆਹੋ, ਅਤੇ ਚਲੋ ਕੱਲ੍ਹ ਇੱਥੇ ਕਾਫੀ ਗੱਲਬਾਤ ਹੋਈ ਸਾਡੀ, ਅਤੇ ਭਾਅ ਜੀ ਵੀ ਬਾਕੀ ਇੱਦਾਂ ਵੀ ਤੁਸੀਂ ਗੁਰਬਾਣੀ ਦੇ ਵਿੱਚ ਕਾਫੀ ਮਿਹਨਤ ਕਰ ਰਹੇ ਹੋ, ਔਰ ਬਹੁਤ ਸਾਰੇ ਨਾ ਸਰੋਤੇ ਸਾਡੇ ਨਾਲ ਫੋਨ 'ਤੇ ਵੀ ਸਾਨੂੰ ਦੱਸਦੇ ਨੇ ਕਿ ਵਧੀਆ ਕਰ ਰਹੇ ਹੋ। ਨਵਦੀਪ ਕੁਮਾਰ ਹੁਣਾਂ ਨੇ ਤੁਹਾਨੂੰ ਸਪੋਂਸਰ ਵੀ ਕਰਨਾ ਇਸ ਪ੍ਰੋਗਰਾਮ ਨੂੰ, ਸੋ ਉਹਨਾਂ ਦਾ ਵੀ ਫੋਨ ਆਇਆ ਸੀਗਾ ਕਿ ਉਹਨਾਂ ਦੀ ਜ਼ਿੰਦਗੀ ਬਦਲ ਗਈ ਹੈ ਪਿਛਲੇ 2 ਸਾਲ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਜੁੜਦੇ ਨੇ, ਅਤੇ ਉਹ ਗੁਰਬਾਣੀ ਵੀ ਪੜ੍ਹਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਉਹਨਾਂ ਨੇ ਇੱਕ ਵਾਰੀ ਕਰ ਲਿਆ ਆ, ਅਤੇ ਹੁਣ ਉਹਨਾਂ ਦੇ ਮਿਸਿਜ਼ ਵੀ ਨਾਲ ਕਰ ਰਹੇ ਨੇ, ਇਕੱਠੇ ਕਰਦੇ ਨੇ, ਅਤੇ ਨਾਲ ਉਹ ਗੀਤਾ ਦਾ ਵੀ ਅਧਿਐਨ ਕਰ ਰਹੇ ਨੇ, ਸੋ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ, ਅਤੇ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ ਜਿਹੜੇ ਕਹਿੰਦੇ ਅਸੀਂ ਸੁਬਹਾ ਤੋਂ ਗੁਰਬਾਣੀ ਪਾਠ ਸਾਰਿਆਂ ਨੂੰ ਜੁੜਦੇ ਹਾਂ। ਅਤੇ ਭਾਅ ਜੀ ਮੈਂ ਆਪ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬੜੀ ਮਿਹਨਤ ਕਰ ਰਹੇ ਹੋ, ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਆਪਾਂ ਤੁਸੀਂ ਕਰੋਂਗੇ, ਅਤੇ ਇੱਕ ਨਾ
ਜੀ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਹੌਸਲਾ ਦਿੱਤਾ। ਚਲੋ ਉਹਨਾਂ ਦਾ ਉਹਨਾਂ ਦੇ ਜਦੋਂ ਆਪਣੇ ਸਰੋਤੇ ਜਦੋਂ ਕੋਈ ਗੱਲ ਕਰਦੇ ਨੇ ਤੇ ਉਦੋਂ ਉਹਨਾਂ ਦੇ ਬੋਲਾਂ ਦੇ ਵਿੱਚ ਸਾਨੂੰ ਹੋਰ ਬਲ ਮਿਲਦਾ, ਤੇ ਉਧਰੋਂ ਫਿਰ ਸਭ ਨਾਲ ਗੱਲਾਂ ਹੋ ਜਾਂਦੀਆਂ ਤੇ ਉਹ ਬਲ ਜਿਹੜਾ ਹੋਰ ਬਲਵਾਨ ਹੋ ਜਾਂਦਾ। ਇਹ ਸਾਰੀ ਜਿਹੜੀ ਸੰਗਤ ਦੀ ਪ੍ਰਤਾਪ ਹੁੰਦਾ ਜਦੋਂ ਅਸੀਂ ਸੰਗਤ ਰੂਪ ਵਿੱਚ ਕੁਛ ਵੀ ਕੋਈ ਕੰਮ ਆਰੰਭਦੇ ਹਾਂ ਤੇ ਕੋਈ ਢਿੱਲਾ ਨਹੀਂ ਪੈਂਦਾ। ਆਪਾਂ ਅਮਨਦੀਪ ਤੁਸੀਂ ਜਾਣਦੇ ਹੋ ਕਿ ਆਪਣੇ ਪਿੰਡਾਂ ਵਿੱਚ ਸ਼ਾਇਦ ਤੁਹਾਡੇ ਹੋਰ ਕੁਛ ਦੁਆਬੇ 'ਚ ਕਹਿੰਦੇ ਹੋਣ ਮੰਗਾਂ ਪੈਂਦੀਆਂ ਹੁੰਦੀਆਂ ਸੀ ਕਿਸੇ ਕੰਮ ਨੂੰ ਕਰਨ ਲਈ, ਸੰਗਤ ਵੀ ਇੱਕ ਜਿਹੜੀ ਸੰਗਤ ਦੀ ਰੰਗਤ ਹੈ ਵੀ ਇੱਕ ਮੰਗ ਹੀ ਆ
ਸਾਡੇ ਆਪ
ਜਦੋਂ ਉੱਥੇ ਬਹਿੰਦੇ ਆਪਾਂ।
ਆਪ
ਜੀ 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 ਕਰੋ ਗੱਲ,
ਸਾਡੇ ਦੁਆਬੇ 'ਚ ਆਵਤ ਕਹਿੰਦੇ
ਅੱਛਾ ਜੀ ਠੀਕ ਆ, ਤੇ ਉਹ ਸਾਰੇ ਰਲ ਕੇ ਜਦੋਂ ਆਪਾਂ ਕੋਈ ਕਾਰਜ ਕਰਦੇ ਹਾਂ ਨਾ ਉਦੋਂ ਫਿਰ ਉਹਨੂੰ ਗਲਤ ਕੰਮ ਕਰਨ ਤੋਂ ਸਾਨੂੰ ਝਿਜਕ ਮਹਿਸੂਸ ਹੁੰਦੀ ਹੈ। ਸੰਗਤ ਦੀ ਸਭ ਤੋਂ ਵੱਡੀ ਰੰਗਤ ਇਹ ਹੁੰਦੀ ਆ
ਜੀ,
ਤੇ ਚੰਗੇ ਪਾਸੇ ਨੂੰ ਮੰਨ ਜਾਂਦਾ ਜੀ।
ਇੱਕ ਨਾ ਹੋਰ ਡਿਮਾਂਡ ਆਈ ਸੀਗੀ, ਮੇਰੀ ਗੱਲਬਾਤ ਕਾਫੀ ਸੱਜਣਾ ਮਿੱਤਰਾਂ ਨਾਲ ਚੱਲਦੀ ਰਹਿੰਦੀ ਹੈ, ਕਹਿੰਦੇ ਤੁਸੀਂ ਕੋਈ ਇੱਕ ਨਾ ਸ਼ਬਦ ਅੱਖਰ ਚੁਣ ਕੇ ਉਹਦੇ ਬਾਰੇ ਥੋੜੀ ਜਿਹੀ 4-5 ਮਿੰਟ ਵਾਸਤੇ ਉਹਦੀ ਡਿਟੇਲ 'ਚ ਜਾਇਆ ਕਰੋ, ਇੱਕ ਨਹੀਂ ਜਾਂ 2 ਜਾਂ, ਸੋ ਉਹ ਆਪਾਂ ਮਾਇੰਡ ਦੇ ਵਿੱਚ ਹੈਗੀ ਆ ਗੱਲਬਾਤ, ਅਤੇ ਉਹ ਵੀ ਆਪਾਂ ਆਉਣ ਵਾਲੇ ਸਮੇਂ 'ਚ ਸ਼ੁਰੂ ਕਰਾਂਗੇ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਹਾਂ ਜਾਂ ਬਾਣੀ ਨਾਲ ਜੁੜਦੇ, ਇੱਥੋਂ ਤੱਕ ਕਿ ਆਪਣੀ ਬੋਲੀ ਨਾਲ ਜੁੜਦੇ ਹਾਂ, ਤਾਂ ਭਾਅ ਜੀ ਮੈਂ ਨੋਟ ਕੀਤਾ ਕਿ ਬਹੁਤ ਸਾਰੇ ਜਿਹੜੇ ਅੱਖਰ ਨੇ ਨਾ ਸ਼ਬਦ ਨੇ ਉਹ ਸਾਨੂੰ ਅਸੀਂ ਬੋਲਦੇ ਜ਼ਰੂਰ ਹਾਂ, ਅਸੀਂ ਉਹਨੂੰ ਵਰਤਦੇ ਹਾਂ, ਪਰ ਸਾਨੂੰ ਉਹਨਾਂ ਦਾ ਅਸਲੀ ਮਤਲਬ ਨਹੀਂ ਪਤਾ ਹੁੰਦਾ ਕਿ ਉਹਦਾ ਮਤਲਬ
ਜੀ।
ਤੇ ਜਦੋਂ
ਹੁਣੇ ਕਿਸੇ ਸਰੋਤੇ ਨੇ ਅਮਨਦੀਪ ਮੈਂ ਤੁਹਾਡੀ ਗੱਲ ਟੁੱਟੀ, ਕਿਸੇ ਸਰੋਤੇ ਨੇ ਤੁਹਾਨੂੰ ਇਹ ਪੁੱਛਿਆ ਸੀ ਵੀ ਸਿੱਖ ਇਤਿਹਾਸ ਜਾਂ ਗੁਰਬਾਣੀ ਕਿਉਂ ਨਹੀਂ ਪੜ੍ਹਾਈ ਜਾਂਦੀ ਪਾਠ ਪੁਸਤਕਾਂ ਵਿੱਚ, ਤੇ ਉਹਦੇ ਇਹ ਸਾਨੂੰ ਜਿਹੜੇ ਇਹ ਇਹ ਤੋਟ ਆ ਰਹੀ ਹੈ ਨਾ ਵੀ ਜਿਹੜਾ ਸਰਕਾਰਾਂ ਨੇ ਇਹ ਸਾਡਾ ਧਿਆਨ ਉਸ ਪਾਸਿਓਂ ਮਤਲਬ ਗੁਰਮਤ ਵੱਲੋਂ ਜਾਂ ਸਾਡੇ ਇਤਿਹਾਸ ਵੱਲੋਂ ਹਟਾਉਣ ਦਾ ਹੌਲੀ ਹੌਲੀ ਕਰਕੇ ਮਤਲਬ ਇਹਨੂੰ ਸਲੋ ਪੋਇਜ਼ਨਿੰਗ ਕਹਿ ਸਕਦੇ ਹਾਂ, ਇਹ ਡੋਜ ਦਿੱਤੀ ਜਾ ਰਹੀ ਹੈ ਔਰ ਵਾਕਿਆ ਉਹ ਕੁਛ ਹੋ ਰਿਹਾ। ਤੁਸੀਂ ਗੁਰਪੁਰਬ ਲੰਘੇ ਨੇ, ਮੈਂ ਕਈ ਵਾਰੀ ਜਦੋਂ ਗੁਰੂ ਘਰ ਜਾਈਦਾ ਗੁਰਪੁਰਬ ਤੇ ਜਾ ਕੇ ਤੇ ਚੰਗੇ ਜਵਾਨ ਬੱਚਿਆਂ ਨੂੰ ਵੀ ਪੁੱਛੀਦਾ ਕੋਈ ਸਵਾਲ ਵੀ ਬੇਟਾ ਦੱਸੋ ਅੱਜ ਕੀ ਆ, ਅੱਜ ਗੁਰਪੁਰਬ ਆ ਜਾਂ ਕੋਈ ਕਿਸ ਬਾਰੇ ਆ, ਗੁਰੂ ਸਾਹਿਬ ਕਿੰਨਵੇਂ ਗੁਰੂ ਹੋਏ ਸੀ ਜਾਂ ਹੋਰ ਇਤਿਹਾਸ ਚੋਂ ਕੁਝ, ਜਦੋਂ ਗੱਲ ਪੁੱਛਦੇ ਆ ਨਹੀਂ ਜਵਾਬ ਦੇ ਸਕਦੇ। ਉਹਦਾ ਕਾਰਨ ਇਹੀ ਆ ਕਿ ਸਾਡੇ ਸਮਿਆਂ ਵਿੱਚ ਸਾਡੀਆਂ ਪਾਠ ਪੁਸਤਕਾਂ ਵਿੱਚ ਇਤਿਹਾਸ ਸੀ, ਇਹ ਜ਼ਰੂਰੀ ਨਹੀਂ ਕਿ ਗੁਰਬਾਣੀ ਦਾ ਇਤਿਹਾਸ ਸੀ, ਉਹਦੇ ਵਿੱਚ ਰਮਾਇਣ ਦੀ ਵੀ ਗੱਲ ਆਉਂਦੀ ਸੀ, ਉਹਦੇ 'ਚ ਮਹਾਂਭਾਰਤ ਦੀ ਵੀ ਗੱਲ ਆਉਂਦੀ ਸੀ, ਇਸ ਤੋਂ ਪਹਿਲਾਂ ਇਹੋ ਜਿਹੇ ਸੀਰੀਅਲਸ ਵੀ ਚੱਲਦੇ ਰਹੇ ਸੀ, ਪਰ ਹੌਲੀ ਹੌਲੀ ਕਰਕੇ ਆਪਾਂ ਸਾਨੂੰ ਜਿਹੜਾ ਵਾ ਇਸ
ਇਹ ਨਾ
ਧਾਰਾ ਤੋਂ ਮਤਲਬ ਲਾਂਭੇ ਕੀਤਾ ਜਾ ਰਿਹਾ।
ਮੈਂ ਇਹਦਾ ਥੋੜਾ ਹੋਰ ਵੀ
ਵਿਸਤਾਰ
ਦੇ ਦਿੰਦਾ
ਜੀ।
ਅਸਲ ਦੇ ਵਿੱਚ ਇਹ ਜਿਹੜਾ ਸੈਕੂਲਰਿਜ਼ਮ ਦਾ ਬੁਖਾਰ ਚੜਿਆ ਹੋਇਆ ਨਾ ਕਈਆਂ ਨੂੰ, ਸਰਕਾਰਾਂ ਨੂੰ, ਖਾਸ ਕਰਕੇ ਖੱਬੀ ਪੱਖੀ ਸੋਚ ਨੂੰ, ਵੀ ਸੈਕੂਲਰ ਹੋਣਾ ਚਾਹੀਦਾ ਜੀ, ਧਰਮ ਦੀ ਗੱਲ ਹੀ ਨਹੀਂ ਕਰਨੀ ਆਪਾਂ, ਕਿਉਂ ਨਹੀਂ ਕਰਨੀ ਹਨਾ, ਉਹ ਇਕੱਲਾ ਧਰਮ ਨਹੀਂ ਪੜ੍ਹਾਉਣਾ ਬੰਦ ਕੀਤਾ। ਤੁਸੀਂ ਨੋਟ ਕੀਤਾ ਹੋਣਾ ਕਿ ਸਾਡੇ ਸਕੂਲਾਂ ਦੇ ਵਿੱਚ ਜਨਰਲ ਨੌਲੇਜ ਜੀਕੇ ਦਾ ਇੱਕ ਸਬਜੈਕਟ ਹੁੰਦਾ ਸੀ, ਸਿਵਲ ਦਾ ਸਬਜੈਕਟ ਹੁੰਦਾ ਸੀ, ਸਿਵਲ ਸਿਵਲ ਪੜ੍ਹਾਈ ਜਾਂਦੀ ਸੀਗੀ, ਅਸੀਂ ਪੜ੍ਹੀ ਆ ਸਿਵਲ ਦੇ ਵਿੱਚ। ਫਿਰ ਸਾਰਾ ਪ੍ਰਸ਼ਾਸਨ ਕਿੱਦਾਂ ਚੱਲਦਾ ਹੈ, SDM ਕੌਣ ਹੁੰਦਾ, ਪੰਚਾਇਤ ਸਿਸਟਮ ਕੀ ਹੁੰਦੀ ਹੈ, ਜੱਜ ਕੀ ਹੁੰਦੇ ਆ, ਵਕੀਲ ਕੀ ਹੁੰਦੇ, ਉਹਨਾਂ ਦੇ ਕੀ ਰਾਈਟਸ, ਉਹ ਸਾਰਾ ਪੜ੍ਹਾਇਆ ਜਾਂਦਾ ਸੀ। ਇੱਦਾਂ ਇੱਕ ਜਨਰਲ ਨੌਲੇਜ ਦੀ ਕਿਤਾਬ ਹੁੰਦੀ ਸੀ, ਉਹਦੇ ਵਿੱਚ ਦੁਨੀਆ ਭਰ ਦੀ ਜਨਰਲ ਨੌਲੇਜ ਭਰੀ ਹੁੰਦੀ ਸੀ, ਉਹਦੇ ਟੈਸਟ ਹੁੰਦੇ ਸੀਗੇ। ਫਿਰ ਧਰਮ ਦੇ ਵਿੱਚ ਤਾਂ ਪੰਜਾਬੀ ਦੇ ਵਿੱਚ ਜਾਂ ਉਹਦੇ ਵਿੱਚ ਧਰਮ ਦੀਆਂ ਕਹਾਣੀਆਂ ਹੁੰਦੀਆਂ ਸੀਗੀਆਂ ਸਾਰੀਆਂ, ਪੰਚਤੰਤਰ ਦੀਆਂ, ਉਹ ਤੁਸੀਂ ਨੋਟ ਕਰੋ ਇਹ ਸਾਰੀਆਂ ਬੰਦ ਕਰ ਰਹੇ ਨੇ ਹੌਲੀ। ਜਨਰਲ ਨੌਲੇਜ ਦਾ ਤਾਂ ਕਹਿੰਦੇ ਟੱਪ ਕੇ ਬੰਦ ਕਰਤਾ, ਸਿਵਲ ਵੀ ਬੰਦ ਕਰਤਾ, ਵੀ ਜਿਹੜੇ ਨਿਆਣੇ ਆ ਉਹ ਪੜ੍ਹੇ ਹੀ ਨਾ ਸਕਣ, ਵੀ ਉਹ ਆਪਣੇ ਰਾਈਟਸ ਵੀ ਨਾ ਜਾਣ ਸਕਣ, ਉਹਨਾਂ ਨੂੰ ਰਾਈਟਸ ਕਿਹੜੇ ਆ। ਸੋ ਹੌਲੀ ਹੌਲੀ ਐਜੂਕੇਸ਼ਨ ਸਿਸਟਮ ਦੇ ਰਾਹੀਂ ਜਨਤਾ ਨੂੰ ਡੰਬ ਬਣਾਇਆ ਜਾ ਰਿਹਾ, ਜਾਣੀ ਕਿ ਮਤਲਬ ਉਨਾ ਕੇ ਕਰੋ ਜਿੰਨਾ ਤੁਸੀਂ ਬਸ ਦਿਹਾੜੀ ਲਾਉਣ ਜੋਗਾ ਹੀ ਪੜ੍ਹਨਾ ਤੁਸੀਂ, ਜੇ ਆਹ ਆਹ ਕੰਮ ਕਰਨਾ ਤਾਂ ਇੰਨਾ ਹੀ ਆਉਣਾ ਚਾਹੀਦਾ ਤੁਹਾਨੂੰ, ਬਾਕੀ ਨਹੀਂ।
ਮਤਲਬ ਇਹ ਕਹਿ ਲਓ ਕਿ ਜਿਹੜਾ ਉਹ ਸਬਜੈਕਟ ਪੜ੍ਹਾਇਆ ਜਾ ਰਿਹਾ ਜਿਹੜਾ ਤੁਸੀਂ ਜੋਬ ਕਰਨੀ ਹੈ ਜਾਂ ਕਰਨਾ ਬਿਜ਼ਨਸ ਕਰਨਾ, ਪਰ ਚਾਹੀਦਾ ਤੇ ਆ ਕਿ ਆਲ ਰਾਊਂਡ ਨੌਲੇਜ ਹੋਣੀ ਚਾਹੀਦੀ ਹੈ ਬੰਦੇ ਨੂੰ, ਜਦੋਂ ਵੀ ਕਿਸੇ ਨਾਲ ਵਰਤਣਾ ਜਾਂ ਕਿਸੇ ਨਾਲ ਗੱਲ ਕਰਨੀ ਉਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ।
ਜੇ ਧਰਮ ਨੂੰ ਤੁਸੀਂ ਜਾਣਦੇ ਹੋ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਸੱਚੇ ਝੂਠੇ ਦਾ ਵੀ ਪਤਾ ਲੱਗਣਾ, ਫਿਰ ਸੱਚ ਝੂਠ ਕੀ ਆ, ਇਹ ਤਾਂ ਸਾਇੰਸ ਨਹੀਂ ਹੈਗੀ, ਇਹ ਤਾਂ ਇਹ ਧਰਮ ਤੱਕ ਸਿਖਾਲਦਾ ਇਹ ਗੱਲਾਂ। ਫਿਰ ਤੁਸੀਂ ਆਵਾਜ਼ ਵੀ ਬੁਲੰਦ ਕਰੋਗੇ, ਫਿਰ ਜੇ ਤੁਹਾਨੂੰ ਸਿਵਲ ਸਾਇੰਸ ਦਾ ਪਤਾ, ਤੁਹਾਨੂੰ ਸਿਸਟਮ ਪਤਾ ਵੀ ਕਿੱਦਾਂ ਚੱਲਦੇ, ਤੁਹਾਡੇ ਰਾਈਟਸ ਕੀ ਆ, ਫਿਰ ਤੁਸੀਂ ਜਾ ਕੇ ਰਾਈਟਸ ਵੀ ਕਰੋਗੇ, ਉੱਥੇ ਵੱਡੀ ਕਲਚਰ ਵੀ ਬੰਦ ਹੋਊਗਾ, ਉਹ ਫਿਰ ਤੋਂ ਤੁਸੀਂ ਐਕਸਪਲੋਇਟ ਵੀ ਨਹੀਂ ਹੋਊਗੇ। ਸੋ ਇਹ ਦਿਨ ਪਰ ਦਿਨ ਇਹ ਚਾਹੁੰਦੇ ਆ ਵੀ ਇਹ ਬਸ ਕੰਮ ਹੀ ਨਿਕਲਣ ਸਕੂਲਾਂ ਦੇ ਵਿੱਚੋਂ, ਕੰਮ ਕਰਨ ਵਾਲੇ ਇਕੋਨਮੀ 'ਚ ਵਾਧਾ ਕਰੀ ਜਾਣ, ਟੈਕਸ ਦੇਈ ਜਾਣ, ਆਪਣੇ ਰਾਈਟਸ ਵਗੈਰਾ ਕੋਈ ਨਾ ਪੁੱਛਣ, ਨਾ ਇਹਨਾਂ ਨੂੰ, ਨਾ ਇਹ ਆਵਾਜ਼ ਬੁਲੰਦ ਕਰ ਸਕਣ, ਨਾ ਇਹ ਸ਼ਹੀਦੀਆਂ ਵੱਲ ਨੂੰ ਜਾਣ, ਨਾ ਕਿਸੇ ਵੱਲ। ਸੋ ਇਹ ਕਾਰਨ ਹੈ ਕਿ ਸਕੂਲਾਂ ਦੇ ਵਿੱਚੋਂ ਉਹ ਸਾਰਾ ਹੀ ਸਾਹਿਤ, ਉਹ ਸਾਰਾ ਹੀ ਧਰਮ ਹੌਲੀ ਹੌਲੀ ਅਲੋਪ ਕਰ ਦਿੱਤਾ ਜਾ ਰਿਹਾ। ਭਾਜੀ ਇੱਕ ਨਾ ਸ਼ਬਦਾਂ ਦੀ ਗੱਲ ਕਰਦੇ ਹਾਂ, ਅਤੇ ਕੱਲ੍ਹ ਦਾ ਨਾ ਮੇਰੇ ਦਿਮਾਗ ਦੇ ਵਿੱਚ ਆਇਆ, ਕਿਉਂ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਵੀ ਤੁਸੀਂ ਨੋਟ ਕੀਤਾ ਹੋਣਾ ਵੀ ਖਾਸ ਕਰਕੇ ਆਪਣੇ ਮਲਵਈ ਸੱਜਣ, ਉਹਨਾਂ ਨੂੰ ਬੜੀ ਆਦਤ ਹੈ ਕਹਿਣ ਦੀ ਵੀ ਆਹ ਐਵੇਂ ਹੈ ਜਿਵੇਂ, ਹੈ ਨਾ, ਇਸ ਤਰ੍ਹਾਂ ਹੁੰਦਾ, ਹੈ ਨਾ, ਉਹ ਉਹ ਬੀ ਆ ਬਹੁਤ ਕਹਿੰਦੇ, ਹੈ ਨਾ, ਬੀ, ਹੈ ਨਾ, ਤੁਸੀਂ ਸੁਣਿਆ ਹੋਣਾ
ਜੀ ਜੀ,
ਹੈ ਨਾ, ਬੀ ਅਮਨ ਤੂੰ ਕਿੱਥੇ ਗਿਆ ਸੀ, ਇੱਦਾਂ ਕਹਿੰਦੇ, ਉਹ ਬੀ ਆ ਤੋਂ ਸ਼ੁਰੂ ਕਹਿੰਦੇ ਆ, ਹੈ ਨਾ। ਅਤੇ ਇੱਕ ਸ਼ਬਦ ਇਹ ਵੀ ਸੁਣਿਆ ਹੋਣਾ ਵੀ ਬੀ ਆ ਦਾ ਲੇਖਾ, ਅਸੀਂ ਉਹਨੂੰ ਕਹਿੰਦੇ ਬੀ ਦਾ ਲੇਖਾ ਪਾ ਦਿੱਤਾ ਨਾ, ਕਿ ਵਿਆਹ ਦੇ ਵਿੱਚ ਬੀ ਦਾ ਲੇਖਾ ਪਾਈ ਜਾਂਦਾ ਤੂੰ, ਇਹ ਚੰਗੇ ਕੰਮ 'ਚ ਬੀ ਦਾ ਲੇਖਾ ਪਾਈ ਜਾਂਦਾ, ਅਤੇ ਉਹ ਬੀ ਕੀ ਆ, ਹੈ ਨਾ, ਇਹ ਨਹੀਂ ਕਿਸੇ ਨੂੰ ਪਤਾ ਲੱਗਦਾ ਵੀ ਉਹ ਉਹ ਬੀ ਕੀ ਆ, ਕਿਹੜਾ ਬੀ, ਬੀ ਮਤਲਬ ਬੀਜ ਹੋ ਗਿਆ ਜਾਂ ਕੀ ਹੋ ਗਿਆ। ਅਤੇ ਇਹਦੇ ਬਾਰੇ ਨਾ ਜਿੱਦਾਂ ਮਾਲਵੇ ਦੇ ਵਿੱਚ ਬੜਾ ਮਸ਼ਹੂਰ ਹੈ ਇਹ, ਹੈ ਨਾ, ਵੀ ਬੀ ਆ ਆ, ਹੈ ਨਾ, ਅਤੇ ਮੈਂ ਨਾ ਨੋਟ ਕਰ ਰਿਹਾ ਸੀਗਾ ਵੀ ਬਾਬਾ ਫਰੀਦ ਜੀ ਦੇ ਸ਼ਲੋਕ ਮੈਂ ਪੜ੍ਹ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਉਹਦੇ ਵਿੱਚ ਵੀ ਹੈਗਾ ਇੱਕ ਛਿੱਜੇ ਬੀ ਆ ਲਤਾੜੀ ਹੈ, ਹੈ ਨਾ, ਅਤੇ ਜਦੋਂ ਮੈਂ ਉਹਦੇ ਅਰਥ ਬੜੇ ਡੂੰਘੇ ਗਿਆ ਤਾਂ ਮੈਨੂੰ ਸਮਝ ਆਈ ਕਿ ਬੀ ਆ ਦਾ ਜਿਹੜਾ ਅਰਥ ਹੈ ਉਹ ਹੈਗਾ ਦੂਜਾ, ਸਾਨੂੰ ਡਿਮਾਂਡ ਆਈ ਹੈ ਕਿ ਇਹੋ ਜਿਹਾ ਅਰਥ ਤੁਸੀਂ ਦੱਸਿਆ ਕਰੋ, ਹੈ ਨਾ। ਤਾਂ ਇਹ ਨਾ ਜਿਹੜਾ ਬੀਆ ਸ਼ਬਦ ਹੈ, ਬੀਆ ਅੱਖਰ ਹੈ, ਉਹਦਾ ਮਤਲਬ ਹੈਗਾ ਦੂਜਾ, ਵੀ ਜਦੋਂ ਕੋਈ ਕਹਿੰਦਾ ਨਾ ਬੀ ਆਹ ਕਿਵੇਂ ਹੋ ਜਾਊਗਾ, ਉਹਦਾ ਮਤਲਬ ਦੂਜਾ, ਵੀ ਦੂਜਾ ਕਿਵੇਂ ਹੋ ਜਾਊਗਾ।
ਤੇ ਜੀ 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 ਬਿਲਕੁਲ,
ਇੱਦਾਂ ਹੀ ਜਿਹੜਾ ਬੀ ਬੀਜ ਦਾ ਲੇਖਾ ਨਹੀਂ ਹੈਗਾ, ਬੀਜ ਦਾ ਲੇਖਾ ਨਹੀਂ ਹੈਗਾ, ਉਹ ਬੀਆ ਦਾ ਲੇਖਾ ਹੈ, ਮਤਲਬ ਦੂਆ ਜਿਹੜਾ ਇੱਕ ਕੰਮ ਚੱਲ ਰਿਹਾ ਹੈ ਉਹਨੂੰ ਛੱਡ ਕੇ
ਦੂਜੇ ਦੀ, ਮਤਲਬ ਜਦੋਂ ਗੱਲ ਕਰ
ਦੂਜੇ ਵੱਲ ਨੂੰ ਮੋੜ ਦੇਣੀ, ਉਹਨੂੰ ਕਹਿੰਦੇ ਬੀਆ ਦਾ ਲੇਖਾ, ਮਤਲਬ ਹੋਰ ਦਾ ਕਿਸੇ ਦਾ ਲੇਖਾ ਹੀ ਪਾ ਲਿਆ ਵਿੱਚ, ਚੱਲ ਕੋਈ ਹੋਰ ਰਿਹਾ ਤੇ ਪਾ ਲਿਆ ਹੋਰ, ਬੀਆ ਦਾ ਲੇਖਾ। ਸੋ ਬੜਾ ਡੂੰਘਾ ਅਰਥ ਹੈ ਗੁਰਬਾਣੀ ਦੇ ਵਿੱਚ ਆਉਂਦਾ, ਅਤੇ ਇਹਦੇ ਨਾਲ ਹੀ ਨਾ ਕਈ ਅੱਖਰ ਜੁੜਦੇ ਨੇ, ਕਈ ਸ਼ਬਦ ਬਣਦੇ ਨੇ ਇੱਥੋਂ, ਜਿੱਦਾਂ ਵਿਆਪੈ, ਹੈ ਨਾ, ਵੀ ਦੂਜੇ ਦੂਜੇ ਦਾ ਮਤਲਬ ਦੂਜੇ ਦੇ ਚੀਜ਼ ਹੋਈ ਜਾਣੀ, ਹੈ ਨਾ, ਅਤੇ ਵਿਆਦ ਉਹ ਇੱਕ ਮਤਲਬ ਉਹਨੂੰ ਕਹਿੰਦੇ ਸਪਲਿਟ ਸਪਲਿਟ ਪਰਸਨੈਲਿਟੀ, ਵੀ ਖਿੰਡੀ ਹੋਈ, ਦੋ ਹਿੱਸਿਆਂ ਵਿੱਚ ਖਿੰਡੀ ਹੋਈ, ਬੀ ਆ ਆਦਿ, ਮਤਲਬ ਬੀ ਅਤੇ ਅੱਧ, ਦੂਜੇ ਦੂਜੀ ਚੀਜ਼ ਜਿਹੜੀ ਉਹ ਦੂਜੇ ਵੱਲ ਨੂੰ ਅੱਧਾ ਧਿਆਨ ਹੋ ਜਾਣਾ, ਇੱਕ ਨਾ ਬਹੁਤ ਹੀ ਪਾਪੂਲਰ ਅੱਖਰ ਹੈ ਵਪਾਰੀ, ਇਹਦਾ ਵੀ ਮੈਂ ਢੂੰਡਦਾ ਢੂੰਡਦਾ ਨਾ, ਮੈਂ ਕਿਹਾ ਇਹਦਾ ਅੱਖਰ ਵਿਊ, ਜੇ ਆਪਾਂ ਵਿਊ ਕਰਨਾ, ਵਿਊ ਦਾ ਮਤਲਬ ਤਾਂ ਹੁੰਦਾ ਆ ਜ਼ਹਿਰ, ਪਾਰੀ ਦਾ ਮਤਲਬ ਹੁੰਦਾ ਦੂਜੇ ਪਾਸੇ ਪਾਰ ਤੇ ਦੂਜੇ ਪਾਸੇ। ਜਦੋਂ ਮੈਂ ਗੁਰਬਾਣੀ ਦੇ ਵਿੱਚ ਘੋਖਿਆ ਤਾਂ ਦੋ ਥਾਂ ਤੇ ਆਂਦਾ ਬੀਆ ਪਾਰੀ, ਅਸਲ ਦੇ ਵਿੱਚ ਇਹ ਹੈਗਾ ਬੀਆ ਪਾਰੀ ਇਹਦਾ।
ਵੈਸੇ ਵੀ ਤੁਸੀਂ ਪੁਰਾਣੇ ਬੰਦਿਆਂ ਕੋਲ ਸੁਣਿਆ ਹੋਣਾ ਵਾ,
ਹਾਂਜੀ,
ਉਹ ਬੱਬੇ ਨਾਲ ਹੀ ਬੋਲਦੇ ਆ, ਵਪਾਰੀ ਕਹਿੰਦੇ ਆ, ਵਪਾਰੀ ਤਾਂ ਹੁਣ ਹੀ ਲਫ਼ਜ਼ ਸ਼ੁਰੂ ਹੋਇਆ।
ਹਾਂਜੀ, ਉਹ ਇਹ ਲਿਖਣ ਚ ਵਿਓਪਾਰੀ ਆ ਗਿਆ ਹੁਣ, ਅਸਲ ਦੇ ਵਿੱਚ ਬੀਆ ਪਾਰੀ ਆ, ਬੀਆ ਦਾ ਮਤਲਬ ਹੁੰਦਾ ਦੂਜਾ, ਪਾਰੀ ਦਾ ਮਤਲਬ ਹੁੰਦਾ ਪਾਰ ਲੈ ਕੇ ਆਉਣ ਜਾਣ ਵਾਲਾ, ਮਤਲਬ ਦੂਜੇ ਪਾਸੇ ਲੈ ਕੇ ਆਉਣ ਜਾਣ ਵਾਲੇ ਬੰਦੇ ਨੂੰ ਉਹਨੂੰ ਬੀਆ ਪਾਰੀ ਕਹਿੰਦੇ, ਵੀ ਜਿਹੜਾ ਦੂਜੇ ਪਾਸੇ ਵੀ ਜਾਇਆ ਆਵੇ ਪਾਰ ਦੇ ਸਮਾਨ ਲੈ ਕੇ। ਸੋ ਉਹ ਬੜੇ ਜੁੜਦੇ ਨੇ ਅੱਖਰ, ਹੈ ਨਾ, ਅਤੇ ਮਤਲਬ ਅਮੇਜ਼ਿੰਗ, ਹੈ ਨਾ। ਤਾਂ ਇਹੋ ਜਿਹੀਆਂ ਜਿਹੜੀਆਂ ਨਾ ਆਪਾਂ ਬੇਨਤੀ ਹੈ ਤੁਹਾਨੂੰ ਕਿ ਗੁਰਬਾਣੀ ਪੰਜਾਬ ਪ੍ਰੋਗਰਾਮ, ਜੇ ਆਪਾਂ ਇਹੋ ਜਿਹਾ ਕੋਈ ਸਿਸਟਮ ਲੈ ਕੇ ਆਈਏ ਜਿੱਥੇ ਇੱਕ ਜਾਂ ਦੋ ਸ਼ਬਦਾਂ ਦੀ ਆਪਾਂ ਡਿਟੇਲ ਦੇ ਵਿੱਚ ਕਰ ਸਕੀਏ। ਸੋ ਇਹ ਡਿਮਾਂਡ ਹੈ ਜੀ ਤੁਹਾਡੇ ਰਾਹੀਂ।
ਤੇ ਨਹੀਂ ਨਹੀਂ ਡਿਮਾਂਡ ਨਹੀਂ, ਇਹ ਸਾਡੇ ਲਈ ਵੀ ਲਾਹੇਵੰਦ ਹੋਏਗੀ, ਜਿੰਨਾ ਚਿਰ ਸੰਸਾਰ ਚ ਰਹਿ ਰਹੇ ਹਾਂ, ਕਿਸ਼ ਸੁਣੀਏ ਕਿਸ਼ ਕਹੀਏ ਵਾਲੀ ਅਵਸਥਾ ਬਣਦੀ ਬਣਨੀ ਚਾਹੀਦੀ ਆ। ਮਤਲਬ ਕੁਛ ਸਰੋਤੇ ਵੀ ਸਾਡੇ ਜਿਹੜੇ ਬਹੁਤ ਲਾਇਕ ਨੇ ਇਸ ਗੱਲੋਂ ਵੀ ਸਾਨੂੰ ਸਮੇਂ ਸਮੇਂ ਦੇ ਨਾਲ ਚੰਗੇ ਸੁਝਾਅ ਦਿੰਦੇ ਆ। ਇਹ ਬਹੁਤ ਵਧੀਆ ਗੱਲ ਸਾਡੇ ਸਾਹਮਣੇ ਆਈ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਇਹਦੇ ਇਹਨੂੰ ਲਾਗੂ ਕਰੀਏ
ਜੀ। ਸਾਡੇ ਨਾਲ ਨਾ ਸੁਖਜੀਵਨ ਗਰੇਵਾਲ ਜੀ ਜੁੜਦੇ ਨੇ, ਕਹਿੰਦੇ ਭਾਜੀ ਮੈਨੂੰ ਪਤਾ ਨਹੀਂ ਸੀ ਕਿ ਮਹਿਤਾ ਸਾਹਿਬ ਪੰਜਾਬ ਤੋਂ ਪ੍ਰੋਗਰਾਮ ਪੇਸ਼ ਕਰਦੇ ਨੇ, ਉਹਨਾਂ ਦਾ ਗੁਰਬਾਣੀ ਪ੍ਰੋਗਰਾਮ ਮੈਂ ਰੋਜ਼ ਸੁਣਦਾ ਕਸਰਤ ਕਰਦੇ ਵਕਤ, ਬਹੁਤ ਵਧੀਆ ਭਾਵਨਾ ਨਾਲ ਕਸਰਤ 'ਚ ਮਨ ਲੱਗਦਾ, ਬਹੁਤ ਬਹੁਤ ਧੰਨਵਾਦ ਮਹਿਤਾ ਸਾਹਿਬ ਕਿ ਇੰਨੀ ਸਵੇਰੇ ਉੱਠ ਕੇ ਗੁਰਬਾਣੀ ਦਾ ਰਸ ਆਸਟ੍ਰੇਲੀਅਨ ਸੰਗਤ ਨੂੰ ਪ੍ਰਦਾਨ ਕਰਦੇ ਨੇ ਜੀ। ਬਿਲਕੁਲ ਬੜੀ ਮਿਹਨਤ ਕਰ ਰਹੇ ਨੇ ਅਤੇ ਆਪਾਂ ਹੋਰ ਵੀ ਸੀਰੀਜ਼ ਲੈ ਕੇ ਆਵਾਂਗੇ। ਸੁਖਦੇਵ ਪੰਗੂ ਭਾਅ ਜੀ ਕਹਿੰਦੇ ਨੇ ਕਿ ਆਈ ਥਿੰਕ ਇਟ ਵਾਜ਼ ਅ ਸਿਵਿਕਸ ਨੋਟ ਸਿਵਲ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਸਿਵਿਕਸ ਸੀਗੀ, ਹਾਂਜੀ ਸਿਵਲ ਨਹੀਂ ਸੀ ਉਹਦਾ। ਸਿਵਿਕਸ ਦਾ ਇੱਕ ਸਬਜੈਕਟ ਹੁੰਦਾ ਸੀ, ਅਸੀਂ ਪੜ੍ਹੀ ਆ ਦਸਵੀਂ ਤੱਕ ਸਿਵਿਕਸ, ਉਹਦੇ ਵਿੱਚ ਸਾਰੇ ਸਿਸਟਮ ਸਮਝਾਏ ਜਾਂਦੇ ਸੀ ਅਤੇ ਸਾਨੂੰ ਦਸਵੀਂ ਤਾਂ ਹੀ ਸਾਨੂੰ ਪਤਾ ਵੀ ਅਸੀਂ ਜੱਜ ਲੱਗ ਤਾਂ ਨਹੀਂ ਸਕੇ, ਪਰ ਸਾਨੂੰ ਇਹ ਪਤਾ ਵੀ ਜੱਜ ਲੱਗਿਆ ਕਿੱਦਾਂ ਜਾਂਦਾ ਦਲਜੀਤ ਜੀ। ਅਤੇ ਨਰਿੰਦਰ ਜੌਲ ਭਾਅ ਜੀ ਸਾਡੇ ਨਾਲ ਮਲਡੂਰੇ ਤੋਂ ਸੋਰੀ ਲਿਵਰਲੈਂਡ ਤੋਂ ਜੁੜਦੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭਾਅ ਜੀ ਕੱਲ੍ਹ ਕੁਦਰਤ ਨੇ ਆਪਣੇ ਹੱਥ ਦਿਖਾਏ ਜੀ, ਗੜੇ ਮਾਰ ਨਾਲ ਕਈ ਜਗ੍ਹਾ 'ਤੇ ਬਹੁਤ ਨੁਕਸਾਨ ਹੋਇਆ ਰਿਵਰਲੈਂਡ 'ਚ, ਸਰਬੱਤ ਦਾ ਭਲਾ ਹੋਵੇ। ਵੋ ਹੋ ਹੋ, ਫੋਟੋਆਂ ਭੇਜੀਆਂ ਉਹਨਾਂ ਨੇ, ਪੀਣ ਪਾਇਆ ਪਿਆ ਫਰੂਟ ਦਾ, ਬੱਲੇ 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 ਬੱਲੇ, ਇੰਨਾ ਨੁਕਸਾਨ ਇਹ ਸਾਰੇ ਪਾਸੇ ਹੋ ਰਿਹਾ ਜੀ। ਮੈਂ ਤਸਵੀਰਾਂ ਸਾਂਝੀਆਂ ਕਰਦਾ, ਤੁਸੀਂ ਦੇਖ ਸਕਦੇ ਹੋ ਕਿ ਰਿਵਰਲੈਂਡ ਦੇ ਵਿੱਚ ਰਨਮਾਰਕ ਏਰੀਏ ਦੇ ਵਿੱਚ ਕਿੰਨਾ ਨੁਕਸਾਨ ਹੋਇਆ, ਅੰਗੂਰ ਕਿੱਦਾਂ ਝਾੜੇ ਪਏ ਨੇ, ਮਤਲਬ ਰੱਬ ਭਲੀ ਕਰੇ ਸਭ ਦੀ ਭਾਜੀ। ਅਤੇ ਆਪਾਂ ਇੱਦਾਂ ਕਰਦੇ ਹਾਂ ਕਿ ਹੁਣ ਬਿੱਟਾ ਸਾਹਿਬ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ, ਅਤੇ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਮੇਰੀ ਛੋਟੀ ਜਿਹੀ ਆਵਾਜ਼ 'ਤੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ, ਧੰਨਵਾਦ ਤੁਹਾਡਾ, ਬਹੁਤ ਬਹੁਤ
ਧੰਨਵਾਦ ਤੁਹਾਡਾ ਜੀ ਜਿਨ੍ਹਾਂ ਨੇ ਮੈਨੂੰ ਸ਼ਾਮਿਲ ਕੀਤਾ, ਸਰੋਤਿਆਂ ਦੇ ਰੂਬਰੂ ਕਰਾਇਆ।
ਹਾਂਜੀ,
ਸਾਰਿਆਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵੀ, ਅਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ ਪਿਆਰਿਓ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਜੁੜਦੇ ਨੇ। ਤੋ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਿੱਟਾ ਜੀ ਦੀ ਵੀ ਰਸੀਦ ਆ ਗਈ ਹੈ ਅਤੇ ਉਹ ਵੀ ਸ਼ਾਮਿਲ ਹੋਣ ਦੇ ਲਈ ਰੈਡੀ ਨੇ। ਕਰਦੇ ਹਾਂ ਫਿਰ ਚਿੰਤਨ ਡੂੰਘਾ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ
617-310-6-5394. ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ
जी हाँ, PhD रेनोवेशन, जिन्हां कोल ने बेस्ट कारपेंटर्स, पेंटर्स, प्लंबर्स, इलेक्ट्रीशियन, टाइलर, नाल ही नाल प्लस्टर्ड, फेंसिंग, कारपेट एंड रूफिंग भी करदे ने। वाह वाह वाह। जी हाँ, घर च किसी भी तरह की रेनोवेशन लई कॉल करो परविंदर सिंह होरां नूं 04255335100 ते। PhD रेनोवेशन मेलबोर्न।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट कैमिकल दी वरतों वाली कणक जिहड़ी कि सीधी खेतों चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
आ गया तुहाडा ताया आस्ट्रेलिया दे ब्रिस्बेन चो। ओ आजो आजो ताया जी, वेलकम। ताया अज रात साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ, इथों किथों मिलू इंडिया आले गद्दे। लो ताया आपां लै आउने इंडिया आले गद्दे पंजाबी फर्नीचर तो। पंजाबी फर्नीचर? जी हाँ, पंजाबी फर्नीचर इथों मिलदा, सारा इंडियन फर्नीचर जो भी तुहानू चाहिदा सब इथों मिलू। मंजे, धार्मिक फोटोआं, चादरां, साइकल, चूल्हे, दातियां, रंबे, कई सब कुछ इथों मिलू। ताया जी लाया था तू मेरी टेंशन दूर करती, नाले तेरी ताई कहिंदी सी भी पता करी इंडियन बॉक्स बेड दा, उनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा, लिखो फिर 2A130 किंगस्टन रोड अंडरवुड ब्रिस्बेन। आ कॉल कर लियो ताया जी 0404000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
ब्रिस्बेन तो जसपाल संधू हरमन रेडियो दी दिलों सपोर्ट करते ने, जिन्हां दे कोल माइग्रेशन ला दी मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्पलायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधू नूं। फोन नंबर 0411726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
लक्ष्य माइग्रेशन तो मैं रोहित मोहन
ते मैं रणबीर सिंह। माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन हरमन रेडियो दे प्रोग्राम माइग्रेशन मैटर्स ते वीरवार शामी 7 to 8 PM दे विच लाइव होणगे।
जीजा जी सारा पानी ना डोलियो, फुफड़ जी नूं चाहिदा सी।
ओहो हुण तां सारा डोल गया,
हुण फुफड़ जी की करनगे?
फुफड़ जी नूं कहीं किसी करके आ जाओ।
जी स्टूडियो पेश कर दे ने पंकज बत्रा दी पंजाबी कॉमेडी फिल्म फुफड़ जी, 11 नवंबर तो ऑस्ट्रेलिया वाइड तुहाडे नजदीकी थिएटर विच।
तुसी सुन रहे हो प्रोग्राम दिल वाली गल। इस प्रोग्राम दे स्पॉन्सर ने HK किड्स। बच्चियां दे ट्रेडिशन अते वेस्टर्न वियर ले याद रखो HK किड्स।
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने तरना की बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
दिन एतवार वाले वीकेंड वाले प्रोग्राम दे विच स्वागत आप सब दा, अगर तुसीं हुणे हुणे ज्वाइन कर रहे हो प्रोग्राम दे विच, जी आयां नूं। ते मेरे नाल बिट्टा भाजी जुड़ चुके ने भारत तो, और कित्थे ने हुणे पुछदे आं आपां, पहलां उहनां दा स्वागत करिए। सत श्री अकाल भाजी, जी आयां नूं। हाँ जी बिट्टा साहब, पहलां तां इह दसो वी तुसीं है कित्थे हो।
ਬਿਲਕੁਲ ਜੀ, ਇਹ ਵੀ ਸਸਪੈਂਸ ਤੁਸੀਂ ਹਮੇਸ਼ਾ ਹੀ ਤੋੜਦੇ ਹੋ, ਤੇ ਸਸਪੈਂਸ ਮੈਨੂੰ ਲੱਗਦਾ ਬਣਿਆ ਰਹਿਣਾ ਚਾਹੀਦਾ ਇਲੈਕਸ਼ਨ ਤੱਕ ਤਾਂ, ਵੀ ਕਿੱਥੇ ਹੋ।
ਕੋਈ
ਕਿੰਨੀ ਵਾਂਗੂ ਮੈਨੂੰ ਵੀ ਪਤਾ ਨੀ ਲੱਗਦਾ ਵੀ ਕਿਹੜਾ ਬਿਠਾ ਕੇ ਲੈ ਕੇ ਜਾਂਦਾ। ਬਾਅਦ ਚ ਪਤਾ ਲੱਗਦਾ ਕੋਈ ਜੀਪ ਲਿਆਉਂਦਾ, ਜਿਵੇਂ ਕੱਲ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਏਅਰਪੋਰਟ ਉੱਥੇ ਆਪਣੀ ਸੋਰੀ ਜਿੱਥੇ ਉਹਨਾਂ ਨੇ ਹੈਲੀਕਾਪਟਰ ਲੈਂਡ ਕੀਤਾ ਉੱਥੇ ਜੀਪ ਲਿਆਂਦੀ, ਤੇ ਫਿਰ ਉੱਥੇ ਪਹਿਲਾਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬੈਠਦੇ ਆ ਤੇ ਨਾਲ ਹੀ ਵਿਜੇਂਦਰ ਸਿੰਗਲਾ ਬੈਠਦੇ ਆ, ਫਿਰ ਚਰਨਜੀਤ ਸਿੰਘ ਚੰਨੀ ਆਪਦੀ ਜੇਬ ਚੋਂ ਮੋਬਾਈਲ ਕੱਢਦੇ ਆ ਤੇ ਆਪਦੇ ਬੰਦੇ ਨੂੰ ਫੜਾਉਂਦੇ ਆ, ਕਹਿੰਦੇ ਮੈਂ ਬੈਠਦਾ ਤੇ ਤੂੰ ਮੇਰੀ ਵੀਡੀਓ ਬਣਾਈ। ਉਹ ਗੱਲ ਤੁਸੀਂ ਕਰਦੇ ਹੋ, ਪਹਿਲਾਂ ਤੁਸੀਂ ਮੈਨੂੰ ਇਹ ਪੁੱਛਦੇ ਹੋ ਵੀ ਹੈ ਕਿੱਥੇ। ਮੈਂ ਜੀ ਬੰਦੀ ਛੋੜ ਦੇ ਉਸ ਤੋਂ ਪਹਿਲਾਂ ਅੰਮ੍ਰਿਤਸਰ ਆ ਗਿਆ ਸੀ, ਔਰ ਇਸ ਵਾਰ ਬੜੇ ਲੰਬੇ ਸਮੇਂ ਤੋਂ ਬਾਅਦ ਬੜਾ ਮਨ ਚ ਚਾਹ ਹੁੰਦਾ ਸੀ ਜਦੋਂ ਛੋਟੇ ਹੁੰਦੇ ਪੰਜਾਬੀ ਦਾ ਲੇਖ ਲਿਖਣਾ, ਉੱਥੇ ਲਿਖਿਆ ਹੁੰਦਾ ਸੀ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ। ਮੈਂ ਕਿਹਾ ਚਲੋ ਦੀਵਾਲੀ ਅੰਮ੍ਰਿਤਸਰ ਦੇਖੀਏ,
ਠੀਕ ਹੈ
ਮੈਂ ਅੰਮ੍ਰਿਤਸਰ ਹਾਂ ਜੀ।
ਚਲੋ ਵੱਡ ਭਾਗੇ ਹੋ ਤੁਸੀਂ ਗੁਰੂ ਕੀ ਨਗਰੀ ਦੇ ਵਿੱਚੋਂ। ਤੇ ਬਿੱਟਾ ਸਾਹਿਬ ਗੱਲ ਤੁਸੀਂ ਮਨਪ੍ਰੀਤ ਦੀ ਛੇੜ ਲਈ, ਆਪਾਂ ਹੋਰ ਕਈ ਮੁੱਦੇ ਨੇ ਜਿਹੜੇ ਆਪਾਂ ਡਿਸਕਸ ਕਰਨੇ ਆ, ਸਲਾਹ ਕਰਨੀ ਆ, ਪਰ ਮਨਪ੍ਰੀਤ ਕਹਿੰਦਾ ਖਜ਼ਾਨਾ ਖਾਲੀ ਆ 5-6 ਸਾਲ ਤੋਂ, ਤੇ ਹੁਣ ਚੰਨੀ ਸਾਹਿਬ ਕਹਿੰਦੇ ਬਹੁਤ ਭਰਿਆ ਚੱਕਰੇ ਕੋਈ ਨੀ, ਇਹਨਾਂ 'ਚ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ।
ਦੇਖੋ ਗੱਲ ਇਹ ਹੈ ਵੀ ਜਦੋਂ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਬਣੇ ਸੀਗੇ 4 ਸਾਲ ਪਹਿਲਾਂ,
ਹਾਂਜੀ
4.5 ਸਾਲ ਪਹਿਲਾਂ, 5 ਸਾਲ ਪਹਿਲਾਂ,
ਹਾਂਜੀ
ਉਦੋਂ ਪਹਿਲਾਂ ਵੀ ਉਹ ਖਜ਼ਾਨਾ ਮੰਤਰੀ ਰਹੇ ਆ, ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਅਕਾਲੀ ਹੈ, ਪਹਿਲੇ ਦਿਨ ਹੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਮੈਨੂੰ ਯਾਦ ਹੈ ਮੁਕਤਸਰ ਆਏ ਸੀ, ਤੇ ਉਹਨਾਂ ਨੇ ਕਿਹਾ ਸੀ ਵੀ 31,000 ਕਰੋੜ ਰੁਪਇਆ ਜਿਹੜਾ ਅਕਾਲੀ ਜਿਹੜੇ ਜਥੇਦਾਰ ਸਨ ਜਾਂ ਅਕਾਲੀ ਆਗੂ ਸਨ, ਉਹ ਤਾਂ ਪਰਮਿੰਦਰ ਸਿੰਘ ਢੀਂਡਸਾ ਖਜ਼ਾਨਾ ਮੰਤਰੀ ਸੀ, ਉਹਨਾਂ ਨੇ ਕਿਹਾ ਸੀ ਵੀ 31,000 ਰੁਪਇਆ ਇਹਨਾਂ ਨੇ ਓਵਰ ਡਰਾਫਟ ਕਰ ਲਿਆ, ਕਢਾ ਲਏ ਪੈਸੇ ਪਰ ਉਹਦਾ ਕੋਈ ਹਿਸਾਬ ਨੀ ਮਿਲ ਰਿਹਾ, ਤੇ ਅਸੀਂ ਉਹਦਾ ਹਿਸਾਬ ਮਿਲਾਉਣ ਦੇ ਲਈ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਹੀ ਮਤਾ ਪਾਵਾਂਗੇ। ਪਰ ਉਹ ਉਸ ਦਿਨ ਉਹਨਾਂ ਨੇ ਕਿਹਾ ਸੀਗਾ ਵੀ 4 ਸਾਲ ਸਾਨੂੰ ਜਿਹੜਾ ਬਜਟ ਆ ਉਹ ਘਾਟੇ ਵਾਲਾ ਪੇਸ਼ ਕਰਨਾ ਪੈਣਾ, ਤੇ 5ਵੇਂ ਸਾਲ ਸਾਡੀ ਜਿਹੜੀ ਆ ਗੱਡੀ ਲੀਹ ਤੇ ਆਉਣੀ ਹੈ। ਸੰਕੇਤ ਉਹਨਾਂ ਨੇ ਉਦੋਂ ਹੀ ਦਿੱਤੇ ਸੀ ਵੀ 31,000 ਕਰੋੜ ਰੁਪਏ ਦਾ ਜਿਹੜਾ ਫੂਡ ਘੁਟਾਲਾ ਹੋਇਆ ਸੀ ਤੁਹਾਨੂੰ ਯਾਦ ਹੋਣਾ ਹੈ, ਔਰ ਉਹ 31,000 ਕਰੋੜ ਦਾ ਲੋਨ ਇਹਨਾਂ ਨੇ ਅਕਾਲੀ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਦਾ ਦੋਸ਼ ਲਾਇਆ ਸੀ, ਉਹਨਾਂ ਨੇ ਆਪ ਦੋਸ਼ ਲਾਇਆ ਸੀ ਕਿ ਜਦੋਂ ਚੋਣਾਂ ਤੋਂ ਪਹਿਲਾਂ ਜਦੋਂ ਚੋਣ ਜਾਬਤਾ ਮੰਨ ਲਓ ਅੱਜ ਚੋਣ ਜਾਬਤਾ ਲੱਗਣਾ, ਤੇ ਅੱਜ ਹੀ ਖਜ਼ਾਨੇ ਚੋਂ 31,000 ਕਰੋੜ ਰੁਪਇਆ ਕਿਸੇ ਤਰੀਕੇ ਨਾਲ ਪਾਸੇ ਕਰ ਲਿਆ ਗਿਆ ਔਰ ਉਹ ਵਰਤਿਆ ਗਿਆ। ਮੈਂ ਕੱਲ ਦੇਖ ਰਿਹਾ ਸੀਗਾ ਕਿ ਅਕਾਲੀ ਸਰਕਾਰ ਵੇਲੇ ਜਦੋਂ 10 ਸਾਲ ਅਕਾਲੀ ਸਰਕਾਰ ਰਹੀ ਹੈ ਤੇ 2.25 ਲੱਖ ਕਰੋੜ ਰੁਪਇਆ ਕਰਜ਼ਾ ਰਿਹਾ, ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੀ ਗੱਦੀ ਤੋਂ ਲੱਥੇ ਨੇ ਜਾਂ ਲਾਹੇ ਨੇ ਤਾਂ ਉਦੋਂ ਹੋ ਗਿਆ ਇਹ ਕਰਜ਼ਾ 3.25 ਲੱਖ ਕਰੋੜ,
1 ਲੱਖ ਵੱਧ ਗਿਆ।
ਤੇ ਹੁਣ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਨੇ ਤਾਂ ਜਦੋਂ ਤੱਕ ਚੋਣ ਜਾਬਤਾ ਲੱਗਣਾ, ਮੈਨੂੰ ਲੱਗਦਾ ਵੀ 50,000 ਕਰੋੜ ਤੇ ਜਿਹੜੀ ਰੇਸ ਹੈ ਇਹਨਾਂ ਨੇ ਪੈਰ ਤਾਂ ਰੱਖਤਾ, ਪਰ ਉਹ 50,000 ਕਰੋੜ ਰੁਪਇਆ 2 ਮਹੀਨਿਆਂ ਦੇ ਵਿੱਚ ਸਰਕਾਰ ਹੋਰ ਚੜ੍ਹ ਜਾਣਾ। ਹੁਣ ਖਜ਼ਾਨਾ ਖਾਲੀ ਹੈ ਜਾਂ ਭਰਿਆ, ਅੰਦਾਜ਼ਾ ਤੁਸੀਂ ਆਪੇ ਲਾ ਲਿਓ। ਹੁਣ ਤਾਂ ਉਹ ਕਹਿੰਦੇ ਵੀ ਜਿਹੜੀ ਗੱਲ ਸਾਨੂੰ, ਮੰਨ ਲਓ ਤੁਸੀਂ ਅੱਜ ਤੁਸੀਂ ਤੁਹਾਨੂੰ ਹਰੀਸ਼ ਚੌਧਰੀ ਮਿਲ ਲਵੇ ਅੱਜ, ਜਾਂ ਚਰਨਜੀਤ ਸਿੰਘ ਚੰਨੀ ਮਿਲ ਲੈਣ, ਜਾਂ ਕੋਈ ਸੁਖਜਿੰਦਰ ਸਿੰਘ ਰੰਧਾਵਾ ਤੁਹਾਨੂੰ ਮਿਲ ਲੈਣ, ਉਹਨਾਂ ਨੂੰ ਪਤਾ ਲੱਗ ਜਾਣ ਵੀ ਅਮਨਦੀਪ ਸਿੰਘ ਜੀ ਰੇਡੀਓ ਚਲਾਉਂਦੇ ਨੇ ਤੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੂੰ ਫੋਲੋ ਕਰਦੇ ਆ ਲੋਕ, ਤੇ ਉਹ ਤੁਹਾਨੂੰ ਪੁੱਛਣਗੇ ਦੱਸੋ ਜੀ ਕੀ ਕਰੀਏ, ਤੇ ਤੁਹਾਡੇ ਸਾਹਮਣੇ ਖੜਾ ਮੇਰੇ ਵਰਗਾ ਬੰਦਾ ਸਬ ਇੰਸਪੈਕਟਰ ਜਾਂ ਪੁਲਿਸ ਵਾਲਾ ਮੇਰਾ ਢਿੱਡ ਵੱਡਾ ਹੋਊਗਾ, ਤਾਂ ਤੁਸੀਂ ਕਹੋਗੇ ਜੀ ਆਹ ਬੰਦੇ ਸ਼ਾਂਤੀ ਕਰ ਦਿਓ, ਉਹ ਕਹਿਣਗੇ ਜੀ ਕਰ ਦਿੰਦੇ ਹਾਂ ਅੱਜ ਜੀ ਵੀ ਸ਼ਾਇਦ ਇਹਦੇ ਨਾਲ ਹੀ ਵੋਟਾਂ ਪੈ ਜਾਣ। ਹੁਣ ਤਾਂ ਉਹਨਾਂ ਨੂੰ ਸਲਾਹਾਂ ਮਤਲਬ ਦੇਣ ਵਾਲੇ ਬੰਦੇ ਘੱਟ ਹੈ, ਇੰਪਲੀਮੈਂਟ ਕਰਨ ਦੇ ਲਈ ਤਾਂ ਉਹ ਲਗਾਤਾਰ ਲੱਗੇ ਹੋਏ ਆ। ਹੁਣ ਖਜ਼ਾਨਾ ਖਾਲੀ ਹੈ ਜਾਂ ਭਰਿਆ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਇਹ ਕਿੱਧਰ ਨੂੰ ਗੱਲ ਜਾ ਰਹੀ ਹੈ।
ਟੋਟਲ ਮਿਸਮੈਨੇਜਮੈਂਟ ਹੀ ਆ, ਰੱਖ ਲਓ ਕਿ ਮੈਨੂੰ ਲੱਗਦਾ ਨਹੀਂ ਕੋਈ ਬਹੁਤੀ ਕੈਪੇਬਿਲਿਟੀ ਹੈਗੀ ਆ, ਕਰਜ਼ੇ ਲੈਣ ਦੀ ਕੈਪੇਬਿਲਿਟੀ ਤਾਂ ਕਾਫੀ ਹੈ ਪਰ ਲਾਉਣ ਦੀ ਚਲਾਉਣ ਦੀ ਮੈਨੂੰ ਘੱਟ ਲੱਗਦੀ ਆ, ਅਤੇ ਉਸ ਹਿਸਾਬ ਨਾਲ ਇਨਫਰਾਸਟ੍ਰਕਚਰ ਵੀ ਨਹੀਂ ਬਣ ਰਿਹਾ। ਖੈਰ ਬਿੱਟਾ ਸਾਹਿਬ ਇਹਦੇ ਕਰਜ਼ੇ ਦੀਆਂ ਚਲੋ ਗੱਲਾਂ ਛੱਡੋ, ਦਿਲ ਆਪਣਾ ਹੀ ਖਰਾਬ ਹੁੰਦਾ ਆ ਕਿਉਂਕਿ ਕਰਜ਼ਾ ਕੋਈ ਵਧੀਆ ਚੀਜ਼ ਨਹੀਂ ਹੁੰਦੀ। ਇੱਕ ਸਮੇਂ ਸੀ ਜਦੋਂ ਬੜੀ ਪ੍ਰੋਸਪਰਸ ਸਟੇਟ ਹੁੰਦੀ ਸੀ ਆਪਣੀ ਪੰਜਾਬ, ਸੋਨੇ ਦੀ ਚਿੜੀ, ਪੰਜਾਬ ਭਾਰਤ ਦਾ ਦਿਲ, ਹੈ ਨਾ, ਮੋਸਟ ਪ੍ਰੋਸਪਰਸ। ਖੈਰ ਐਨੀਵੇ ਅਸੀਂ ਆਪਣੇ ਖਰਚੇ ਬਹੁਤ ਵਧਾ ਲਏ, ਕੰਮ ਘਟਾ ਲਏ ਆ। ਅਤੇ ਬਿੱਟਾ ਸਾਹਿਬ ਹੁਣ ਕੈਪਟਨ ਸਾਹਿਬ ਦੀ ਗੱਲ ਕਰੀਏ, ਅਤੇ ਉਹਨਾਂ ਨੇ ਨਵੀਂ ਪਾਰਟੀ ਬਣਾਈ ਹੈ ਅਤੇ ਉਹਦਾ ਨਾਮ ਵੀ ਕਾਂਗਰਸ ਹੀ ਰੱਖਿਆ ਆ, ਤੁਹਾਨੂੰ ਨਹੀਂ ਲੱਗਦਾ ਕਾਂਗਰਸ ਦੀ ਸੀ ਟੀਮ ਬਣਾਈ ਹੈ ਉਹਨਾਂ ਨੇ?
ਇਹ ਪਹਿਲੇ ਦਿਨ ਜਿੱਦਣ ਪੰਜਾਬ ਲੋਕ ਕਾਂਗਰਸ ਬਣਾਈ ਹੈ, ਪਹਿਲੇ ਦਿਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਪਾਰਟੀ ਦਾ ਨਾਮ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ ਰਾਏ ਕਰਕੇ ਰੱਖ ਰਿਹਾ, ਕਿਉਂਕਿ ਕੱਲ ਨੂੰ ਕਈ ਵਾਰੀ ਹੁੰਦਾ ਵੀ ਮੈਂ ਪਾਰਟੀ ਅਨਾਊਂਸ ਕਰਦੇ ਹਾਂ ਤੇ ਮੇਰੀ ਪਬਲਿਸਿਟੀ ਹੋ ਜੇ, ਤੇ ਕੱਲ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹ ਕਵੇ ਵੀ ਇਹ ਤਾਂ ਪਾਰਟੀ ਤੁਸੀਂ ਰਜਿਸਟਰ ਨਹੀਂ ਕਰਾ ਸਕਦੇ, ਇਹ ਤਾਂ ਫਲਾਨੀ ਪਾਰਟੀ ਨਾਲ ਮੈਚ ਕਰਦੀ ਹੈ। ਜਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਪੀਪਲਸ ਪਾਰਟੀ ਪੰਜਾਬ ਬਣਾ ਰਹੇ ਸਨ ਤੇ ਉਦੋਂ ਵੀ ਇਸ ਤਰ੍ਹਾਂ ਦੀ ਗੱਲ ਆਈ ਸੀ, ਉਦੋਂ ਵੀ ਇੱਕ ਦੋ ਨਾਂ ਹੋਰ ਪ੍ਰਪੋਜ਼ ਕੀਤੇ ਸੀ। ਤੇ ਫਿਰ ਤੁਹਾਨੂੰ ਪਤਾ ਹੀ ਹੈ ਪੀਪਲਸ ਪਾਰਟੀ ਪਾਕਿਸਤਾਨ ਦੇ ਵਿੱਚ ਵੀ ਹੈ, ਤਾਂ ਉਹਨਾਂ ਨੇ ਆਖਿਆ ਕਿ ਇਹ ਨਾਂ ਜਿਹੜਾ ਰਲਦਾ ਮਿਲਦਾ ਨਾ ਹੋਵੇ, ਪਰ ਕੁਦਰਤੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਇਹ ਨਾਮ ਰਜਿਸਟਰ ਨਹੀਂ ਸੀ ਕਿਤੇ ਵੀ।
ਅੱਛਾ,
ਤੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਪਾਰਟੀ ਬਣਾਈ ਆਪਣੀ, ਤਾਂ ਉਦੋਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਸਵਾਲ ਆਇਆ ਤੇ ਬਾਅਦ ਚ ਪ੍ਰਗਟ ਸਿੰਘ ਨੇ ਵੀ ਉਹ ਗੱਲ ਨੂੰ ਕੋਟ ਕੀਤਾ ਵੀ ਕੈਪਟਨ ਦੇ ਨਾਲ ਨਾ ਤਾਂ ਪੰਜਾਬ ਹੈ, ਨਾ ਲੋਕ ਹੈ ਤੇ ਨਾ ਕਾਂਗਰਸ ਹੈ, ਤਿੰਨੇ ਹੀ ਚੀਜ਼ਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ, ਪਰ ਉਹਨਾਂ ਨੇ ਪਾਰਟੀ ਨਵੀਂ ਬਣਾ ਲਈ ਹੈ। ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਉਹ ਬੀ ਟੀਮ ਹੈ ਜਾਂ ਸੀ ਟੀਮ ਹੈ, ਹਾਲਾਤ ਇਹੀ ਲੱਗ ਰਹੇ ਨੇ। ਉਹਦਾ ਕਾਰਨ ਕੀ ਹੈ, ਜਿੱਦਾਂ ਨਵਜੋਤ ਸਿੰਘ ਸਿੱਧੂ ਹੁਣ ਕਹਿ ਰਿਹਾ ਕਿ 40 ਦਿਨਾਂ ਚ ਤੁਸੀਂ ਕੀ ਕਰੋਗੇ, ਜੇ ਮੇਰਾ ਅਸਤੀਫਾ ਨਾ ਵਾਪਸ ਲਿਆ ਤਦ ਤੱਕ ਮੈਂ ਏ ਜੀ ਦੀ ਨਿਯੁਕਤੀ ਜਾਂ ਡੀ ਜੀ ਪੀ ਦਾ ਪੈਨਲ ਨਹੀਂ ਆਉਂਦਾ ਤੇ ਮੈਂ ਕੰਮ ਨਹੀਂ ਸੰਭਾਲੂਗਾ, ਤਾਂ ਉਦੋਂ ਇਹੀ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਰ੍ਹਾਂ ਪਾਸੇ ਕੀਤਾ ਗਿਆ। ਪ੍ਰਨੀਤ ਕੌਰ ਉਹਨਾਂ ਦੀ ਧਰਮ ਪਤਨੀ ਹੈ, ਉਹ ਹਾਲੇ ਵੀ ਮੈਂਬਰ ਪਾਰਲੀਮੈਂਟ ਨੇ, ਪਰ ਕੱਲ ਦਿਵਾਲੀ ਤੋਂ ਪਹਿਲਾਂ ਜਾਂ ਪਰਸੋਂ ਪ੍ਰਨੀਤ ਕੌਰ ਨੇ ਕਾਫੀ ਐਫਰਟ ਕੀਤੀ ਹੈ, ਬਹੁਤ ਸਾਰੇ ਪਟਿਆਲੇ ਦੇ ਕੌਂਸਲਰਾਂ ਨੂੰ ਕਿਹਾ ਕਿ ਤੁਸੀਂ ਆਓ, ਔਰ ਮਿਲਣ ਵੀ ਗਏ ਆ, ਕੁਝ ਲੋਕ ਹੋਰ ਵੀ ਗਏ ਨੇ, ਪਰ ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ, ਸੰਦੀਪ ਸਿੰਘ ਸੰਧੂ, ਇਹ ਜਿਹੜੇ ਬੰਦੇ ਜਿਹੜੇ ਹਮੇਸ਼ਾ ਇਹ ਕਹਿੰਦੇ ਸੀ ਵੀ ਅਸੀਂ ਤਾਂ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਜਾਂਦੇ ਹਾਂ, ਉਹ ਕਿਤੇ ਦਿਖਾਈ ਨਹੀਂ ਦਿੱਤੇ। ਹਾਂ, ਇੰਨਾ ਜ਼ਰੂਰ ਹੈ ਕਿ ਭਰਤਿੰਦਰ ਸਿੰਘ ਚਾਹਲ ਦੀ ਘਰ ਦੀ ਔਰ ਮੋਤੀ ਮਹਿਲ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਜਾਂ ਏਜੰਸੀਆਂ ਜਾਂ ਜਿਹੜੇ ਸੀ ਆਈ ਡੀ ਵਾਲੇ ਆ ਉਹਨਾਂ ਦੀ ਡਿਊਟੀ ਲਾਈ ਸੀ ਵੀ ਤੁਸੀਂ ਦੇਖੋ ਦਿਵਾਲੀ ਵਾਲੇ ਦਿਨ ਕਿਹੜੇ ਕਿਹੜੇ ਬੰਦੇ ਇਹਨਾਂ ਨੂੰ ਮਿਲਣ ਜਾਂਦੇ ਆ। ਹਾਲਾਤ ਕੈਪਟਨ ਅਮਰਿੰਦਰ ਸਿੰਘ ਹੁਣ ਇਕੱਲੇ ਪੈ ਗਏ ਨੇ, ਪਰ ਸੀ ਟੀਮ ਜਾਂ ਬੀ ਟੀਮ ਹੈ ਹਜੇ ਅੰਦਾਜ਼ਾ ਲਾਉਣਾ ਔਖਾ ਹੈ, ਕਿਉਂਕਿ ਜਿੰਨੀ ਦੇਰ ਤੱਕ ਕਿਸਾਨੀ ਬਿੱਲਾਂ ਦਾ ਮਸਲਾ ਨਹੀਂ ਹੱਲ ਹੁੰਦਾ ਜਾਂ ਕੇਂਦਰੀ ਕਾਂਗਰਸ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਦੀ, ਉਦੋਂ ਤੱਕ ਤਾਂ ਇਹ ਡਾਊਟ ਹੈਗਾ ਵੀ ਕਿਤੇ ਨਾ। ਹੁਣ ਤੁਸੀਂ ਦੇਖੋ ਵੀ ਮੈਨੂੰ ਕੱਲ ਮੈਂ ਅੰਮ੍ਰਿਤਸਰ ਸੀਗਾ, ਕੱਲ ਮੈਂ ਇੱਥੇ ਇੱਕ ਦੋ ਬੰਦਿਆਂ ਨੂੰ ਪੋਲੀਟੀਕਲ ਬੰਦਿਆਂ ਨੂੰ ਮਿਲਿਆ ਜਿਹੜੇ ਲੋਕਲ ਸੀਗੇ, ਜਿਹੜੇ ਮੈਨੂੰ ਜੰਤਰ ਮੰਤਰ ਤੇ ਮਿਲਦੇ ਰਹੇ ਹੈ। ਮੈਂ ਕੱਲ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਮਿਲ ਕੇ ਆਇਆ, ਅਨਿਲ ਜੋਸ਼ੀ ਨੂੰ ਟੈਲੀਫੋਨ ਕੀਤਾ ਸੀ, ਉਹ ਕਹਿੰਦੇ ਮੈਂ ਇੱਥੇ ਨਹੀਂ ਗਾ, ਇੱਕ ਦੋ ਬੰਦੇ ਹੋਰ ਕਾਂਗਰਸੀਆਂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ। ਉਹਨਾਂ ਨੇ ਆਖਿਆ ਕਿ ਮੈਂ ਕਿਹਾ ਪਹਿਲਾਂ ਤਾਂ ਉਹ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਕਰਕੇ ਸਾਡਾ ਜਿਹੜਾ ਹੈਗਾ ਫਾਇਦਾ ਹੋ ਜੂਗਾ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਨੇ ਜੀ ਹੁਣ ਚੰਨੀ ਸਾਹਿਬ ਮਾੜਾ ਮੋਟਾ ਕੰਮ ਸਾਡੇ ਕਰਨ ਲੱਗ ਪੈਣਗੇ ਜਿਹੜੇ ਕਾਂਗਰਸੀਆਂ ਦੇ, ਅੱਗੇ ਤਾਂ ਸਾਨੂੰ ਲੱਗਦਾ ਜੀ ਸਾਡੀ ਨਹੀਂ ਗੱਲ ਸੁਣਦੇ, ਲੇਕਿਨ ਉਹ ਲੋਕਾਂ ਦੀ ਗੱਲ ਸੁਣਦੇ ਆ, ਸਾਡੀ ਗੱਲ ਸੁਣਨਗੇ। ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਨੂੰ ਕਿਵੇਂ ਲੈਂਦੇ ਹੋ? ਉਹ ਕਹਿੰਦੇ ਜੀ ਨਹੀਂ ਇਹ ਤਾਂ ਹੋ ਜਾਣਾ ਠੀਕ। ਮੈਂ ਕਿਹਾ ਜੀ ਹੋ ਨਹੀਂ ਜਾਣਾ ਠੀਕ, ਨਵਜੋਤ ਸਿੰਘ ਸਿੱਧੂ ਇਹ ਚਾਹੁੰਦੇ ਆ ਕਿ ਜਾਂ ਤਾਂ ਮੈਨੂੰ ਬੰਦੇ ਬਣ ਕੇ 2022 ਦਾ ਮੁੱਖ ਮੰਤਰੀ ਡਿਕਲੇਅਰ ਕਰੋ, ਨਹੀਂ ਤਾਂ ਫਿਰ ਮੈਂ ਤੁਹਾਡੀ ਪਾਰਟੀ ਦੇ ਖਿਲਾਰੇ ਆਈ ਪਾਊਂਗਾ। ਤੇ ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਵੀ ਜਦੋਂ ਪੰਜਾਬ ਆਉਂਦੇ ਤੇ ਉਹ ਕਹਿੰਦੇ ਕਿ ਪੰਜਾਬ ਦਾ ਜਾਣਿਆ ਪਛਾਣਿਆ ਚਿਹਰਾ ਮੁੱਖ ਮੰਤਰੀ ਹੋਊਗਾ, ਉਹਨਾਂ ਦਾ ਸਿੱਧਾ ਸਿੱਧਾ ਇਸ਼ਾਰਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਵੱਲ। ਤੇ ਮੈਨੂੰ ਇੱਕ ਬੜੇ ਅੰਮ੍ਰਿਤਸਰ ਦੇ ਇੱਕ ਵੱਡੇ ਬੰਦੇ ਨੇ ਗੱਲ ਦੱਸੀ, ਜਿਹੜਾ ਅੱਜ ਕੱਲ ਇੱਕ ਪਲੈਨਿੰਗ ਬੋਰਡ ਦੇ ਵਿੱਚ ਉਹ ਚੇਅਰਮੈਨ ਵੀ ਹੈ ਜਾਂ ਜਿਹੜੀਆਂ ਕੋਈ ਹੋਰ ਅਹੁਦਿਆਂ ਤੇ ਵੀ ਬਿਰਾਜਮਾਨ ਹੈ, ਤਾਂ ਉਹ ਕਹਿੰਦੇ ਕਿ ਗੱਲ ਤਾਂ ਤੁਹਾਡੀ ਠੀਕ ਹੈ, ਮੇਰੀ ਵੀ ਨਵਜੋਤ ਕੌਰ ਸਿੱਧੂ ਨਾਲ ਗੱਲ ਹੋਈ ਹੈ ਤੇ ਨਵਜੋਤ ਕੌਰ ਸਿੱਧੂ ਨੇ ਮੈਨੂੰ ਇਹ ਗੱਲ ਕਹੀ ਹੈ ਆਪਦੇ ਮੂੰਹੋਂ ਕਿ ਮੈਂ ਤਾਂ ਬੜੇ ਚਿਰ ਦਾ ਜ਼ੋਰ ਲਾਉਣੀ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਚਲਾ ਜਾਵੇ, ਪਰ ਨਵਜੋਤ ਸਿੰਘ ਸਿੱਧੂ ਕਹਿੰਦਾ ਵੀ ਪ੍ਰਿਯੰਕਾ ਗਾਂਧੀ ਨੂੰ ਮੈਂ ਭੈਣ ਬਣਾਇਆ ਹੋਇਆ, ਇਸ ਕਰਕੇ ਮੈਂ ਕਾਂਗਰਸ 'ਚ ਹੀ ਰਹਿਣਾ। ਹੁਣ ਇਹ ਗੱਲਾਂ ਤਾਂ ਚੱਲ ਪਈਆਂ, ਪਰ ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਖਜ਼ਾਨੇ ਖਾਲੀ ਦੀ, ਉਹ ਖਜ਼ਾਨਾ ਭਰਿਆ 40 ਦਿਨਾਂ 'ਚ ਕੀ ਕਰਨਗੇ, ਇਹ ਤਾਂ ਦੇਖਣ ਵਾਲੀ ਗੱਲ ਹੈ। ਲੇਕਿਨ ਦੂਜੇ ਪਾਸੇ ਇਹ ਚਰਚਾ ਚੱਲ ਰਹੀ ਹੈ ਜਿਹੜੀ ਬੀ ਟੀਮ ਹੈਗੀ ਹੈ ਜੇ ਕਾਂਗਰਸ ਨੂੰ ਜਾਂ ਮੀਡੀਆ ਦੇ ਵਿੱਚ ਇਹ ਗੱਲ ਕਿਤੇ ਨਾ ਕਿਤੇ ਜਾਂ ਸਿਆਸੀ ਜਿਹੜਾ ਤਜਰਬੇ ਦੇ ਹਿਸਾਬ ਨਾਲ ਕਿਤੇ ਗੱਲ ਇਹ ਆਉਂਦੀ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਹੀ ਕਾਂਗਰਸ ਨੂੰ ਪਾਸੇ ਕਰਕੇ, ਕਿਉਂਕਿ ਬਦਨਾਮੀ ਕਾਂਗਰਸ ਕਰਕੇ ਬਹੁਤ ਹੋ ਗਈ, ਨਸ਼ਿਆਂ ਦਾ ਮੁੱਦਾ ਕਹਿ ਲਓ, ਬੇਅਦਬੀ ਦਾ ਮੁੱਦਾ ਕਹਿ ਲਓ, ਘਰ ਘਰ ਨੌਕਰੀ ਦਾ ਕਹਿ ਲਓ, ਉਹ ਜਿਵੇਂ ਕਹਿੰਦੇ ਨਾ ਵੀ ਜੇ ਕਿਸ ਕੋਈ ਬੰਦੇ ਦਾ ਮੰਨ ਲਓ ਮੇਰਾ ਕੋਈ ਬੱਚਾ ਜਾਂ ਮੈਂ ਨਿਕੰਮਾ ਨਿਕਲਿਆ ਵਾਂ ਤੇ ਉਹ ਮੇਰੇ ਘਰ ਦੇ ਮੇਰੇ ਤੇ ਹੀ ਕਹਿ ਦੇਣਗੇ ਜੇ ਤਾਂ ਉਹ ਕਰ ਗਿਆ, ਸਾਨੂੰ ਨੀ ਪਤਾ, ਅਸੀਂ ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨੀ। ਹੁਣ ਕਾਂਗਰਸ, ਸਾਰੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇਹ ਇਲਜ਼ਾਮ ਲਾਉਣ ਤੇ ਲੱਗੀ ਹੋਈ ਹੈ, ਤੇ ਇਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਇਹ ਵੀ ਲੱਗਦੇ ਆ ਕਿ ਹੋ ਸਕਦਾ ਕਿ ਬਹੁਤ ਵੱਡਾ ਕੰਪਰੋਮਾਈਜ਼ ਜਿਹੜਾ ਹੈਗਾ ਕਾਂਗਰਸ ਪਾਰਟੀ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਇਹ ਹੋਇਆ। ਦੂਜੇ ਪਾਸੇ ਚਰਚਾ ਇਹ ਵੀ ਚੱਲ ਰਹੀ ਹੈ,
ਬਿੱਟਾ ਸਾਹਿਬ ਗੱਲ ਨੂੰ ਕੰਟੀਨਿਊ ਰੱਖਦੇ ਆ, ਪਰ ਜਿਹੜਾ ਤੁਸੀਂ ਖਲਾਰੇ ਦੀ ਗੱਲ ਕਰ ਰਹੇ ਹੋ, ਹੁਣ ਖਲਾਰਾ ਤਾਂ ਇਹ ਵੀ ਪਿਆ ਹੋਇਆ ਸੀਗਾ ਵੀ ਉਹ ਜੀ ਇੰਨੇ ਮਿਨਿਸਟਰ ਜਿਹੜੇ ਨੇ ਕੈਬਨਿਟ ਮਿਨਿਸਟਰ ਨੇ ਇੰਨੇ ਮਿਨਿਸਟਰ ਉਹ ਮਾਫੀਆ ਦੇ ਨਾਲ ਜੁੜੇ ਹੋਏ ਨੇ, ਮੇਰੇ ਕੋਲ ਰਿਪੋਰਟਾਂ ਪਈਆਂ, ਮੇਰੇ ਕੋਲ ਆ ਪਿਆ, ਮੈਂ ਸਾਰੇ ਖਲਾਰੇ ਪਾ ਦਾਂਗਾ, ਇਹ ਕੀ ਮਾਜਰਾ ਹੈ?
ਹਾਂ ਬਿਲਕੁਲ, ਮਲਾਈਆਂ ਤਾਂ ਖਾਧੀਆਂ ਸਾਰਿਆਂ ਨੇ ਜੀ, ਉਹ ਤਾਂ ਪਤਾ ਹੀ ਹੈ। ਜਿਹੜੀ ਆਹ ਗੱਲ DGP ਦਿਨਕਰ ਸੋਰੀ DGP ਮੁਹੰਮਦ ਮੁਸਤਫਾ ਕਹਿੰਦੇ ਨੇ ਕਿ 40 ਲੱਖ ਰੁਪਇਆ ਇੱਕ SSP ਤੋਂ ਮੰਗਿਆ ਗਿਆ ਤੇ SSP ਦੀਆਂ ਅੱਖਾਂ ਚ ਹੰਝੂ ਸੀ, ਮੈਂ ਮੇਰੇ ਕੋਲੇ ਮਤਲਬ ਪੱਕੇ ਸਬੂਤ ਨੇ, ਜੇ ਕਿਸੇ ਨੇ ਚੈਲੰਜ ਵੀ ਕਰਨਾ ਤੇ ਮੈਂ ਕਰ ਸਕਦਾ, ਮੇਰੇ ਕੋਲੇ ਐਸੀਆਂ ਗੱਲਾਂ ਹੈਗੀਆਂ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਸੀਗੇ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਸੀਗੇ, ਉਦੋਂ ਮੈਨੂੰ ਇੱਕ ਅਫਸਰ ਨੇ ਗੱਲ ਦੱਸੀ, IPS ਅਫਸਰ ਨੇ, ਸ਼ਾਇਦ ਆਪਾਂ ਪਹਿਲਾਂ ਵੀ ਇਹ ਗੱਲ ਜ਼ਿਕਰ ਕਰ ਚੁੱਕੇ ਹਾਂ, ਉਹ ਕਹਿੰਦੇ ਜੀ ਤੁਸੀਂ ਮੈਨੂੰ ਲਾ ਦਿਓ ਇਸ ਜਗ੍ਹਾ ਦੇ ਉੱਤੇ ਕਿਸੇ ਜ਼ਿਲ੍ਹੇ ਦੇ ਵਿੱਚ ਵੱਡੇ ਅਹੁਦੇ ਦੇ ਉੱਤੇ, 2-3 ਜ਼ਿਲ੍ਹੇ ਉਹਨਾਂ ਦੇ ਅੰਡਰ ਆਉਂਦੇ ਆ ਮੰਨ ਲਓ ਕਮਿਸ਼ਨਰ ਜਾਂ IG ਲੈਵਲ ਦੇ, ਤੇ ਉਹ ਕਹਿੰਦੇ ਜੀ ਲਾ ਦਿੰਦੇ ਆ। ਕਹਿੰਦੇ ਪੈਸੇ ਕਿੰਨੇ? ਕਹਿੰਦੇ ਜੀ 2 ਕਰੋੜ ਰੁਪਇਆ। ਉਹ ਅਫਸਰ ਕਹਿੰਦਾ ਵੀ 2 ਕਰੋੜ ਤਾਂ ਦੇ ਦੂੰਗਾ, ਪਰ ਮੈਨੂੰ ਤੁਸੀਂ ਓਨੀ ਦੇਰ ਤੱਕ ਰੱਖੋਗੇ ਜਿੰਨੀ ਦੇਰ ਤੱਕ ਕਾਂਗਰਸ ਦੀ ਸਰਕਾਰ ਰਹੂਗੀ, ਕਾਰਜਕਾਲ ਰਹੂਗਾ। ਉਹ ਕਹਿੰਦੇ ਜੀ ਇਸ ਗੱਲ ਦੀ ਕੋਈ ਗਰੰਟੀ ਨੀ। ਤੇ ਫਿਰ ਥੋੜੇ ਦਿਨਾਂ ਬਾਅਦ ਗੱਲ ਚੱਲੀ, ਉਹ ਕਹਿੰਦੇ ਜੀ 5 ਕਰੋੜ ਰੁਪਇਆ। ਉਹ ਕਹਿੰਦੇ ਹਾਂਜੀ 5 ਕਰੋੜ ਦੇ ਦਿੰਦੇ ਆ, ਪਰ ਦੇਵਾਂਗੇ ਤੁਹਾਨੂੰ ਕਿਸ਼ਤਾਂ ਚ, ਜੇ ਤੁਸੀਂ ਸਾਨੂੰ 2 ਮਹੀਨੇ ਲਾਉਣੇ ਆ ਤਾਂ 2 ਕਰੋੜ, ਜੇ 3 ਮਹੀਨੇ ਲਾਉਣੇ ਤਾਂ 3 ਕਰੋੜ, ਜੇ ਹੁਣ ਉਦੋਂ 5 ਮਹੀਨੇ ਰਹਿੰਦੇ ਸੀਗੇ ਇਲੈਕਸ਼ਨ ਦੇ ਵਿੱਚ, ਹੁਣ ਤਾਂ ਥੋੜੇ ਦਿਨ ਰਹਿ ਗਏ। ਸੋ ਉਹ ਗੱਲਾਂ, ਤੇ ਮੈਂ ਇਹ ਦੇਖਿਆ ਸੰਦੀਪ ਸੰਧੂ ਜਿਹੜਾ ਪ੍ਰਗਟ ਸਿੰਘ ਨੂੰ ਗਾਲਾਂ ਕੱਢਦਾ ਸੀਗਾ, ਧਮਕੀਆਂ ਦਿੰਦਾ ਸੀਗਾ, ਸਾਧੂ ਸਿੰਘ ਧਰਮਸੋਤ ਜਿਹੜਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸਭ ਤੋਂ ਸ਼ਬਦ ਲੈਂਦਾ ਸੀਗਾ ਨਾਮ, ਕੱਲ ਪਰਸੋਂ ਨੂੰ ਕਿਸੇ ਨੇ ਪੁੱਛਿਆ ਵੀ ਹਾਂਜੀ ਮਹਾਰਾਜਾ ਸਾਹਿਬ ਅਸਤੀਫਾ ਦੇ ਗਏ, ਕੈਪਟਨ ਸਾਹਿਬ ਕਹਿੰਦਾ ਅੱਛਾ ਜੀ ਮੈਨੂੰ ਤਾਂ ਨੀ ਪਤਾ, ਕਹਿੰਦਾ ਏਦਾਂ ਕਰਕੇ। ਔਰ ਜਿਸ ਦਿਨ ਕੈਬਨਿਟ ਬਣ ਰਹੀ ਸੀ, ਮੈਨੂੰ ਇੱਕ ਡਿਸਟ੍ਰਿਕਟ ਫੋਰੈਸਟ ਅਫਸਰ ਦਾ ਟੈਲੀਫੋਨ ਆਇਆ, ਮੈਨੂੰ ਕਹਿੰਦੇ ਜੀ ਵੀ ਸਾਧੂ ਸਿੰਘ ਧਰਮਸੋਤ ਕੱਲ ਨੂੰ ਮੰਤਰੀ ਰਹੂਗਾ ਕਿ ਨਹੀਂ ਰਹੂਗਾ? ਮੈਂ ਕਿਹਾ ਨਹੀਂ ਰਹੂਗਾ। ਮੈਂ ਕਿਹਾ ਤੂੰ ਕਿਉਂ ਪੁੱਛ ਰਿਹਾ ਅੱਜ ਕਿਉਂ ਪੁੱਛ ਰਿਹਾ? ਕਹਿੰਦਾ ਜੀ ਅੱਗੇ ਤਾਂ ਉਹਨੂੰ ਮਹੀਨਾ ਭੇਜੀਦਾ ਸੀਗਾ ਤੇ ਹੁਣ ਉਹ ਪਹਿਲਾਂ ਹੀ ਐਡਵਾਂਸ ਚ ਮਹੀਨਾ ਮੰਗੀ ਜਾਂਦਾ ਹੈ, ਮਹੀਨੇ ਦਾ ਮਤਲਬ ਇਹ ਹੈ ਵੀ ਮਤਲਬ ਕਿਸ਼ਤ ਲਿਆਓ। ਮੈਂ ਕਿਹਾ ਫੋਨ ਟੈਲੀਫੋਨ ਬੰਦ ਕਰ ਲਾ ਤੇ ਅੱਜ ਦੀ ਰਾਤ ਕੱਟ ਲਾ। ਥੋੜੇ ਦੇਰ ਬਾਅਦ ਮੈਂ ਇੱਕ ਫੇਸਬੁੱਕ ਤੇ ਮੈਸੇਜ ਪਾ ਦਿੱਤਾ, ਮੈਨੂੰ ਯਾਦ ਨਹੀਂ ਉਹਦਾ ਮੈਂ ਲਿਖਿਆ ਕੀ ਸੀ, ਮੈਂ ਲਿਖਿਆ ਸੀਗਾ ਵੀ ਸਾਧੂ ਕੁਛ ਇਸ ਤਰ੍ਹਾਂ ਕਰ ਰਿਹਾ। ਤੇ ਉਹ ਥੋੜੇ ਦੇਰ ਘੰਟੇ ਕੁ ਬਾਅਦ ਮੈਨੂੰ ਫੋਨ ਆਇਆ, ਮੈਨੂੰ ਕਹਿੰਦਾ ਯਾਰ ਚੰਗਾ ਬੰਦਾ ਤੂੰ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਮੈਂ ਤੈਨੂੰ ਗੱਲ ਦੱਸੀ, ਤੂੰ ਫੇਸਬੁੱਕ ਤੇ ਪਾਤੀ ਤੇ ਉਹ ਤਾਂ ਸਾਡੇ ਸਾਰੇ ਗਰੁੱਪ ਚ ਵਾਇਰਲ ਹੋ ਗਈ, ਤੇ ਹੁਣ ਕਈਆਂ ਨੇ ਸਲਾਹ ਦਿੱਤੀ ਵੀ ਆਪਣੇ ਆਪਣੇ ਫੋਨ ਹੀ ਬੰਦ ਕਰ ਲਓ, ਕੱਲ ਦਾ ਦਿਨ ਟਪਾਓ। ਮੈਂ ਕਿਹਾ ਫਿਰ ਤੁਹਾਨੂੰ ਤਾਂ ਫਾਇਦਾ ਹੋਇਆ, ਦੂਜੇ ਦਿਨ ਮੈਨੂੰ ਟੈਲੀਫੋਨ ਕੀਤਾ। ਮੈਂ ਕਿਹਾ ਕਿਵੇਂ? ਕਹਿੰਦਾ ਗੱਲ ਤਾਂ ਇਹ ਤੇਰੀ ਠੀਕ ਹੈ, ਪਰ ਕਰੋੜ ਰੁਪਏ ਦਾ ਫਾਇਦਾ ਸਾਨੂੰ ਤੂੰ ਕਰਾਦਾ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਤੇਰੀ ਸਲਾਹ ਕਈਆਂ ਨੇ ਮੰਨ ਲਈ, ਕਈਆਂ ਨੇ ਟੈਲੀਫੋਨ ਬੰਦ ਕਰ ਦਿੱਤੇ, ਕਿਸੇ ਨੇ 5-5 ਲੱਖ ਜੇ ਕਿਸੇ ਨੇ 10-10 ਲੱਖ ਉਹਨੂੰ ਦੇਣਾ ਸੀਗਾ ਤੇ ਉਹ ਅਸੀਂ ਬਚ ਗਏ।
ਤੁਸੀਂ ਕਹੋ ਏਦਾਂ ਕਰੋ, ਫਿਰ ਉਹਦਾ 10ਵਾਂ ਹਿੱਸਾ ਮੈਨੂੰ ਹੀ ਦੇ ਦਿਓ ਇੱਧਰ।
ਨਹੀਂ ਉਹ ਸਲਾਹ ਦੇ ਕੋਈ ਪੈਸੇ ਨਹੀਂ ਹੁੰਦੇ ਨਾ ਜੀ, ਸਲਾਹ ਮੁਫਤ ਹੁੰਦੀ ਹੈ।
ਲਗਾ ਤੁਸੀਂ 10ਵਾਂ ਹਿੱਸਾ ਹੀ ਤੁਹਾਡਾ, ਇੱਦਾਂ ਵੀ 90 ਹਿੱਸੇ ਤਾਂ ਬਚੂਗਾ ਹੀ ਫਿਰ। ਖੈਰ
ਬਿਲਕੁਲ,
ਰੱਬ ਇਹਨਾਂ ਪੈਸਿਆਂ ਤੋਂ ਬਚਾਵੇ, ਇਹ ਸਾਰਾ ਪਤਾ। ਇਹ ਤਾਂ ਤਕਰੀਬਨ ਹੁਣ ਅੱਗੇ ਜਦੋਂ ਏਦਾਂ ਦੇ ਕੋਈ ਖਲਾਸੇ ਕਰਨੇ ਤਾਂ ਬੜਾ ਸ਼ੌਕ ਲੱਗਣਾ, ਉਹ ਅੱਛਾ ਇੱਦਾਂ ਹੁੰਦੀ, ਹੁਣ ਤਾਂ ਇਹ ਨੋਰਮਲ ਜਿਹੀਆਂ ਗੱਲਾਂ ਆ, ਅੱਛਾ ਇੱਦਾਂ ਹੀ ਆ ਫਿਰ। ਪਰ ਬਿੱਟਾ ਸਾਹਿਬ ਜਿਹੜੀ ਗੱਲ, ਮੈਨੂੰ ਇਹ ਗੱਲ ਨਹੀਂ ਹਾਜ਼ਮ ਹੋਈ, ਉਹ ਕੈਪਟਨ ਸਾਹਿਬ ਇਹ ਕਹਿ ਰਹੇ ਨੇ, ਆਪਣਾ ਮਤਲਬ ਹੋਛਾਪਣ ਦਿਖਾ ਰਹੇ ਨੇ, ਮੇਰੇ ਕੋਲ ਸਾਰਿਆਂ ਦੀਆਂ ਫਾਈਲਾਂ ਪਈਆਂ, ਕਹਿੰਦੇ ਜਿਹੜੇ ਸੀ ਆਈ ਡੀ ਨੇ ਸਾਰੇ ਜਿਹੜੀ ਇੰਟੈਲੀਜੈਂਸ ਨੇ ਇਕੱਠੀਆਂ ਕੀਤੀਆਂ, ਕਿਹੜੇ ਕਿਹੜਾ ਮਨਿਸਟਰ ਨੇ ਕਿਹੜਾ ਕਿਹੜਾ ਮਾਫੀਆ ਰਨ ਕਰ ਰਿਹਾ ਹੈ, ਮੈਂ ਸਾਰਾ ਕੁਛ ਐਂ ਕਰੂੰਗਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਪੁੱਛਣ ਵਾਲਾ ਵੀ ਭਾਈ ਤੁਸੀਂ ਚੀਫ ਮਿਨਿਸਟਰ, ਤੁਹਾਡੇ ਅੰਡਰ ਹੀ ਹੋ ਰਿਹਾ ਸੀ ਸਾਰਾ ਕੁਛ, ਜਦੋਂ ਉਦੋਂ ਚੀਫ ਮਿਨਿਸਟਰ ਰਹਿ ਕੇ ਨਹੀਂ ਤੁਸੀਂ ਕੁਛ ਕਰ ਸਕੇ ਤਾਂ ਹੁਣ ਫਾਈਲਾਂ ਦਿਖਾ ਕੇ ਹੁਣ ਕੀ ਕਰ ਲਉਂਗੇ। ਉਦੋਂ ਸਾਰਾ ਕੁਛ ਲਕੋ ਰੱਖਿਆ, ਸਾਰਾ ਕੁਛ ਦੱਬੀ ਰੱਖਿਆ, ਚੱਲਣ ਦਿੱਤਾ ਜੋ ਚੱਲਦਾ ਸੀ। ਮਤਲਬ ਆਈ ਥਿੰਕ ਐਕਸ਼ਨ ਤਾਂ ਕੈਪਟਨ ਸਾਹਿਬ 'ਤੇ ਬਣਦਾ, ਕੇਸ ਕਰਨਾ ਬਣਦਾ ਵੀ ਤਾਂ ਤੁਹਾਨੂੰ ਪਤਾ ਸੀਗਾ, ਵਾਈ ਡਿਡਨਟ ਯੂ ਟੇਕ ਐਕਸ਼ਨ। ਮਤਲਬ ਕੀ ਸਾਬਤ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਹਾਂ, ਲੋਕ ਸਾਰੇ ਬੇਵਕੂਫ ਹੈ, ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।
ਮੈਨੂੰ ਯਾਦ ਹੈ ਤੁਹਾਡੀ ਇਸੇ ਗੱਲ ਤੋਂ ਹੀ, ਜਦੋਂ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਬਣ ਰਹੀਆਂ ਸੀ, ਕੋਈ ਕਹਿੰਦਾ ਸੀ ਲਵਲੀ ਯੂਨੀਵਰਸਿਟੀ ਨੇ 10,000 ਏਕੜ ਜ਼ਮੀਨ ਲੈ ਲਈ, ਕੋਈ ਕਹਿੰਦਾ ਸੀ ਰਿਆਤ ਬਹਾਰਾ ਨੇ 600 ਏਕੜ ਲੈ ਲਈ। ਉਦੋਂ ਹਰਚਰਨ ਸਿੰਘ ਬਰਾੜ ਦੀ ਸਰਕਾਰ ਹੁੰਦੀ ਸੀ, ਉਦੋਂ ਇਹ ਪੁਰਾਣੀ ਗੱਲ ਕਰਦਾ। ਤਾਂ ਇੱਕ ਵਿਅਕਤੀ ਸੀ ਮੁਕਤਸਰ ਦਾ ਰਹਿਣ ਵਾਲਾ, ਉਹ ਕਿਹਾ ਜਦੋਂ ਚੰਡੀਗੜ੍ਹੋਂ ਸਾਡੇ ਨਾਲ ਕਿਤੇ ਆਇਆ ਕਰੇ ਜਾਂ ਅਸੀਂ ਉਹਦੇ ਨਾਲ ਆਇਆ ਕਰੀਏ, ਤਾਂ ਉਹ ਕਿਹਾ ਕਰੇ ਕਿ ਇੱਥੇ ਜੀ ਆਹ ਸੌਦਾ ਹੋ ਗਿਆ ਜੀ, ਇੱਥੇ ਜੀ 20,000 ਮਤਲਬ ਏਕੜ ਜਗ੍ਹਾ ਲੈ ਲਈ, ਤੇ ਇਹ ਆਪਣਾ ਸੌਦਾ ਇੱਦਾਂ ਹੋਇਆ ਸੀ, ਇੱਦਾਂ ਹੋਇਆ ਸੀ, ਮੈਂ ਵੀ ਇਹਦੇ ਵਿੱਚ ਸੀਗਾ। ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਹ 10 ਵਾਰ 12 ਵਾਰ ਸੁਣਾਇਆ ਕਰੇ, ਤੇ ਅਸੀਂ ਇਹਨੂੰ ਕਿਹਾ ਕਰੀਏ ਵੀ ਯਾਰ ਗੱਲਾਂ ਤਾਂ ਤੂੰ ਕਰੋੜਾਂ ਰੁਪਈਆਂ ਦੀਆਂ ਕਰਦਾ, ਪਰ ਤੇਰਾ ਲਿਵਿੰਗ ਸਟੈਂਡਰਡ ਉਵੇਂ ਹੀ ਹੈ। ਉਹ ਕਹਿੰਦਾ ਗੱਲ ਇਹ ਹੈ ਜੀ ਵੀ ਪੈਸਾ ਉਹਨਾਂ ਕੋਲ ਰਹਿ ਗਿਆ, ਤਜਰਬਾ ਮੇਰੇ ਕੋਲ ਰਹਿ ਗਿਆ। ਹੁਣ ਕੈਪਟਨ ਅਮਰਿੰਦਰ ਸਿੰਘ ਕੋਲੇ ਤਜਰਬਾ ਰਹਿ ਗਿਆ ਫਾਈਲਾਂ ਦਾ, ਹੁਣ ਉਹ ਫਾਈਲਾਂ ਕਿਵੇਂ ਨਿਕਲਣੀਆਂ, ਕਿਵੇਂ ਕਰਨੀਆਂ, ਪੜ੍ਹਨੀਆਂ, ਕਿਹੜੀਆਂ ਕਿਹਨੂੰ ਦੇਣੀ ਹੈ, ਉਹ ਦੇਖਣ ਵਾਲੀ ਗੱਲ ਹੈ। ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਜਗਮੀਤ ਸਿੰਘ ਬਰਾੜ ਲੋਕ ਯੁੱਧ ਮੋਰਚਾ ਬਣਾਇਆ ਜਦੋਂ 1999 ਦੇ ਵਿੱਚ, ਤੇ ਕੰਧੂ ਖੇੜਾ ਜਿਹੜੇ ਲੰਬੀ ਹਲਕੇ ਦੇ ਪਿੰਡ ਹੈ ਪਰਲੇ ਜਿਹੜੇ ਹਰਿਆਣੇ ਦੇ ਨਾਲ ਹੈ, ਉਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀਗਾ, ਤਾਂ ਉਦੋਂ ਲੋਕ ਉਡੀਕਦੇ ਹੁੰਦੇ ਸੀ ਉਹਨਾਂ ਨੂੰ ਅੱਧੀ ਅੱਧੀ ਰਾਤ ਤੱਕ, 8-9 ਵਜੇ ਤੱਕ ਸਰਦੀਆਂ ਦੀਆਂ ਰਾਤਾਂ ਹੋਣੀਆਂ, ਤੇ ਲੋਕਾਂ ਨੇ ਟਰੈਕਟਰਾਂ ਦੇ ਉੱਤੇ ਲਾਈਟਾਂ ਲਾ ਕੇ ਟਰੈਕਟਰ ਸਟਾਰਟ ਕਰਕੇ ਤੇ ਉਹਨਾਂ ਦੇ ਸਵਾਗਤ ਕਰਨਾ। ਪਰ ਅੱਜ ਤੁਸੀਂ ਦੇਖੋ ਵੀ ਅੱਜ ਜਗਮੀਤ ਸਿੰਘ ਬਰਾੜ ਨੂੰ ਸੁਣਨ ਵਾਲਾ ਕੋਈ ਬੰਦਾ ਨਹੀਂ। ਸੇਮ ਪੋਜੀਸ਼ਨ ਮੈਂ ਦੇਖੀ ਸੁਖਪਾਲ ਸਿੰਘ ਖਹਿਰਾ ਦੀ, ਜੋ ਬਰਗਾੜੀ ਮੋਰਚੇ ਦੇ ਵਿੱਚ, ਬਰਗਾੜੀ ਮੋਰਚੇ ਚ ਮੈਨੂੰ ਯਾਦ ਹੈ ਜਦੋਂ 1 ਜੂਨ ਤੋਂ ਮੋਰਚਾ ਲੱਗਿਆ, ਤੇ 6 ਮਹੀਨਿਆਂ ਬਾਅਦ ਮੋਰਚਾ ਖਤਮ ਹੋਣ ਤੋਂ ਪਹਿਲਾਂ ਜਦੋਂ ਪੰਜਾਬ ਏਕਤਾ ਪਾਰਟੀ ਬਣਾਈ, ਜਦੋਂ ਇਲੈਕਸ਼ਨ ਹੁੰਦਾ ਪਾਰਲੀਮੈਂਟ ਦਾ, ਤੇ ਮੈਨੂੰ ਸਵੇਰੇ ਹੀ ਸੁਖਪਾਲ ਖਹਿਰਾ ਨੇ ਕਾਰਜ ਬਿਠਾ ਲਿਆ ਵੀ ਆਪਾਂ ਕਾਰਜ ਇੰਟਰਵਿਊ ਕਰ ਲਾਂਗੇ। ਸਾਰਾ ਦਿਨ ਮੈਨੂੰ ਲਈ ਫਿਰਦਾ ਰਿਹਾ ਸਾਰਾ ਦਿਨ, ਤੇ ਰਾਤ ਨੂੰ 9 ਵਜੇ ਮੈਨੂੰ ਕਹਿੰਦਾ ਵੀ ਬਿੱਟਾ ਜੀ ਕੱਲ ਨੂੰ ਨਾ ਇੰਟਰਵਿਊ ਕਰ ਲਈਏ। ਮੈਂ ਕਿਹਾ ਚਲੋ ਠੀਕ ਹੈ ਜੀ, ਕੱਲ ਨੂੰ ਕਰ ਲਾਂਗੇ। ਤੇ ਮਤਲਬ ਇੰਨੀ ਉਹਦੀ ਅਪਰੋਚ, ਇੰਨੀ ਉਹਦੀ ਵੈਲਿਊ ਸੀਗੀ, ਇੰਨੀ ਉਹਦੀ ਡਿਮਾਂਡ ਸੀਗੀ। ਤਾਂ ਅੱਜ ਮੈਂ ਦੇਖ ਰਿਹਾ ਵੀ ਅੱਜ ਤੁਸੀਂ ਸੁਖਪਾਲ ਖਹਿਰਾ ਦੀਆਂ ਵੀਡੀਓ ਦੇਖੋ ਤਾਂ ਤੁਹਾਨੂੰ ਮੈਨੂੰ ਲੱਗਦਾ ਕੋਈ ਬੰਦੇ ਉਹਨੂੰ ਦੇਖਣ ਲਈ ਵੀ ਸੋਚਦੇ ਹੋਣਗੇ ਵੀ ਇਹਨੂੰ ਦੇਖਾਂ ਕਿ ਨਾ ਦੇਖਾਂ। ਸੇਮ ਗੱਲ ਹੋਈ ਵੀਰ ਦਵਿੰਦਰ ਸਿੰਘ ਨਾਲ, ਮੈਂ ਇਹਦੇ ਨਾਲ ਇੱਕ ਲੜੀ ਮੈਂ ਪੂਰੀ ਕਰ ਲੈਣ ਨੂੰ। ਸੋ ਇਹ ਸਮੇਂ ਦੀ ਗੱਲ ਹੈ ਜੀ, ਕਿਸ਼ ਕੋਈ ਸਮਾਂ ਸੀ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਤਾ ਸੀਗਾ, ਤੇ ਕੋਈ ਸਮਾਂ ਸੀ ਵੀ ਜਗਮੀਤ ਸਿੰਘ ਬਰਾੜ ਘਰੇ ਡਿੱਕੀ ਜਾਂਦਾ ਸੀ ਵੀ ਮੈਨੂੰ ਬਾਦਲ ਕੇ ਮੈਨੂੰ ਆਪਦੇ ਚ ਸ਼ਾਮਿਲ ਕਰ ਲੈਣ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੀ ਸਮਾਂ ਸੀ, ਤੁਸੀਂ ਦੇਖੋ ਵੀ ਮੰਤਰੀ MLA ਹਾੜੇ ਕੱਢਦੇ ਸੀ, ਮਿੰਨਤਾਂ ਕੱਢਦੇ ਸੀ। ਕੋਈ ਬੰਦਾ ਮੈਨੂੰ ਕੱਲ ਦੱਸ ਰਿਹਾ ਸੀ ਵੀ ਅਰੂਸਾ ਜਦੋਂ ਆਉਂਦੀ ਸੀ ਏਅਰਪੋਰਟ ਤੇ ਜਾਂ ਇੱਥੇ ਸਾਰੀ ਵਾਹਗਾ ਬਾਰਡਰ ਤੋਂ ਕ੍ਰੋਸ ਕਰਦੀ ਸੀ, ਤੇ ਇੱਥੋਂ ਦਾ ਇੱਕ ਬੰਦਾ ਸੀ, ਬੜਾ ਅਮੀਰ ਬੰਦਾ, ਉਹ ਪਹਿਲਾਂ ਉਹਨੂੰ ਲੈ ਕੇ ਆਉਂਦਾ, ਫਿਰ ਆਪਦੇ ਘਰੇ ਰੱਖਦਾ ਜਾਂ ਆਪਦੇ ਹੋਟਲ ਚ ਰੱਖਦਾ, ਤੇ ਅੱਜ ਉਹ ਕਹਿੰਦੇ ਉਹ ਟੈਲੀਫੋਨ ਵੀ ਨੀ ਚੱਕਦੇ ਕੈਪਟਨ ਅਮਰਿੰਦਰ ਸਿੰਘ।
ਅੱਛਾ ਬਿੱਟਾ ਸਾਹਿਬ, ਜਿਹੜੀਆਂ ਫਾਈਲਾਂ ਦੀ ਗੱਲ ਕਰ ਰਹੇ, ਮੈਂ ਜਨਤਕ ਕਰਾਂਗਾ ਉਹ ਕਰਾਂਗਾ, ਮਤਲਬ ਤੁਹਾਨੂੰ ਪਤਾ ਵੀ ਉਹਦੇ ਵਿੱਚ ਪ੍ਰਾਈਵੇਸੀ ਇਸ਼ੂ ਵੀ ਆ ਜਾਂਦੇ ਨੇ, ਲੀਗਲ ਵੀ ਆ ਜਾਂਦੇ ਕਿ ਤੁਸੀਂ ਵਿਜੀਲੈਂਸ ਦੇ ਇੰਟੈਲੀਜੈਂਸ ਦੇ ਜਿਹੜੇ ਕਲਾਸੀਫਾਈਡ ਡਾਕੂਮੈਂਟ ਹੈ ਉਹ ਤੁਸੀਂ, ਇੱਕ ਜਿਹੜੀ ਕਸਮ ਕਹਿੰਦੇ ਨੇ ਸਹੁੰ ਖਾਣੀ ਹੁੰਦੀ ਆ, ਆਪਾਂ ਸਹੁੰ ਚੱਕੀ ਦੀ ਆ, ਬਾਦਲ ਸਾਹਿਬ ਨੇ ਵੀ 5 ਵਾਰੀ ਸਹੁੰ ਚੱਕੀ ਹੈ, ਇਹਨਾਂ ਨੇ ਵੀ ਸਹੁੰ ਚੱਕੀ ਹੈ, ਤੇ ਉਹ ਸਹੁੰ ਦੇ ਅੰਡਰ ਆ ਜਾਂਦਾ। ਤੇ ਇੱਕ ਵਾਰੀ ਵੈਸੇ ਟਰਾਈ ਕਰਕੇ ਦੇਖ ਲੈਣ ਸ਼ਾਇਦ, ਮਤਲਬ ਜੇ ਇੱਦਾਂ ਜਨਤਕ ਕਰ ਸਕਦੇ ਆ ਤਾਂ ਫਿਰ ਉਹ ਫਿਰ ਸਹੁੰਾਂ ਚੱਕਣ ਦਾ ਉਹ ਕਰਨ ਦਾ ਉਹ ਫਿਰ ਕੀ ਮਤਲਬ ਹੋਇਆ, ਕੁਛ ਵੀ ਨੀ ਮਤਲਬ ਹੋਇਆ।
ਬਿਲਕੁਲ, ਗਵਰਨਰ ਜਦੋਂ ਸਹੁੰ ਚੁਕਾਉਂਦਾ ਤਾਂ 2 ਹਲਫ਼ਨਾਮੇ ਦਿੰਦਾ ਉਹਨਾਂ ਨੂੰ, ਔਰ ਦੂਜੇ ਹਲਫ਼ਨਾਮੇ ਦੇ ਵਿੱਚ ਇਹ ਹੁੰਦਾ ਕਿ ਮੈਂ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕਿਸੇ ਵੀ ਕਿਸਮ ਦਾ ਕੋਈ ਵੀ ਅਹਿਮ ਜਿਹੜਾ ਭੇਦ ਹੈ ਗੁਪਤ ਜਿਹੜਾ ਰੱਖਿਆ ਜਾਊਗਾ ਉਸਨੂੰ ਗੁਪਤ ਰੱਖਾਂਗਾ, ਔਰ ਕਿਸੇ ਨਾਲ ਵੀ ਈਵਨ ਕਿ ਆਪਦੇ ਪਰਿਵਾਰ ਨਾਲ ਵੀ ਸ਼ੇਅਰ ਨਹੀਂ ਕਰਾਂਗਾ। ਬਿਲਕੁਲ ਠੀਕ ਹੈ
ਜੀ। ਸੋ ਇਹ ਵੈਸੇ ਹਾਸੋਹੀਣੀਆਂ ਗੱਲਾਂ ਆ ਵੀ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕ ਬਣ ਵੀ ਰਹੇ ਨੇ, ਪਰ ਇਨ ਦਾ ਐਂਡ ਜਦੋਂ ਇਲੈਕਸ਼ਨ ਆਏਗੀ ਨਾ ਉਦੋਂ ਪਤਾ ਲੱਗੇਗਾ ਕਿ ਕੀ ਬਣੇਗਾ। ਰਾਜਵੀਰ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ 12 ਸੈਟਿੰਗ MLA ਜਾ ਰਹੇ ਨੇ ਜੀ ਕੈਪਟਨ ਸਾਹਿਬ ਨਾਲ, ਲਿਖ ਕੇ ਰੱਖੋ ਕਹਿੰਦੇ ਮੇਰੀ ਗੱਲ, 12 MLA ਕਹਿੰਦੇ ਕੈਪਟਨ ਸਾਹਿਬ ਨਾਲ ਜਾ ਰਹੇ ਨੇ। ਇਹਦੇ 'ਚ ਕਿੰਨੀ ਕੁ ਸੱਚਾਈ ਜਾਪਦੀ ਹੈ ਤੁਹਾਨੂੰ ਬਿੱਟਾ ਸਾਹਿਬ?
ਦੇਖੋ ਤੁਸੀਂ, ਮੈਨੂੰ 12 ਦਾ ਤਾਂ ਨਹੀਂ ਪਤਾ, ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੀ ਜੇ ਚਲੇ ਜਾਣ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਵੱਡੀ ਪ੍ਰਾਪਤੀ ਹੋਏਗੀ ਵੀ ਜੇ ਉਹ ਕਾਂਗਰਸ ਛੱਡ ਦੇਣ ਤਾਂ।
ਅੱਛਾ,
ਚਲੇ ਜਾਣ ਦਾ ਮਤਲਬ ਨਾਲ ਹੀ ਆ, ਉਹ ਤਾਂ ਘਰ ਹੀ ਹੈ। ਜੇ ਉਹ ਵੀ ਮਤਲਬ ਉਹ ਕਹਿ ਦੇਣ ਕਿ ਹਾਂਜੀ ਮੈਂ ਮੈਂਬਰ ਪਾਰਲੀਮੈਂਟ ਦੇ ਅਹੁਦੇ ਕਾਂਗਰਸ ਕਰਕੇ ਮੈਂ ਇਲੈਕਸ਼ਨ ਲੜੀ ਸੀ ਤੇ ਮੈਂ ਰਿਜ਼ਾਈਨ ਦੇਣ ਲੱਗੀ ਹਾਂ, ਜਾਂ ਇਹ ਕਹਿ ਸਕਦੇ ਹੈ ਕਿ ਲੋਕਾਂ ਨੇ ਮੈਨੂੰ MP ਬਣਾਇਆ ਸੀ, ਮੈਂ ਰਿਜ਼ਾਈਨ ਨਹੀਂ ਦੇਣਾ, ਪਰ ਅੱਜ ਤੋਂ ਮੇਰਾ ਕਾਂਗਰਸ ਨਾਲ ਕੋਈ ਰਾਬਤਾ ਨਹੀਂ, ਇੰਨੀ ਗੱਲ ਵੀ ਉਹ ਕਹਿ ਦੇਣ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਵੱਡੀ ਪ੍ਰਾਪਤੀ ਹੋਏਗੀ।
ਚਲੋ ਠੀਕ, ਤੁਸੀਂ ਸਿਰੇ ਲਾਤੀ ਗੱਲ, ਠੀਕ ਹੈ ਜੀ। ਅਤੇ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਵੀ ਬ੍ਰਿਜਬਨ ਤੋਂ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾਉਂਦੇ ਨੇ। ਸੋ ਬਿੱਟਾ ਸਾਹਿਬ ਹੁਣ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਇੱਕ ਕਤਲ ਹੋਇਆ ਨੌਜਵਾਨ ਦਾ, ਅਤੇ ਸਾਨੂੰ ਸਾਰਿਆਂ ਨੂੰ ਪਤਾ ਵੀਡੀਓ ਵੀ ਦੇਖੇ, ਜਸਕਰਨ ਸਿੰਘ ਜੋ ਕਿ ਸ਼ਾਇਦ ਇੱਕ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਬੇਟਾ ਸੀ, ਅਤੇ ਦਿਨ ਦਿਹਾੜੇ ਗਲੀ ਦੇ ਵਿੱਚ ਕਤਲ ਹੋਇਆ। ਅਤੇ ਕੀ ਤੁਹਾਡੀ ਕੀ ਇਹਦੇ ਬਾਰੇ ਟਿੱਪਣੀ ਆ?
ਹਾਂਜੀ, 1 ਨਵੰਬਰ ਨੂੰ ਇਹ ਕਤਲ ਹੁੰਦਾ
ਜੀ।
ਰਘਬੀਰ ਸਿੰਘ, ਉਹ ਜਿੱਦਾਂ ਤੁਸੀਂ ਨਾਂ ਦੱਸਿਆ ਹੀ ਹੈ, ਉਹਦਾ ਬਾਪ ਹੈ ਜਿਹੜਾ ਉਹ ਮੀਤ ਗ੍ਰੰਥੀ ਹੈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ
ਜੀ।
ਉਹਨਾਂ ਦੇ ਪਿਤਾ ਨੇ, ਉਹਦਾ ਨਾਮ ਹੈਗਾ ਸਰਦਾਰ ਜਰਨੈਲ ਸਿੰਘ, ਉਹਨੂੰ ਬੇਰਹਿਮੀ ਨਾਲ ਕੁੱਟ ਮਾਰ ਕੇ ਕਤਲ ਕੀਤਾ ਹੈ। 19 ਸਾਲਾਂ ਦਾ ਸੀਗਾ
ਜਸਕਰਨ ਸਿੰਘ।
ਜਸਕਰਨ ਸਿੰਘ, ਹਾਂਜੀ, ਉਹਨਾਂ ਦੇ ਬਾਪ ਦਾ ਨਾਮ ਮੈਂ ਦੱਸ ਰਿਹਾ, ਉਹਨਾਂ ਦੇ ਬਾਪ ਦਾ ਨਾਮ ਜਰਨੈਲ ਸਿੰਘ ਹੈ।
ਠੀਕ ਹੈ, ਠੀਕ।
19 ਵਰਿਆਂ ਦਾ ਜਸਕਰਨ ਸਿੰਘ। ਹੁਣ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉੱਥੋਂ ਦੀ DGP ਨੇ, ਸੋਰੀ DCP ਨੇ, ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ, DCP ਵੈਸਟ ਹੈ ਉਰਵਜਾ ਗੋਇਲ।
ਅੱਛਾ,
ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸਿੱਖ ਸੰਗਤ ਦੀਆਂ ਜਥੇਬੰਦੀਆਂ, ਸਿੱਖ ਜਥੇਬੰਦੀਆਂ ਉਹ ਮਿਲੀਆਂ, ਤਾਂ ਉਹਨਾਂ ਨੇ ਇੱਕ ਵੀਡੀਓ ਵੀ ਨਸ਼ਰ ਕੀਤੀ ਹੈ, ਔਰ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਇਹਦੇ ਮੁਤਲਕ 5 ਬੰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਬੰਦਾ ਹੈਗਾ ਆਤਿਫ, ਉਹਦਾ ਨਾਂ ਹੈਗਾ ਅੱਜੂ, ਸਨ ਆਫ ਉਹਦਾ ਸ਼ਾਹਿਦ ਖਾਨ ਹੈ। ਦੂਜਾ ਰਮੇਸ਼ ਹੈ, ਜਿਹਨੂੰ ਉਰਫ ਮਾਮਾ ਪੁਲਿਸ ਦੀ ਭਾਸ਼ਾ ਚ ਲਿਖਿਆ ਹੋਇਆ, ਔਰ ਉਹਦਾ ਫਾਦਰ ਦਾ ਨਾਮ ਹੈਗਾ ਰਾਜਾ ਰਾਮ। ਇੱਕ ਸ਼ੰਟੀ ਨਾਂ ਦਾ ਬੰਦਾ ਜਿਹੜਾ ਵਿਜੇ ਮਨਚੰਦਾ, ਵੀ ਉਹਦਾ ਛੋਟਾ ਨਾਮ ਸ਼ੰਟੀ ਹੈ, ਵਿਜੇ ਮਨਚੰਦਾ, ਬਿਸ਼ੰਬਰ ਲਾਲ ਦਾ ਮੁੰਡਾ। ਇੱਕ ਬਬਲੂ ਹੈ, ਉਹਦਾ ਨਾਂ ਇੱਕ ਸ਼ਬਨਮ ਗਰੋਵਰ ਹੈ। ਹੁਣ ਸ਼ਬਨਮ ਸ਼ੁਭਮ ਗਰੋਵਰ ਹੈ,
ਸ਼ੁਭਮ
ਹੁਣ ਇਹ ਲੜਕੀ ਦਾ ਨਾਮ ਹੈ ਜਾਂ ਲੜਕੇ ਦਾ ਨਾਮ ਹੈ ਇਹ ਨਹੀਂ ਪਤਾ ਲੱਗ ਰਿਹਾ, ਕਿਉਂਕਿ ਇਹਨਾਂ ਨੇ ਕਲੀਅਰ ਨਹੀਂ ਕੀਤਾ ਪ੍ਰੈਸ ਨੋਟ ਦੇ ਵਿੱਚ।
ਇਹ ਬਿੱਟਾ ਸਾਹਿਬ ਜਿਹੜੇ ਗ੍ਰਿਫ਼ਤਾਰ ਕੀਤੇ ਤਾਂ ਮਲਟੀਕਲਚਰ ਲਿਸਟ ਲੱਗਦੀ ਆ ਇਹਦੇ ਵਿੱਚ ਕੋਈ, ਇਹਨੂੰ ਜੋੜਿਆ ਜਾ ਰਿਹਾ ਸੀਗਾ ਕਿ 1984 ਦੇ ਜਿਹੜੇ ਨਸਲਕੁਸ਼ੀ ਕੀਤੀ ਗਈ, ਕਤਲੇਆਮ ਕੀਤਾ ਗਿਆ, ਉਹਨੂੰ ਮੁੜ ਕੇ ਯਾਦ ਕਰਾਉਣ ਦੇ ਲਈ ਜੀ ਕਤਲ ਹੋਇਆ, ਸ਼ਰੇਆਮ ਕਤਲ ਹੋਇਆ। ਅਤੇ ਫਿਰ 1-2 ਪ੍ਰੋਪੋਗੰਡਾ ਜਿਹੜੇ ਸੀਗੇ ਉਹ 'ਚ ਇਹ ਵੀ ਕੀਤਾ ਗਿਆ ਕਿ ਜੀ ਕੇਜਰੀਵਾਲ ਨੇ ਕਰਵਾਇਆ, ਕੇਜਰੀਵਾਲ ਦੇ ਬੰਦਿਆਂ ਨੇ ਕਰਵਾਇਆ, ਅਤੇ ਫਿਰ ਕਈਆਂ ਨੇ ਕਿਹਾ ਜੀ ਭਾਜਪਾ ਦੇ ਗੁੰਡਿਆਂ ਨੇ ਕਰਾਇਆ, ਇਸ ਤਰ੍ਹਾਂ ਹੋਇਆ। ਤੁਹਾਨੂੰ ਕੀ ਲੱਗਦਾ ਕਿ ਇਸ ਕਤਲ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ?
ਦੇਖੋ, ਇਹਦੀ ਜਿਹੜੀ ਪਿਕਚਰ ਅਸਲੀਅਤ ਜਿਹੜੀ ਹੈ ਉਹ, ਮੈਂ ਤਾਂ ਦਿੱਲੀ ਤੋਂ ਕਾਫੀ ਦਿਨਾਂ ਤੋਂ ਆ ਗਿਆ, ਪਰ ਉੱਥੇ ਮੇਰਾ ਕਿਸੇ ਨਾਲ ਸੰਪਰਕ ਵੀ ਨਹੀਂ ਗਾ। ਮੈਂ 2-3 ਜਗ੍ਹਾ ਤੋਂ ਪਤਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਬਹੁਤੇ ਲੋਕਾਂ ਨੇ ਇਹਦੇ ਬਾਰੇ ਕੋਈ ਜਾਣਕਾਰੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਮਾੜੀ ਸੰਗਤ ਜਿਹੜੀ ਹੈਗੀ ਹੈ ਉਹਦਾ ਵੀ ਕੁਝ ਕਿਤੇ ਨਾ ਕਿਤੇ ਅਸਰ ਹੋਇਆ ਇਸ ਕਤਲ ਦੇ ਵਿੱਚ, ਜਾਂ ਤਾਂ ਮੁੰਡਿਆਂ ਦੇ ਵਿੱਚ ਰਲ ਕੇ ਇਹ ਬੱਚਾ ਉਹਨਾਂ ਦੇ ਨਾਲ ਚਲਾ ਗਿਆ ਤਾਂ ਉੱਥੋਂ ਬਾਕੀ ਬੰਦੇ ਭੱਜ ਗਏ ਤੇ ਇਹ ਇਕੱਲਾ ਉੱਥੇ ਰਹਿ ਗਿਆ। ਉੱਥੇ ਇੱਕ ਇਹ ਇਸ ਨੂੰ ਬੜੀ ਬੁਰੀ ਤਰ੍ਹਾਂ ਨਾਲ ਜਿਹੜਾ ਕੁੱਟਿਆ, ਕੁੱਟਣ ਤੋਂ ਬਾਅਦ ਉਹ ਜਿਹੜੇ ਬੰਦੇ ਉੱਥੇ ਇਕੱਠੇ ਹੋ ਗਏ ਤੇ ਉਦੋਂ ਬਾਅਦ ਜਿਹੜੀਆਂ ਵੀਡੀਓ ਨਸ਼ਰ ਹੁੰਦੀਆਂ ਉਹਦੇ ਨਾਲ ਤਾਂ ਬੜੀ ਬੇਰਹਿਮੀ ਨਾਲ ਉਹਨੂੰ ਮਾਰਿਆ ਗਿਆ ਤੇ ਬੜੀ ਦਰਦਨਾਕ ਮੌਤ ਉਸ ਬੱਚੇ ਦੀ ਹੋਈ ਹੈ। ਲੇਕਿਨ ਉਹਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਫ ਤੌਰ ਤੇ ਇਸ ਤਰ੍ਹਾਂ ਦਾ ਵੀ ਨਜ਼ਰ ਆ ਰਿਹਾ ਵੀ ਕਿਤੇ ਨਾ ਕਿਤੇ ਇਹ ਪਹਿਲਾਂ ਕਿਸੇ ਗਰੁੱਪ ਦੇ ਨਾਲ ਜਾਂ ਕਿਸੇ ਐਸੇ ਬੰਦਿਆਂ ਦੇ ਨਾਲ ਕੋਈ ਇਹਦੀ ਇਨਵੋਲਵਮੈਂਟ ਜਿਹੜੀ ਦਿਖਾਈ ਜਾ ਰਹੀ ਹੈ। ਹੁਣ ਸੱਚਾਈ ਕੀ ਹੈ ਉਹ ਤਾਂ ਇਨਵੈਸਟੀਗੇਸ਼ਨ ਚ ਆਏਗਾ।
ਹਾਂਜੀ, ਇਹ ਆ ਰਹੀਆਂ ਗੱਲਾਂ ਮੂਹਰੇ ਕਿ ਸ਼ਾਇਦ ਕਈ ਵਾਰੀ ਨਾ ਜਿਹੜੇ ਨੌਜਵਾਨ ਹੁੰਦੇ ਇਸ ਏਜ ਦੇ ਇਹਨਾਂ ਨੂੰ ਵੈਸੇ ਹੀ ਲੈ ਜਾਂਦੇ ਨਾਲ, ਚੱਲ ਆ ਚੱਲੀਏ ਆਪਾਂ ਉੱਥੇ ਕਰੀਏ ਉੱਥੇ, ਅਤੇ ਉੱਥੇ ਸ਼ਾਇਦ ਕੋਈ ਪਹਿਲੀ ਰੰਜਿਸ਼ ਵਗੈਰਾ ਹੋਏਗੀ ਇਹਨਾਂ ਦੀ, ਆਪਸ ਲਾਗਡਾਟ ਹੋਏਗੀ ਗਰੁੱਪਾਂ ਦੀ, ਅਤੇ ਵਿਚਾਰੇ ਮਤਲਬ ਇਸ ਤਰ੍ਹਾਂ ਜਿਹੜੇ ਨੌਜਵਾਨ ਹੁੰਦੇ ਨਾ ਇਮੈਚੋਰ ਹੁੰਦੇ ਨੇ ਇੱਦਾਂ ਦੇ, ਅਤੇ ਉਹ ਅੜਕੇ ਆ ਜਾਂਦੇ ਹੁੰਦੇ ਆ। ਅਸੀਂ ਪਹਿਲਾਂ ਵੀ ਕਈ ਵਾਰੀ ਦੇਖਿਆ ਕਾਲਜਾਂ ਕਾਲਜਾਂ ਦੀਆਂ ਲੜਾਈਆਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਆ ਕਿ ਜਿਹੜੇ ਪਲੱਸ ਵਨ ਦੇ ਪਹਿਲਾਂ ਹੁੰਦੇ ਆ ਜਾਂ ਪਹਿਲੇ ਸਾਲ ਵਾਲੇ ਹੁੰਦੇ ਆ ਕੁੱਟ ਉਹਨਾਂ ਦੀ ਪੈਂਦੀ ਹੁੰਦੀ ਆ ਅਖੀਰ ਨੂੰ, ਬਾਕੀ ਤਾਂ ਜਿਹੜੇ
ਬਿਲਕੁਲ ਮੇਰੇ ਵਰਗੇ ਤਾਂ ਪਹਿਲਾਂ ਹੀ ਭੱਜ ਜਾਂਦੇ ਆ, ਸਾਨੂੰ ਤਾਂ ਕੁਛ ਪਤਾ ਨਹੀਂ ਜੀ।
ਹਾਂਜੀ ਹਾਂਜੀ, ਉਹ ਮਤਲਬ ਅਸੀਂ ਕਾਲਜਾਂ ਸਾਰੇ ਗਏ ਹਾਂ, ਉਹ ਸਾਰਾ ਇੱਦਾਂ ਹੀ ਚੱਲਦਾ ਉੱਥੇ, ਵਿਚਾਰੇ ਜਿਹੜੇ ਨਵੇਂ ਆਏ ਉਹਨਾਂ ਦੇ ਹੀ ਵੱਜਦੀ ਆ। ਅਤੇ ਮੈਨੂੰ ਲੱਗਦਾ ਕਿ ਅਨਫੋਰਚੁਨੇਟਲੀ ਇਹ ਬੱਚਾ ਵੀ ਮਤਲਬ ਇਸੇ ਤਰ੍ਹਾਂ, ਪਰ ਗੱਲ ਇਹ ਬਣਦੀ ਹੈ ਕਿ ਠੀਕ ਹੈ ਥੋੜ੍ਹਾ ਬਹੁਤਾ ਕੁੱਟ ਲਿਆ ਹੈ ਨਾ, ਉਹ ਵੱਖਰੀ ਗੱਲ ਹੈ, ਪਰ ਜਿਹੜਾ ਕਤਲ ਕਰਨਾ ਮਤਲਬ ਉਹ ਥੋੜ੍ਹਾ ਟੂ ਮੱਚ ਨਹੀਂ ਹੋ ਗਿਆ ਨਾਲੇ ਇੰਨੇ ਪਬਲਿਕ ਦੇ ਵਿੱਚ ਫਿਰ ਮਤਲਬ। ਪਰ ਜਦੋਂ ਕਹਿੰਦੇ ਫਿਰ ਮੌਤ ਸਵਾਰ ਹੁੰਦੀ ਹੈ ਨਾ, ਉਦੋਂ ਫਿਰ ਮੱਤ ਨਹੀਂ ਕੰਮ ਕਰਦੀ, ਫਿਰ ਉਹ ਜਿਹੜੇ ਮਰਨ ਵਾਲੇ ਦੀ ਅਤੇ ਮਾਰਨ ਵਾਲੇ ਦੀ ਵੀ ਕੋਈ ਮੱਤ ਨਹੀਂ ਕੰਮ ਕਰਦੀ ਹੈਗੀ
ਹੁਣ ਬਿਲਕੁਲ। ਬਾਕੀ ਨਾ ਮੈਂ ਦਿੱਲੀ ਦੇ ਵਿੱਚ ਮੈਂ ਦੇਖਿਆ ਜੀ, ਮੈਂ ਬਹੁਤ ਸਾਰੇ ਮੈਨੂੰ ਵੀ ਇੱਕ ਵਿਅਕਤੀ ਨੇ ਬੁਲਾਇਆ ਸੀ, ਤਾਂ ਉਦੋਂ ਇਲੈਕਸ਼ਨ ਸੀ ਅਤੇ ਮੈਂ ਜਦੋਂ ਮੈਂ 6 ਵਜੇ ਪਹੁੰਚਣਾ ਸੀ ਅਤੇ ਮੈਂ 5 ਵਜੇ ਪਹੁੰਚ ਗਿਆ। ਮੈਂ ਕਿਹਾ ਚਲੋ ਵੀ ਰਾਤ ਸ਼ਾਮ ਨੂੰ ਟ੍ਰੈਫਿਕ ਹੁੰਦਾ। ਜਦੋਂ ਮੈਂ 5 ਵਜੇ ਉੱਥੋਂ ਉਬਰ ਲਈ ਤਾਂ ਮੈਂ 6 ਵਜੇ ਤੱਕ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ 6:30 ਵੱਜ ਗਏ। ਏਡਾ ਗੰਦਾ ਇਲਾਕਾ ਸੀ ਉਹ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਆਪਣੇ ਮਨ ਨਾਲ ਫੈਸਲਾ ਕੀਤਾ ਕਿ ਮੈਂ ਦਿੱਲੀ ਨਹੀਂ ਰਹਿਣਾ, ਮੈਂ ਇੰਨਾ ਡਰਿਆ ਉੱਥੋਂ।
ਅੱਛਾ,
ਔਰ ਮੈਨੂੰ ਇਉਂ ਲੱਗਿਆ ਕਿ ਇਹ ਤਾਂ ਇੰਡੀਆ ਦਾ ਇਲਾਕਾ ਹੀ ਨਹੀਂ ਗਾ, ਮਤਲਬ ਇਸ ਤਰ੍ਹਾਂ ਦੀਆਂ ਬਹੁਤ ਮਤਲਬ ਭੀੜੀਆਂ ਗਲੀਆਂ, ਔਰ ਉੱਥੇ ਜ਼ਿਆਦਾ ਆਬਾਦੀ ਹੈ ਜਿਹੜੀ ਉਹ ਸਾਨੂੰ ਸਾਡੇ ਜਾਂ ਹਿੰਦੂ ਸਿੱਖ ਭਾਈਚਾਰੇ ਦੀ ਨਹੀਂ ਸੀ ਦਿਸਦੀ, ਤਾਂ ਮੈਨੂੰ ਆਪ ਨੂੰ ਲੱਗਿਆ ਕਿ ਮੈਂ ਕਿੱਥੇ ਇੱਥੇ ਫਸ ਗਿਆ। ਤਾਂ ਜਦੋਂ ਮੈਂ ਸ਼ਾਮ ਨੂੰ ਰਾਤ ਨੂੰ ਜਦੋਂ 9:30 ਜਦੋਂ ਸਾਰਾ ਪ੍ਰੋਗਰਾਮ ਖਤਮ ਹੋਇਆ ਤੇ ਫਿਰ ਮੈਂ ਲੋਕਲ ਉੱਥੇ 2-3 ਬੰਦਿਆਂ ਨੂੰ ਟੈਲੀਫੋਨ ਕੀਤਾ, ਮੈਂ ਕਿਹਾ ਜੀ ਮੈਨੂੰ ਤਾਂ ਛੱਡ ਕੇ ਆਓ। ਕਹਿੰਦੇ ਜੀ ਉਬਰ ਲੈ ਲਓ, ਅਸੀਂ ਤੁਹਾਨੂੰ ਕਿਰਾਇਆ ਪੇ ਕਰ ਦਾਂਗੇ। ਮੈਂ ਕਿਹਾ ਜੀ ਉਬਰ ਤਾਂ ਮੈਂ ਵੀ ਲੈ ਸਕਦਾ ਪਰ ਮੈਨੂੰ ਜਾਣ ਲੱਗਿਆ ਮੈਨੂੰ ਡਰ ਲੱਗ ਰਿਹਾ। ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਈ ਵਾਰੀ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਜਾਂਦੇ ਆ ਜਾਂ ਲੱਗਦਾ ਹੀ ਨਹੀਂ ਉੱਥੇ ਕਿ ਤੁਹਾਡੀ ਕੋਈ ਮਦਦ ਕਰ ਸਕੂਗਾ, ਕਿਉਂਕਿ ਬਾਕੀ ਇਹ ਹੈ ਵੀ ਸਾਡਾ ਜਿਹੜਾ ਪਹਿਰਾਵਾ ਹੈ ਨਾ, ਕਈ ਵਾਰੀ ਸੋਚੀਦਾ ਹੈ ਵੀ ਵਾਕਈ ਜਦੋਂ ਅਸੀਂ ਘੱਟ ਗਿਣਤੀ ਦੇ ਵਿੱਚ ਹੈ। ਮੈਂ ਪਿੱਛੇ ਸ੍ਰੀਨਗਰ ਜਾ ਕੇ ਆਇਆ ਤਾਂ ਉੱਥੇ ਵੀ ਮੈਂ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਮਿਲਿਆ ਤਾਂ ਉਹਨਾਂ ਨੇ ਆਖਿਆ ਕਿ ਜੀ ਤੁਸੀਂ ਅਸੀਂ ਮਤਲਬ ਬੋਲ ਨਹੀਂ ਸਕਦੇ, ਅਸੀਂ ਦੱਸ ਨਹੀਂ ਸਕਦੇ, ਸਾਨੂੰ ਥਰੈਟ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਆਬਾਦੀਆਂ ਜਿੱਥੇ ਇੱਕ ਖਾਸ ਵਿਸ਼ੇਸ਼ ਭਾਈਚਾਰਾ ਰਹਿੰਦਾ ਹੈ ਤਾਂ ਉੱਥੋਂ ਉਹ ਕਹਿੰਦੇ ਵੀ ਸਵੇਰ ਤੋਂ ਜਦੋਂ ਸਪੀਕਰ ਔਨ ਕਰ ਦਿੰਦੇ ਨੇ 4 ਵਜੇ ਤੋਂ ਤਾਂ ਅਸੀਂ ਉਹਨਾਂ ਨੂੰ ਰੋਕ ਵੀ ਨਹੀਂ ਸਕਦੇ, ਤਾਂ ਸਾਡੀ ਮਜਬੂਰੀ ਵੀ ਹੋ ਜਾਂਦੀ ਹੈ ਕਿਉਂਕਿ ਅਸੀਂ ਇੱਥੋਂ ਕੰਮ ਛੱਡ ਕੇ ਨਹੀਂ ਜਾ ਸਕਦੇ। ਸ੍ਰੀਨਗਰ ਦੇ ਬਹੁਤ ਸਾਰੇ ਸਿੱਖ ਪਰਿਵਾਰ ਆ ਜਿਹੜੇ ਉਹਨਾਂ ਦੇ ਜ਼ਿਆਦਾ ਕੰਮ ਜਿਹੜੇ ਆ ਜੰਮੂ ਦੇ ਵਿੱਚ ਨੇ, 6 ਮਹੀਨੇ ਉਹ ਸ੍ਰੀਨਗਰ ਕੰਮ ਕਰਦੇ ਆ, 6 ਮਹੀਨੇ ਉਹ ਜੰਮੂ ਆ ਜਾਂਦੇ, ਲੇਕਿਨ ਬਹੁਤੇ ਜਿਹੜੇ ਨੇ ਉਹ ਉੱਥੇ ਰਹਿੰਦੇ ਨੇ। ਉੱਥੇ 1% ਆਬਾਦੀ ਸਾਡੀ ਹੈਗੀ ਹੈ। ਗੁਰਦੁਆਰਾ ਪਾਤਸ਼ਾਹੀ 6ਵੀਂ ਚ ਮੈਂ ਜਦੋਂ ਗਿਆ ਮੈਂ ਇੱਕ ਵਿਅਕਤੀ ਨੂੰ ਪੁੱਛਿਆ, ਮੈਂ ਕਿਹਾ ਜੀ ਕਿੰਨੇ ਕੁ ਆਪਣੇ ਪਰਿਵਾਰ ਹੈ, ਤਾਂ ਸ੍ਰੀਨਗਰ ਦੀ ਉਹ ਗੱਲ ਕਰਦਾ ਸੀ ਉਸ ਇਲਾਕੇ ਦੀ, ਉਹ ਰੈਣ ਰਾਮਵਾੜੀ ਜਾਂ ਰੈਨਵਾੜੀ ਕੋਈ ਇਸ ਤਰ੍ਹਾਂ ਦਾ ਇਲਾਕਾ ਹੈ, ਮੈਨੂੰ ਹੁਣ ਇੱਕਦਮ ਨਾਂ ਨਹੀਂ ਯਾਦ ਆ ਰਿਹਾ। ਉਹ ਮੈਨੂੰ ਕਹਿ ਰਿਹਾ ਕਿ 30 ਚੁੱਲੇ ਰਹਿ ਗਏ।
ਅੱਛਾ,
ਮਤਲਬ 30 ਚੁੱਲੇ ਦਾ ਮਤਲਬ 30 ਘਰ ਰਹਿ ਗਏ। ਤੇ ਮੈਨੂੰ ਇੰਨਾ ਸ਼ੌਕ ਲੱਗਿਆ ਕਿ ਸਿਰਫ 30 ਘਰ ਇੱਥੇ ਰਹਿ ਗਏ ਸ੍ਰੀਨਗਰ ਦੀ ਆਬਾਦੀ, ਸ੍ਰੀਨਗਰ ਦੇ ਇੱਕ ਇਲਾਕੇ ਦੀ ਗੱਲ ਕਰਦਾ ਮੈਂ, ਪੂਰੇ ਸ੍ਰੀਨਗਰ ਦੀ ਆਬਾਦੀ। ਤਾਂ ਫਿਰ ਇੱਕ ਮੈਨੂੰ ਸਿੰਘ ਹੋਟਲ ਵਾਲਾ ਬੰਦਾ ਮਿਲਿਆ ਤੇ ਮੈਂ ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਵੀ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੀ ਮੇਰੀ ਦੁਕਾਨ ਹੈ ਜਿਹੜਾ ਮੇਰਾ ਹੋਟਲ ਹੈ ਇੱਥੇ ਮੈਂ ਨੌਨ ਵੈਜ ਵੀ ਬਣਾਉਣਾ ਤੇ ਵੈਜ ਵੀ ਬਣਾਉਣਾ, ਇਹ ਦੁਕਾਨ ਗੁਰਦੁਆਰੇ ਦੀ ਜਾਇਦਾਦ ਹੈ ਤੇ ਤੁਸੀਂ ਕਦੇ ਜ਼ਿੰਦਗੀ ਚ ਨਹੀਂ ਸੁਣਿਆ ਹੋਣਾ ਕਿ ਕਿਸੇ ਗੁਰਦੁਆਰੇ ਦੇ ਪ੍ਰੇਮਿਸ ਦੇ ਵਿੱਚ ਨੌਨ ਵੈਜ ਵੀ ਵਿਕਦਾ ਹੋਵੇ। ਕਹਿੰਦਾ ਜੀ ਸਾਡੀ ਮਜਬੂਰੀ ਇਹ ਹੈ ਵੀ ਜੇ ਤਾਂ ਅਸੀਂ ਲੈਣੇ ਆ ਕਿਸੇ ਹੋਰ ਕਿਸੇ ਭਾਈਚਾਰੇ ਦੀ ਦੁਕਾਨ ਲੈਣੇ ਆ ਤਾਂ ਅਸੀਂ ਹਲਾਲ ਮਤਲਬ ਉਹ ਕੀ ਉਹਨੂੰ ਝਟਕਾ ਬੋਲਦੇ ਆ,
ਹਾਂਜੀ ਝਟਕਾ ਤੇ ਹਲਾਲ,
ਹਾਂਜੀ ਕਹਿੰਦਾ ਅਸੀਂ ਝਟਕਾ ਪਸੰਦ ਕਰਦੇ ਹਾਂ ਤੇ ਜਿਹੜੀ ਦੂਜੇ ਭਾਈਚਾਰਾ ਉਹ ਹਲਾਲ ਪਸੰਦ ਕਰਦਾ ਤੇ ਜੇ ਅਸੀਂ ਹਲਾਲ ਨਹੀਂ ਕਰਦੇ ਤਾਂ ਜਿਹੜਾ ਬੰਦਾ ਸਾਨੂੰ ਕਿਰਾਏ ਤੇ ਕੋਈ ਜਗ੍ਹਾ ਜਾਂ ਚੀਜ਼ ਜਾਂ ਕੋਈ ਘਰ ਜਾਂ ਦਿੰਦਾ ਤੇ ਉਹਦਾ ਜਿਹੜਾ ਮੌਲਵੀ ਆ ਉਹਨੂੰ ਕਹਿ ਦਿੰਦਾ ਕਿ ਤੂੰ ਤਾਂ ਹਰਾਮ ਦੇ ਪੈਸੇ ਖਾਂਦਾ ਤੇ ਤੈਨੂੰ ਤੂੰ ਇੱਥੇ ਆਪਦਾ ਜਿਹੜੀ ਕੀ ਉਹਨੂੰ ਬੋਲਦੇ ਆ ਨਮਾਜ਼ ਨੀ ਪੜ੍ਹ ਸਕਦਾ।
ਅੱਛਾ ਠੀਕ ਆ,
ਵੀ ਤੂੰ ਨਮਾਜ਼ ਨੀ ਪੜ੍ਹ ਸਕਦਾ ਤੇ ਤੁਸੀਂ ਇਸੇ ਕਰਕੇ ਸਾਨੂੰ ਗੁਰੂ ਗੁਰਦੁਆਰੇ ਦੀ ਪ੍ਰੋਪਰਟੀ ਦੇ ਵਿੱਚ ਸਾਨੂੰ ਇਹ ਜਗ੍ਹਾ ਦੇਣੀ ਪਈ ਤੇ ਸਾਨੂੰ ਇੱਥੇ ਇਹ ਕੰਮ ਕਰਨਾ ਪਿਆ ਕਿਉਂਕਿ ਸਾਡਾ ਬਿਜ਼ਨਸ ਹੈ। ਔਰ ਮੈਂ ਪਹਿਲੀ ਵਾਰੀ ਦੇਖਿਆ ਵੀ ਗੁਰਦੁਆਰੇ ਦੇ ਪ੍ਰੇਮਿਸ ਦੇ ਵਿੱਚ ਕੋਈ ਨੋਨ ਵੈਜੀਟੇਰੀਅਨ ਵੀ ਬਣਦਾ ਹੋਵੇ ਤੇ ਵੈਜੀਟੇਰੀਅਨ ਵੀ ਬਣਦਾ ਹੋਵੇ, ਮਤਲਬ ਉੱਪਰ ਗੁਰਦੁਆਰਾ ਹੈ ਥੱਲੇ ਦੁਕਾਨ ਹੈ।
ਨਹੀਂ ਉਹ ਫਿਰ ਜਿਹੜੇ ਸਾਰਿਆਂ ਨੂੰ ਪਤਾ ਹੀ ਆ ਕਿਹੜਾ ਭਾਈਚਾਰਾ ਧਮਕੀਆਂ ਦਿੰਦਾ। ਆਪਾਂ ਮਤਲਬ ਆਪਾਂ ਜ਼ਿਆਦਾ ਟਾਰਗੇਟ ਇੱਕ ਭਾਈਚਾਰੇ ਨੂੰ ਕਰਦੇ ਹਾਂ ਤੇ ਕਸ਼ਮੀਰ ਦੇ ਵਿੱਚ ਆਪਾਂ ਖੁੱਲ੍ਹ ਕੇ ਬੋਲਦੇ ਹਾਂ ਵੀ ਉੱਥੇ ਉੱਥੇ ਮੁਸਲਿਮ ਭਾਈਚਾਰਾ ਕਿੱਦਾਂ ਟ੍ਰੀਟ ਕਰਦਾ ਸਿੱਖਾਂ ਨੂੰ, ਗਲਤ ਕਰਦਾ?
ਦੇਖੋ ਮੈਂ ਤਾਂ ਜਿੰਨਾ ਮੈਂ 7-8 ਦਿਨਾਂ ਦੇ ਵਿੱਚ ਵਾਚ ਕੀਤਾ ਹੈ ਵੀ ਅੱਖਾਂ ਤਾਂ ਉਹਨਾਂ ਦੀਆਂ ਡਰਾਉਂਦੀਆਂ ਨੇ ਸਾਨੂੰ।
ਅੱਛਾ,
ਇਸ ਗੱਲ 'ਚ ਕੋਈ ਸ਼ੱਕ ਨਹੀਂ। ਉਹ ਕਹਿੰਦੇ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਉਹ ਸਾਨੂੰ ਕਹਿੰਦੇ ਵੀ ਤੁਸੀਂ ਮੂਹਰੇ ਲੱਗੋ।
ਅੱਛਾ,
ਜਦੋਂ ਕੋਈ ਦੇਸ਼ ਵਿਰੋਧੀ ਗੱਲ ਹੁੰਦੀ ਹੈ ਤਾਂ ਤੁਸੀਂ ਮੂਹਰੇ ਲੱਗੋ। ਉਹ ਕਹਿੰਦੇ ਨਾ ਤਾਂ ਅਸੀਂ ਮੂਹਰੇ ਲੱਗ ਸਕਦੇ ਹਾਂ ਨਾ ਅਸੀਂ ਪਿੱਛੇ ਰਹਿ ਸਕਦੇ ਹਾਂ, ਜੇ ਅਸੀਂ ਮੂਹਰੇ ਲੱਗਦੇ ਹਾਂ ਤਾਂ ਇੰਡੀਆ ਦੇ ਅਸੀਂ ਵਾਸੀ ਹੈ, ਇੰਡੀਆ ਦੇ ਬਸ਼ਿੰਦੇ ਹਾਂ, ਅਸੀਂ ਇਹ ਗੱਲ ਨਹੀਂ ਕਰ ਸਕਦੇ। ਜੇ ਅਸੀਂ ਪਿੱਛੇ ਹੁੰਦੇ ਹਾਂ ਤਾਂ ਫਿਰ ਸਾਨੂੰ ਅਸੀਂ ਇੱਥੇ 1% ਹੈ, ਸਾਨੂੰ ਦਿੱਕਤ ਆਉਂਦੀਆਂ। ਔਰ ਜਿਹੜੀ ਉਹ ਨੇ ਗੱਲ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜਿਹੜਾ ਆਪਣਾ ਲਵ ਜਹਾਦ ਵਾਲੀ ਗੱਲ ਇੱਥੇ ਕਿੰਨੀ ਕੁ ਹੈ? ਉਹ ਕਹਿੰਦਾ ਜੀ ਬਿਲਕੁਲ ਹੈਗੀ ਹੈ। ਉਹਨੇ ਮੈਨੂੰ ਗੱਲ ਜਿਹੜੀ ਦੱਸੀ, ਮੇਰੇ ਆਪਦੇ ਰੌਂਗਟੇ ਖੜੇ ਹੋ ਗਏ। ਉਹ ਕਹਿੰਦੇ ਜੀ ਜਿਵੇਂ ਆਪਾਂ ਹਰ ਬੰਦੇ ਤੇ ਯਕੀਨ ਕਰ ਲੈਂਦੇ ਹਾਂ, ਆਪਾਂ ਹਰ ਬੰਦੇ ਨੂੰ ਦੋਸਤ ਬਣਾ ਲੈਂਦੇ ਹਾਂ, ਆਪਾਂ ਆਪਦੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਉਹਨੂੰ ਬਿਠਾਉਣ ਲੱਗ ਪੈਂਦੇ ਹਾਂ, ਰੋਟੀ ਪਾਣੀ ਖਵਾਉਣ ਲੱਗ ਪੈਂਦੇ ਹਾਂ। ਉਹ ਕਹਿੰਦੇ ਇਸ ਤਰ੍ਹਾਂ ਉਹ ਘੁਸਪੈਠ ਕਰਦੇ ਸਾਡੇ ਦੇ ਵਿੱਚ। ਜਦੋਂ ਅਸੀਂ ਉਹਨਾਂ ਤੇ ਵਿਸ਼ਵਾਸ ਕਰਦੇ ਹਾਂ ਤੇ ਤੁਹਾਨੂੰ ਪਤਾ ਹੀ ਹੈ, ਉਹ ਕਹਿੰਦੇ ਵੀ ਇਹ ਤਾਂ ਇੱਕ ਦੁੱਧ ਛੱਡਦੇ ਹੈ ਤੇ ਕਹਿੰਦੇ ਉਹ ਫਿਰ ਸਾਡੀਆਂ ਬੱਚੀਆਂ ਨੂੰ ਗੁੰਮਰਾਹ ਕਰ ਲੈਂਦੇ। 15-16 ਕੇਸ ਇਸ ਤਰ੍ਹਾਂ ਦੇ ਕਸ਼ਮੀਰ 'ਚ ਹੋਏ ਹੈ, ਉਹ ਬੱਚੀਆਂ ਨੂੰ ਗੁੰਮਰਾਹ ਕਰ ਲੈਂਦੇ ਹੈ। ਪਹਿਲਾਂ ਉਹ ਮਤਲਬ ਭੈਣ ਕਹਿੰਦੇ ਨੇ, ਪਹਿਲਾਂ ਉਹ ਕਹਿੰਦੇ ਕਿ ਹਾਂਜੀ ਤੁਸੀਂ ਮੇਰੀ ਭੈਣ ਹੋ, ਤੇ ਬਾਅਦ ਵਿੱਚ ਜਦੋਂ ਉਹਨਾਂ ਦੀ ਘਰ ਦੇ ਵਿੱਚ ਐਂਟਰੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਉਸ ਤੋਂ ਬਾਅਦ ਉਹ ਇੱਕ ਦਾਅ ਲਾਉਂਦੇ ਹੈ ਤੇ ਉਸ ਦਾਅ ਦੇ ਵਿੱਚ ਉਹ ਕਾਮਯਾਬ ਵੀ ਹੋ ਰਹੇ ਹੈ। ਤੇ ਮਨਮੀਤ ਵਾਲੀ ਗੱਲ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਤੁਹਾਨੂੰ ਯਾਦ ਹੋਣਾ, ਜਿਹੜੀ ਲੜਕੀ ਦਾ ਮੈਰਿਜ ਕਰਕੇ ਦਿੱਲੀ ਲਿਆਂਦਾ ਗਿਆ, ਉਹ ਦੁਬਾਰਾ ਲੜਕੀ ਫਿਰ ਉਸਨੂੰ ਮਤਲਬ ਕਿਸੇ ਹੋਰ ਵਿਅਕਤੀ ਨੇ ਉਹਨੂੰ ਲੈ ਕੇ ਚਲਾ ਗਿਆ ਬੰਦਾ ਉਹ, ਕਿਉਂਕਿ ਉਹ ਜਦੋਂ ਕਸ਼ਮੀਰ ਪਹੁੰਚੀ ਸੀ ਤੇ ਉਸ ਤੋਂ ਬਾਅਦ ਮਨਮੀਤ ਤੇ ਦੂਜੇ ਦਾ ਨਾਂ ਸੀ ਸ਼ਾਇਦ ਕੋਈ, ਇਹ ਮਨਮੀਤ ਲੜਕੀ ਦਾ ਨਾਂ ਸੀ, ਮੁੰਡੇ ਦਾ ਨਾਂ ਅਮਨਪ੍ਰੀਤ ਸੀ ਸ਼ਾਇਦ, ਮੈਨੂੰ ਨਾਮ ਯਾਦ ਨਹੀਂ ਆ ਰਿਹਾ ਹੁਣ।
ਹਾਂਜੀ,
ਉਹ ਲੜਕੀ ਵੀ ਦੁਬਾਰਾ ਉਸ ਲਵ ਜਹਾਦ ਦੀ ਭੇਂਟ ਚੜ ਚੁੱਕੀ ਹੈ।
ਬਿੱਟਾ ਸਾਹਿਬ, ਫਿਰ ਸਾਨੂੰ ਇਹ ਕਿਉਂ ਨਹੀਂ ਦਿਖਾਈ ਦਿੰਦਾ ਇਹ ਚੀਜ਼ਾਂ? ਸਾਡਾ ਭਾਈਚਾਰਾ ਜਿਹੜਾ ਮੇਨ ਸਟ੍ਰੀਮ ਆ, ਅਸੀਂ ਇਹ ਦੇਖਣਾ ਹੀ ਨਹੀਂ ਚਾਹੁੰਦੇ, ਇਹਦੇ ਬਾਰੇ ਗੱਲਾਂ ਹੀ ਨਹੀਂ ਕਰਨਾ ਚਾਹੁੰਦੇ, ਵੀ ਇੱਕੋ ਹੀ ਆ ਬਸ ਸਾਡੇ ਮੂੰਹ ਤੇ ਚੜੀ ਹੋਈ RSS।
ਹਾਂ ਬਿਲਕੁਲ ਜੀ, ਧਰਮ ਪਰਿਵਰਤਨ ਦੀ ਗੱਲ ਮੈਂ ਕੱਲ੍ਹ ਦੇਖ ਰਿਹਾ ਸੀਗਾ ਅੰਮ੍ਰਿਤਸਰ ਦੇ ਵਿੱਚ, ਇੱਥੇ ਮੇਰਾ ਇੱਕ ਦੋਸਤ ਹੈ ਅਮਨ, ਅਸੀਂ ਜਦੋਂ ਮੈਂ ਕਿਹਾ ਜੀ ਮੈਨੂੰ ਸ਼ਹਿਰ ਦਿਖਾਓ, ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਗਲੀ ਕਿੱਧਰ ਨੂੰ ਜਾਂਦੀ ਹੈ, ਨਾਲੇ ਮਾਝੇ ਦਾ ਮੈਨੂੰ ਥੋੜਾ ਸੀਨ ਪਤਾ ਲੱਗੇ। ਮਾਝੇ ਦੇ ਬਹੁਤ ਸਾਰੇ ਆਗੂ ਜਿਹੜੇ ਕੋਈ ਮਜੀਠੇ ਦਾ ਜਾਂ ਕੋਈ ਅਟਾਰੀ ਦਾ ਜਾਂ ਕੋਈ ਇੱਧਰੋਂ ਬਾਬਾ ਬਕਾਲਾ ਦਾ ਜਾਂ ਬਟਾਲਾ ਦਾ, ਉਹ ਆਪਦੇ ਹਲਕਿਆਂ ਚ ਨਹੀਂ ਰਹਿੰਦੇ, ਉਹ ਜ਼ਿਆਦਾਤਰ ਅੰਮ੍ਰਿਤਸਰ ਚ ਰਹਿੰਦੇ ਆ। ਸਾਡੇ ਰਿਵਾਜ਼ ਨਹੀਂ ਗਾ, ਸਾਡੇ ਲੰਬੀ ਹਲਕੇ ਚ ਤੁਸੀਂ ਮਿਲਣਾ ਤਾਂ ਸਾਨੂੰ ਤੁਹਾਨੂੰ ਲੰਬੀ ਪਿੰਡ ਜਾਣਾ ਪਊਗਾ, ਬਾਦਲ ਪਿੰਡ ਜਾਣਾ ਪਊਗਾ। ਜੇ ਮਲੋਟ ਹਲਕੇ ਦੇ MLA ਮਿਲਣਾ ਮਲੋਟ ਜਾਣਾ ਪਊਗਾ, ਜੇ ਤੁਹਾਨੂੰ ਬਠਿੰਡੇ ਦਾ ਮਿਲਣਾ ਬਠਿੰਡੇ ਜਾਣਾ ਪਊਗਾ। ਇੱਥੇ ਬਹੁਤ ਸਾਰੇ ਪੋਲੀਟੀਕਲ ਬੰਦੇ ਆ ਜਿਹੜੇ ਉਹ ਅਕਾਲੀ ਵੀ ਕਾਂਗਰਸੀ ਵੀ ਇਹ ਅੰਮ੍ਰਿਤਸਰ ਚ ਹੀ ਰਹਿ ਰਹੇ ਨੇ, ਮਤਲਬ ਏਡਾ ਵੱਡਾ ਇਹ ਹੱਬ ਪੋਲੀਟੀਕਲ ਹੱਬ ਹੈਗੀ ਹੈ। ਤਾਂ ਮੈਂ ਉੱਥੇ ਦੇਖਿਆ ਇੱਕ ਬੋਰਡ ਲੱਗਿਆ ਹੋਇਆ, ਤਾਂ ਉਹ ਉੱਥੇ ਉਹ ਸੀਗੀ ਕਿ ਉਹਨਾਂ ਨੇ ਗੁੱਡ ਫਰਾਈਡੇ ਦੇ ਨਾਮ ਇੱਕ ਹੋਰ ਲਿਖਿਆ ਸੀਗਾ, ਇੱਕ ਹੋਰ ਚੀਜ਼ ਉਹਨਾਂ ਨੇ ਬੜਾ ਟੈਕਨੀਕਲ ਜਿਹਾ ਨਾਮ ਉਹਨਾਂ ਨੇ ਬਣਾਇਆ ਸੀ। ਉਹ ਮੈਨੂੰ ਉਹਨੇ ਦੱਸਿਆ, ਕਹਿੰਦਾ ਜੀ ਸਭ ਤੋਂ ਜ਼ਿਆਦਾ ਪੈਸਾ ਇਹਨਾਂ ਦੇ ਕੋਲ ਹੈ। ਉਹ ਗੱਲ ਕਰ ਰਿਹਾ ਸੀ ਜਿਹੜੇ ਹੁਣ ਨਵੇਂ ਪਾਸਟਰ ਬਣ ਰਹੇ ਨੇ ਜਾਂ ਜਿਹੜੇ, ਹਾਂ ਜੀ, ਦੁੱਖ ਨਿਵਾਰਨ ਕੈਂਪ ਕੋਈ ਇਸ ਤਰ੍ਹਾਂ ਉਹਨਾਂ ਨੇ ਇੱਕ ਸ਼ਬਦ ਲਿਖਿਆ ਸੀਗਾ ਕਿ 8 November ਨੂੰ ਕੋਈ ਦੁੱਖ ਨਿਵਾਰਨ ਕੈਂਪ ਲੱਗ ਰਿਹਾ, ਉਹ ਸ਼ਬਦ ਸਾਰੇ ਪੰਜਾਬੀ ਦੇ ਹੈ ਤੇ ਮੂਹਰੇ ਲਿਖਿਆ ਸੀਗਾ ਪਾਸਟਰ ਗਿਆਨੀ ਫਲਾਨਾ ਸਿੰਘ ਜੀ। ਮੈਂ ਕਿਹਾ ਬੜਾ, ਉਹ ਕਹਿੰਦੇ ਜੀ ਇਹ ਨਾਮ ਜਿਹੜਾ ਜਿਹੜਾ ਤੁਹਾਡਾ ਨਾਮ ਹੈ ਉਹੀ ਰੱਖਦੇ ਆ, ਮੂਹਰੇ ਤੁਹਾਨੂੰ ਪਾਸਟਰ ਲਾ ਦਿੰਦੇ ਆ, ਤੁਸੀਂ ਅੰਮ੍ਰਿਤਧਾਰੀ ਹੋ, ਤੁਸੀਂ ਦਾੜੀ ਕੇਸ ਰੱਖੇ ਆ, ਤੁਸੀਂ ਕਲੀਨ ਸ਼ੇਵ ਹੋ, ਉਹ ਕਹਿੰਦੇ ਤੁਸੀਂ ਆਪਣੀ ਬੋਡੀ ਦੇ ਵਿੱਚ ਕੋਈ ਚੇਂਜ ਨਾ ਕਰੋ ਤੇ ਸਾਡੇ ਤੁਸੀਂ ਸਾਡਾ ਉਹਦਾ ਤੁਸੀਂ ਲੈ ਲਓ। ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਜ਼ਮੀਨਾਂ ਜਾਇਦਾਦਾਂ, ਮੈਨੂੰ ਇੱਕ ਬੰਦਾ ਰਿਜ਼ਰਵ ਬੈਂਕ ਆਫ ਇੰਡੀਆ ਦਾ ਦਿੱਲੀ ਮਿਲਿਆ ਤਾਂ ਉਹਨੇ ਮੈਨੂੰ ਇੱਕ ਨਾਂ ਕੱਢ ਕੇ ਦੱਸਿਆ, ਉਹ ਕਹਿੰਦਾ ਜੀ ਕੁਰਾਲੀ ਦੇ ਵਿੱਚ ਇੱਕ ਕੋਈ ਬੰਦਾ ਹੈ ਤੇ ਉਹ ਬਹੁਤ ਵੱਡੀ ਇਨਵੈਸਟਮੈਂਟ ਕਰ ਸਕਦਾ ਹੈ, ਤੇ ਮੈਂ ਜਦੋਂ ਉਹਦੇ ਬਾਰੇ ਪਤਾ ਕੀਤਾ ਤਾਂ ਉਹ ਵੀ ਇਹਨਾਂ ਦਾ ਵੱਡਾ ਪਾਸਟਰ ਹੀ ਨਿਕਲਿਆ।
ਠੀਕ ਹੈ, ਇਟਸ ਆਲ ਅਬਾਊਟ ਰੀਅਲ ਇਸਟੇਟ। ਜਿੱਦਾਂ ਕਈ ਡੇਰੇ ਨੇ, ਤੁਹਾਨੂੰ ਤੁਸੀਂ ਡੇਰਿਆਂ ਦਾ ਵੀ ਹੈ ਕਿ ਉਹਨਾਂ ਕੋਲ ਪੰਜ ਪੰਜ ਛੇ ਛੇ ਹਜ਼ਾਰ ਏਕੜ ਇਕੱਠੇ ਹੋ ਗਏ ਨੇ, ਉਹ ਜਿਹੜੇ ਵਨਰੇਬਲ ਪੀਪਲ ਆ, ਜਿਹੜੇ ਜਾਣੀ ਕਿ ਬਜ਼ੁਰਗ ਨੇ, ਹਨਾ, ਘਰ ਉਹਨਾਂ ਦੀ ਬਣਦੀ ਨਹੀਂ, ਲੜਾਈ ਹੋ ਗਈ ਆ, ਉਹ ਉਹ ਉਹਨਾਂ ਨੂੰ ਭਰਮਾ ਕੇ ਉਹਨਾਂ ਦੀਆਂ ਜ਼ਮੀਨਾਂ ਹੱਥੇ ਆਉਂਦੇ ਨੇ, ਡੇਰੇ ਵੀ ਕਰਦੇ ਨੇ। ਕ੍ਰਿਸਚੈਨਿਟੀ ਦਾ ਇੱਕ ਹਿੱਸਾ ਇੱਕ ਵਿਦੇਸ਼ਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕਰਦਾ ਆ ਕਿ ਉਹ ਇੱਦਾਂ ਦੇ ਚਮਤਕਾਰ ਦਿਖਾ ਕੇ, ਐਂ ਦਿਖਾ ਕੇ, ਉਹਨਾਂ ਨੂੰ ਲੋਲੀਪੋਪ ਦੇ ਕੇ ਵਿਸ਼ਵਾਸ ਜਿੱਤ ਕੇ ਉਹ, ਕਿਉਂਕਿ ਘਰ ਦੇ ਹੁਣ ਦੇਖੋ ਗੋਰਿਆਂ ਦੀ ਤਾਂ ਆਪਸ 'ਚ ਨਹੀਂ ਵੀ ਬਣਦੀ ਹੁੰਦੀ, ਹੈ ਨਾ, ਉਹ ਕੋ ਆਉਂਦਾ ਹੀ ਨਹੀਂ ਹੈਗਾ, ਇੱਕ ਦੋ ਘਰ ਹੁੰਦੇ ਨੇ ਉਹ ਲੈ ਲੈਂਦੇ ਨੇ। ਇੱਦੇ ਪੰਜਾਬ ਦੇ ਵਿੱਚ ਵੀ ਇਹੀ ਚੀਜ਼ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਕਿ ਇਹ ਇਹ ਪਾਸਟਰ ਕੋਈ ਨਵੀਂ ਚੀਜ਼ ਨਹੀਂ ਕਰ ਰਹੇ, ਸਾਡੇ ਸਿੱਖ ਧਰਮ ਦੇ ਕਈ ਡੇਰੇ ਇਸ ਤਰ੍ਹਾਂ ਔਲਰੇਡੀ ਕਰ ਚੁੱਕੇ ਨੇ, ਔਰ ਛੇ ਛੇ ਹਜ਼ਾਰ ਸੱਤ ਸੱਤ ਹਜ਼ਾਰ ਏਕੜ ਦੇ ਮਾਲਕ ਬਣੀ ਬੈਠੇ ਨੇ ਉਹ, ਔਰ ਸਿੰਗਾਪੁਰ ਸਟਾਕ ਐਕਸਚੇਂਜ, ਹੋਰ ਸਟਾਕ ਐਕਸਚੇਂਜਾਂ ਦੇ ਉੱਤੇ ਬਿਲੀਅਨਸ ਦੇ ਵਿੱਚ ਉਹ ਟ੍ਰੇਡ ਕਰ ਰਹੇ ਨੇ, ਅਤੇ ਉਸੇ ਹੀ ਤਰਜ਼ ਦੇ ਉੱਤੇ ਇਹ ਇਹ ਪਾਸਟਰੀ ਵੀ ਉੱਧਰ ਹੀ ਚੱਲ ਰਿਹਾ ਕੰਮ। ਪਰ ਮੁਕਾਬਲਾ ਤੁਨ
ਜਿਹੜੀ ਹਾਂਜੀ 6000 ਏਕੜ ਚ ਮੈਂ ਵਾਧਾ ਕਰ ਦਿਆ, 6000 ਤਾਂ ਉਹਨਾਂ ਦੀਆਂ ਬ੍ਰਾਂਚਾਂ ਹੀ ਹੋ ਗਈਆਂ ਜੀ, ਏਕੜ ਦਾ ਛੱਡੋ।
ਅੱਛਾ ਜੀ, 6000 ਬ੍ਰਾਂਚ।
ਹਾਂ, ਜਿੱਥੇ 200 ਤੋਂ ਵੱਧ ਸੰਗਤ ਇਹਨਾਂ ਦੀ ਹੋਣ ਲੱਗ ਜਾਵੇ ਉੱਥੇ ਇਹ ਜ਼ਮੀਨ ਖਰੀਦ ਲੈਂਦੇ ਨੇ।
ਖਰੀਦਦੇ ਨੀ ਜੀ, ਨਹੀਂ 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 ਖਰੀਦਦੇ ਨੀ ਹੈਗੇ, ਉਹ 200 ਦੇ ਵਿੱਚ ਦੋ ਚਾਰ ਇਹੋ ਜਿਹੇ ਸਿਰਫਰੇ ਹੁੰਦੇ ਨੇ, ਉਹਨਾਂ ਨੂੰ ਗੁੰਮਰਾਹ ਕਰਕੇ ਜਾਂ ਉਹਨਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਤੋਂ ਹੀ ਲੈ ਲੈਂਦੇ ਨੇ 4-5 ਏਕੜ।
ਚਲੋ ਉਹ ਸਾਨੂੰ ਤਾਂ ਇਹ ਲੱਗਦਾ ਨਾ ਵੀ ਖਰੀਦ ਲਈ ਇਹਨਾਂ ਨੇ, ਵੀ ਫਲਾਣੇ ਦਾ ਡੇਰਾ ਬਣ ਗਿਆ।
ਹਾਂਜੀ ਹਾਂਜੀ, ਖਰੀਦੀ ਨਹੀਂ ਹੁੰਦੀ, ਉਹ 200 ਦਾ ਮਤਲਬ ਹੁੰਦਾ 200 ਚੋਂ 2-4 ਤਾਂ ਹੋਣੇ ਹੀ ਆ ਇੱਦਾਂ ਦੇ, ਤਾਂ 200 ਦੇ ਇੰਨੀ ਨੰਬਰ ਰੱਖਿਆ ਹੋਇਆ। ਮੁਕਾਬਲਾ ਤੁਨ ਇੱਧਰ ਜਿਹੜੇ ਸਿੱਖ ਧਰਮ ਦੇ ਵਿੱਚ ਇਹੋ ਜਿਹੀ ਹਜੇ ਤੱਕ ਕੋਈ ਪਿਰਤ ਹੈ ਨਹੀਂ ਕਿ ਤੁਸੀਂ ਆਪਣੀ ਜ਼ਮੀਨ ਜਿਹੜੀ ਆ ਪਿੰਡ ਦੇ ਗੁਰਦੁਆਰੇ ਨੂੰ ਲਵਾ ਦੇਣੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਲਵਾ ਦੇਣੀ ਹੈ। ਬਿੱਟਾ ਸਾਹਿਬ, ਤੁਸੀਂ ਕਿਤੇ ਨੋਟ ਕੀਤੀ ਇਹੋ ਜਿਹੀ ਗੱਲ ਕਿ ਜ਼ਮੀਨ ਹਥਿਆਈ ਜਾ ਰਹੀ ਹੋਵੇ ਸਿੱਖੀ ਦੇ ਨਾਂ ਤੇ?
ਨਹੀਂ, ਇੰਨਾ ਤਾਂ ਮੈਂ ਜ਼ਰੂਰ ਦੇਖਿਆ, ਸਾਡੇ ਰਿਵਾਜ ਮਾਲਵੇ ਦੇ ਵਿੱਚ ਦੇਖਿਆ। ਹੁਣ ਤਾਂ ਮੈਨੂੰ ਪੁਰਾਣੀ ਗੱਲ ਦੱਸਦਾ, 10 ਸਾਲ ਪਹਿਲਾਂ
ਹਾਂਜੀ,
ਉਹ ਕਹਿੰਦੇ ਜੀ ਆਹ ਫਲਾਨਾ ਗੁਰਦੁਆਰਾ, ਮੰਨ ਲਓ ਗੁਰਦੁਆਰਾ ਸ਼ਹੀਦ ਗੰਜ ਮੁਕਤਸਰ ਹੈ ਜਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ਜਾਂ ਗੁਰਦੁਆਰਾ ਟਿੱਬੀ ਸਾਹਿਬ ਹੈ, ਇਤਿਹਾਸਿਕ ਗੁਰਦੁਆਰਾ, ਉਹ ਕਹਿੰਦੇ ਵੀ ਇਹ ਕਿਹਦੇ ਕੋਲੇ? ਉਹ ਕਹਿੰਦੇ ਫਲਾਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੋਲੇ। ਇਹ ਕਿਹਦੇ ਕੋਲੇ ਹੈ? ਉਦੋਂ ਤਾਂ ਸੁਣਦੇ ਸੀ ਵੀ ਮਤਲਬ ਉਹਦਾ ਕੰਟਰੋਲ ਹੈ,
ਕੰਟਰੋਲ
ਵੀ ਉਹ ਬੰਦਾ ਲਵਾ ਸਕਦਾ। ਪਰ ਬਾਅਦ ਚ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਜਿਹੜਾ ਖਜ਼ਾਨਾ ਜਿਹੜਾ ਅਸੀਂ ਕੋਈ 10-12 ਕੋਈ ਰੁਪਇਆ ਢੇਲੀ ਠਿਆਨੀ ਦੇਖਦੇ ਹਾਂ, ਵੀ ਇਹਦਾ ਮਤਲਬ ਇਹ ਵੀ ਉਹ ਹਿਸਾਬ ਕਿਤਾਬ ਉਹੀ ਰੱਖਦੇ ਹੈ, ਉਹਨਾਂ ਦੀ ਮਰਜ਼ੀ ਹੈ ਵੀ ਉਹ ਕੀ ਕਰਨਾ ਕੀ ਨਹੀਂ ਕਰਨਾ।
ਨਹੀਂ ਬਿੱਟਾ ਸਾਹਿਬ, ਮੈਂ ਇਹ ਗੱਲ ਨਹੀਂ ਕਰ ਰਿਹਾ ਮੈਂ, ਚਲੋ ਉਹਦਾ ਕੰਟਰੋਲ ਹੋਏਗਾ, ਉਹਦਾ ਉਹਨਾਂ ਦੇ ਆਪਣੇ ਮੈਕਨਿਜ਼ਮ ਹੋਣਗੇ, ਚੜਾਵੇ ਦੀ ਮੈਂ ਗੱਲ ਦਸਵੰਧੀ ਹੋਰ ਗਾ। ਪਰ ਜਿਹੜਾ ਜਿੱਦਾਂ ਧਰਮ ਦੇ ਨਾਂ ਤੇ ਜਿੱਦਾਂ ਕਹਿ ਲਓ ਵੀ ਮਤਲਬ ਕਿਸੇ ਨੇ ਜ਼ਮੀਨ, ਮਤਲਬ ਉਹਦੇ ਕੋਈ ਧੀ ਪੁੱਤ ਹੈ ਨਹੀਂ, ਹੁਣ ਜ਼ਮੀਨ ਕਰਨੀ ਹੈ, ਉਹ ਜ਼ਮੀਨ ਨਾਂ ਲਵਾ ਗਿਆ ਗੁਰਦੁਆਰੇ ਦੇ, ਇੱਦਾਂ ਕਿਤੇ ਗੱਲ ਸੁਣੀ ਆ?
ਨਹੀਂ, ਮੈਂ ਡੇਰਿਆਂ ਦੇ ਨਾਮ ਤਾਂ ਸੁਣੀ ਹੈ, ਪਰ ਗੁਰੂ ਘਰਾਂ ਦੇ ਨਾਮ ਤੇ ਮੈਂ ਘੱਟ ਸੁਣੀ ਹੈ।
ਨਹੀਂ ਮੈਂ ਵੀ ਨਹੀਂ ਸੁਣੀ ਨਾ, ਮੈਂ ਤਾਂ ਪੁੱਛਦਾ, ਹੋ ਸਕਦਾ ਮੈਂ ਕਿਹਾ ਮੈਂ ਗਲਤ ਹੋਵਾਂ, ਪਰ ਜਿੱਦਾਂ ਜਿਹੜੇ ਨਾ ਇਹ ਡੇਰੇ ਬਣਦੇ ਹੀ ਤਾਂ ਇਟਸ ਅ ਬਿਜ਼ਨਸ ਮਾਡਲ, ਉਹਨਾਂ ਨੂੰ ਪਤਾ ਹੈ ਕਿ 1000 ਬੰਦਾ ਉਹਨਾਂ ਨਾਲ ਜੁੜ ਗਿਆ, ਉਹਨਾਂ 'ਚੋਂ 10-20 ਤਾਂ ਇਮੋਸ਼ਨਲ ਹੋ ਹੀ ਜਾਣੇ ਆ। ਠੀਕ ਹੈ, ਉਹ ਫਿਰ ਸਾਰੇ ਟਰੱਸਟ ਦੇ ਨਾਂ ਜ਼ਮੀਨਾਂ ਲਵਾ ਕੇ, ਐਂਡ ਇਟਸ ਅ ਬਿਗ ਗੋਇੰਗ ਔਨ ਇਨ ਪੰਜਾਬ ਅਤੇ ਵਿਦੇਸ਼ਾਂ ਦੇ ਵਿੱਚ। ਅਸੀਂ ਇੱਥੇ ਦੇਖੋ, ਇੱਥੇ ਵੀ ਇਸ ਤਰ੍ਹਾਂ ਹੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਇੰਦਰ, ਨਾ ਸਾਡੇ ਆਸਟ੍ਰੇਲੀਆ, ਮੈਂ ਬਹੁਤ ਦੇਰ ਤੋਂ ਇਹ ਜਾਣਦਾ ਪੜ੍ਹਦੇ ਹਾਂ ਕਿ ਚਰਚ ਦੇ ਨਾਲ ਜੁੜਦੇ ਨੇ ਲੋਕ, ਹੈ ਨਾ, ਅਤੇ ਧੀ ਪੁੱਤ ਕੋਈ ਵਿਦੇਸ਼ ਚਲ ਜਾਂਦਾ, ਕੋਈ ਕਿਤੇ ਚਲ ਜਾਂਦਾ, ਉਹ ਉਹਨਾਂ ਕੋਲ ਜਿਹੜਾ ਆਪਣਾ ਏਜਡ ਕੇਅਰ ਸੈਂਟਰ ਚਲ ਜਾਂਦੇ, ਬਾਅਦ 'ਚੋਂ ਨਰਸਿੰਗ ਹੋਮ ਚਲ ਜਾਂਦੇ, ਅਤੇ ਜਿਹਨਾਂ ਉਹਨਾਂ ਕੋਲ ਇੱਕ ਦੋ ਘਰ ਬਚਦੇ ਨੇ, ਅਮੀਰ ਹੁੰਦੇ ਨੇ, ਉਹ ਵੀ ਬੱਚੇ ਉਹਨਾਂ ਦੀ ਲੁੱਕ ਆਫਟਰ ਨਹੀਂ ਕਰਦੇ, ਉਹਨਾਂ ਨੂੰ ਦੇਖਭਾਲ ਨਹੀਂ ਕਰਦੇ ਆਉਂਦੇ, ਹੈ ਨਾ, ਆਪਣੇ ਪੇਰੈਂਟਸ ਦੀ, ਉਹ ਫਿਰ ਖਿੱਚ ਕੇ ਰੱਖ ਲਓ ਜਾਂ ਕਹਿ ਲਓ ਕਿ ਨਮੋਸ਼ ਹੋ ਕੇ ਉਹ ਜਾਂਦੇ ਜਾਂਦੇ ਜਿਹੜੇ ਵੀ ਉਹ ਚਰਚ ਦੇ ਮੈਂਬਰ ਹੁੰਦੇ ਆ ਉਸ ਚਰਚ ਦੇ ਨਾਂ ਆਪਣੀ ਬਿੱਲ ਕਰ ਜਾਂਦੇ ਆ ਵੀ ਆਹ ਜਿਹੜਾ ਮੇਰੇ ਮਗਰੋਂ ਮੇਰਾ ਇੱਕ ਘਰ, ਦੋ ਘਰ, ਤਿੰਨ ਘਰ, ਆਹ ਪ੍ਰੋਪਰਟੀ ਚਰਚ ਨੂੰ ਚਲ ਜਾਊਗੀ ਕਿਉਂਕਿ ਮੈਂ ਇਹਦੇ ਮੈਂਬਰ ਰਿਹਾ, ਹੈ ਨਾ। ਤਾਂ ਉਹ ਕੀ ਕਰਦੇ ਨੇ ਆਪਣੇ 'ਚ ਤੋਂ ਤਾਂ ਇਹ ਕਰਦੇ ਨੇ ਕਿ ਵੀ ਧਰਮ ਫੈਲੇਗਾ ਅਤੇ ਬਹੁਤ ਸਾਰੀਆਂ ਜਿਹੜੀਆਂ ਆਪਸ਼ਨਸ ਅਸੀਂ ਖੁਦ ਦੇਖੀਆਂ ਨੇ ਉਹ ਫਿਰ ਚਰਚ ਵਾਲੇ ਕੀ ਕਰਦੇ ਜਦੋਂ ਬਜ਼ੁਰਗ ਪੂਰਾ ਹੋ ਜਾਂਦਾ ਆ ਅਤੇ ਉਹ ਫਿਰ ਹੁਣ ਉਹ ਚਰਚ ਵਾਲਿਆਂ ਨੇ ਥੋੜ੍ਹਾ ਮੈਨੇਜ ਕਰਨਾ ਉਹ ਉਹਨੂੰ ਵੇਚਦੇ ਨੇ ਫਿਰ ਵੇਚ ਕੇ ਮਤਲਬ ਆਪਸ਼ਨ ਹੁੰਦੀ ਆ ਉਹ ਵੇਚ ਦਿੰਦੇ ਨੇ ਤਾਂ ਉਹ ਜਿਹੜੇ ਪੈਸੇ ਨੇ ਉਹ ਫਿਰ ਚਰਚ ਜਿਹੜਾ ਟਰੱਸਟ ਹੈ ਉਹ ਕਿਤੇ ਇਨਵੈਸਟ ਕਰਦਾ ਕੋਈ ਫੰਡ ਦੇ ਵਿੱਚ ਇਨਵੈਸਟ ਕਰਦਾ ਸੋ ਇੱਦਾਂ ਚੱਲਦਾ ਆ ਕੰਮ ਸਾਰਾ ਇਹ ਜਿਹੜੀ ਨਾ ਇਹ ਮਾਡਲ ਹੈ ਇਹ ਪੰਜਾਬ ਦੇ ਵਿੱਚ ਲੈ ਕੇ ਆਏ ਗੋਰੇ ਇਹ ਮਾਡਲ ਧਰਮ ਨੂੰ ਐਕਸਪਲੋਇਟ ਕਰਦਾ ਜ਼ਮੀਨਾਂ ਹਥਿਆਉਣ ਦਾ ਹੁਣ ਮੁਕਾਬਲਾ ਤਾਂ ਉਹਨੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੇ ਗੁਰੂਆਂ ਨੇ ਪਿਰਤ ਪਾਈ ਹੈ ਕਿ ਜ਼ਮੀਨ ਉਹਨਾਂ ਨੇ ਖਰੀਦੀ ਆ ਆਪ ਉਹਨਾਂ ਨੇ ਕੋਈ ਖਰਾਤ ਨਹੀਂ ਲਈ ਉਹਨਾਂ ਨੇ ਕੋਈ ਭੇਟਾ ਨਹੀਂ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜ਼ਮੀਨ ਖਰੀਦੀ ਹੈ ਜਿੱਥੇ ਅੰਮ੍ਰਿਤਸਰ ਸਾਹਿਬ ਵਸੇ ਹੋਏ ਨੇ ਹੈ ਨਾ ਸੋ ਇੱਦਾਂ ਹੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਇਹ ਸਾਰੀਆਂ ਜ਼ਮੀਨਾਂ ਖਰੀਦੀਆਂ ਹੋਈਆਂ ਟ੍ਰੀਟੀਜ਼ ਦੇ ਵਿੱਚ ਸਾਰਾ ਕੁਛ ਹੋਇਆ ਕੋਈ ਇੱਦਾਂ ਨਹੀਂ ਦਾਨ ਨਹੀਂ ਲਏ ਹੋਏ ਸੋ ਇਹ ਜਿਹੜਾ ਕਲਚਰ ਹੈ ਇਹ ਵਿਦੇਸ਼ੀ ਕਲਚਰ ਹੈ ਜਿਹੜਾ ਚੱਲ ਰਿਹਾ ਇਹ ਸਾਡੇ ਡੇਰੇ ਚਲਾ ਰਹੇ ਨੇ ਬਹੁਤ ਵੱਡੇ ਪੱਧਰ 'ਤੇ ਹੁਣ ਚਲੋ ਕ੍ਰਿਸਚਨਾਂ ਨੇ ਵੀ ਹੁਣ ਬਹਿੰਦੀ ਗੰਗਾ ਦੇ ਵਿੱਚ ਹੱਥ ਧੋਣਾ ਆ ਉਹ ਵੀ ਇਹ ਗੱਲ ਪਰ ਓਵਰਆਲ ਬਿੱਟਾ ਸਾਹਿਬ ਵੀ ਕੀ ਲੋਕ ਜਿਹੜੇ ਉੱਥੇ ਜਾਂਦੇ ਨੇ ਉਹਨਾਂ ਨੂੰ ਸਕੂਨ ਮਿਲਦਾ ਜਿੱਦਾਂ ਹੁਣ ਸਾਨੂੰ ਦਰਬਾਰ ਸਾਹਿਬ ਜਾ ਕੇ ਇੱਕ ਝੁੰਝਣੀ ਆਉਂਦੀ ਆ ਇੱਕ ਸਪਿਰਚੁਅਲ ਹਲੂਣਾ ਮਿਲਦਾ ਆ ਸਾਨੂੰ ਸ਼ਾਂਤੀ ਮਿਲਦੀ ਆ ਕੀ ਫਿਰ ਇਹੋ ਜਿਹੇ ਡਰਾਮੇ ਕਰਕੇ ਚਮਤਕਾਰੀ ਕਰਕੇ ਇਹ ਤਾਂ ਫਿਰ ਆ ਰਿੱਧ ਸਿੱਧ ਅਬਰਾ ਸਾਧ ਵਾਲਾ ਕੰਮ ਇਹ ਤਾਂ ਫਿਰ ਪਹਿਲਾਂ ਜੋਗੀ ਬਥੇਰਾ ਕਰਦੇ ਹੁੰਦੇ ਸੀਗੇ ਕਰਾਮਾਤਾਂ ਕੀ ਇੱਦਾਂ ਦਾ ਕੋਈ ਸੈਟਿਸਫੈਕਸ਼ਨ ਮਿਲਦੀ ਆ ਉਹਨਾਂ ਬੰਦਿਆਂ ਨੂੰ
ਮੈਨੂੰ ਬਿਲਕੁਲ ਤੁਹਾਡੀ ਗੱਲ ਯਾਦ ਆ ਗਈ ਮੈਨੂੰ ਬੀਬੀ ਜਗੀਰ ਕੌਰ ਨੇ ਜਿਸ ਦਿਨ ਪਹਿਲੇ ਦਿਨ ਮੈਂ ਇੱਥੇ ਆਇਆ ਤਾਂ ਮੈਨੂੰ ਉਹਨਾਂ ਨੇ ਆਖਿਆ ਅੱਛਾ ਤੁਸੀਂ ਦਿੱਲੀ ਤੋਂ ਆ ਗਏ ਮੈਂ ਕਿਹਾ ਹਾਂਜੀ ਕਹਿੰਦੇ ਪਰ ਤੁਸੀਂ ਇੱਥੇ ਤੁਸੀਂ ਇੰਜੋਏ ਕਰੋਗੇ ਦਿੱਲੀ ਤਾਂ ਮੈਨੂੰ ਪਤਾ ਨੀ ਕਹਿੰਦੇ ਤੁਸੀਂ ਕਿਵੇਂ ਪੱਤਰਕਾਰੀ ਕਰਦੇ ਸੀ ਤਾਂ ਮੈਨੂੰ ਪੰਜ ਚਾਰ ਦਿਨਾਂ ਬਾਅਦ ਵਾਕਈ ਲੱਗਿਆ ਜਿੱਦਾਂ ਤੁਸੀਂ ਅਧਿਆਤਮਕ ਤੌਰ ਤੇ ਗੱਲ ਕੀਤੀ ਕਿ ਹਾਂ ਇੱਥੇ ਬੜਾ ਮੈਨੂੰ ਅੱਛਾ ਸਕੂਨ ਮਿਲ ਰਿਹਾ ਦਿੱਲੀ ਤਾਂ ਚਲੋ ਉਹ ਕੁੱਕੜਖੇ ਵਾਲੀ ਗੱਲ ਸੀ ਕਿਤੇ ਸਰਨੇ ਨੇ ਕਦੇ ਬੋਲ ਦਿੱਤਾ ਕਿਤੇ ਜੀਕੇ ਨੇ ਬੋਲਤਾ ਕਿਤੇ ਸਰਸੇ ਨੇ ਬੋਲ ਦਿੱਤਾ ਉਹ ਇੱਕ ਲੜਾਈ ਇਸ ਤਰ੍ਹਾਂ ਸੀ ਵੀ ਸਿੱਖਾਂ ਦੇ ਵਿੱਚ ਸਿੱਖਾਂ ਦੀ ਬਦਨਾਮੀ ਕਰਨਾ ਤਾਂ ਮੈਨੂੰ ਦਿੱਲੀ ਦੇ ਵਿੱਚ ਇੱਕ ਬੰਦਾ ਮਿਲਿਆ ਇੱਕ ਜਗ੍ਹਾ ਦੇ ਉੱਤੇ ਉਹਨੇ ਕਾਫੀ ਦਿਨਾਂ ਤੋਂ ਮੈਨੂੰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪਤਾ ਲੱਗਿਆ ਵੀ ਇਹ ਕੈਨੇਡਾ ਆਸਟ੍ਰੇਲੀਆ ਜਾਂ ਜਿੱਥੇ ਜਿੱਥੇ ਵੀ ਮੀਡੀਆ ਦੇ ਨਾਲ ਜੁੜਿਆ ਤਾਂ ਮੈਨੂੰ ਉਹਨੇ ਸੱਦਿਆ ਜੀ ਮੈਂ ਹੁਣ ਉਹਦਾ ਨਾਮ ਹੀ ਤੁਹਾਨੂੰ ਲੈ ਹੀ ਦਿੰਦਾ ਮੈਨੂੰ ਸੱਦਿਆ ਇਹਨਾਂ ਨੇ ਆਪਣੇ ਅਕਾਲ ਅਕੈਡਮੀ ਵਾਲਿਆਂ ਨੇ ਕੀ ਇਹਦਾ ਨਾਮ ਹੈ ਕਲਗੀਧਰ ਟਰੱਸਟ ਰਜੌਰੀ ਗਾਰਡਨ ਇਹਨਾਂ ਦਾ ਦਫ਼ਤਰ ਹੈ ਤਾਂ ਮੈਂ ਉੱਥੇ ਚਲਾ ਗਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਜੀ ਫਲਾਨੀ ਜਗ੍ਹਾ ਵੀ ਕਰਦੇ ਹੋ ਵੀ ਕਰਦੇ ਹੋ ਵੀ ਕਰਦੇ ਹੋ ਮੀਡੀਆ ਚ ਤੁਸੀਂ ਸਾਡੇ ਲਈ ਕੰਮ ਕਰੋ ਮੈਂ ਕਿਹਾ ਦੱਸੋ ਕੀ ਕਰਨਾ ਮੈਨੂੰ ਤਾਂ ਪਤਾ ਨੀ ਸੀ ਕੀ ਹੈ ਕਹਿੰਦੇ ਜੀ ਸਾਡੇ ਕੋਲ ਇੱਕ ਬਿਜ਼ਨਸ ਮਾਡਲ ਹੈ ਵੀ 60 ਪੈਸੇ ਤੁਹਾਡੇ 40 ਪੈਸੇ ਸਾਡੇ ਵੀ ਤੁਸੀਂ ਸਾਡਾ ਪ੍ਰਚਾਰ ਪ੍ਰਸਾਰ ਕਰੋ ਮੈਂ ਕਿਹਾ ਜੀ 60 ਪੈਸੇ 40 ਪੈਸੇ ਦਾ ਕੀ ਮਤਲਬ ਹੈ ਉਹ ਕਹਿੰਦੇ ਜੀ ਤੁਸੀਂ ਇੱਕ ਅਕਾਊਂਟ ਬਣਾਓ ਉਸ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਹੋਣਗੇ ਲੋਕ ਉਹਦੇ ਚ ਪੈਸੇ ਪਾਉਣਗੇ ਤੁਸੀਂ ਪ੍ਰਚਾਰ ਪ੍ਰਸਾਰ ਕਰੋਗੇ 60 ਪੈਸੇ ਤੁਹਾਡੇ ਹੋਣਗੇ 40 ਪੈਸੇ ਸਾਡੇ ਹੋਣਗੇ ਮੈਂ ਕਿਹਾ ਜੀ ਅੱਛਾ ਚਲੋ ਮੈਂ ਕੋਈ ਨੀ ਤੇ 10 ਕੁ ਮਿੰਟਾਂ ਬਾਅਦ ਉਹ ਮੇਰੇ ਸਾਹਮਣੇ 2 ਵੱਡੇ ਕੈਮਰੇ ਲੈ ਕੇ ਇੱਕ ਬੰਦਾ ਆ ਗਿਆ ਜਿਵੇਂ ਉਸ ਬੰਦੇ ਨੇ ਇਸ਼ਾਰਾ ਕੀਤਾ ਮੇਰੇ ਮੂਹਰੇ ਰੱਖਤੇ ਕੈਮਰੇ ਉਹ ਕੈਮਰੇ ਮੈਨੂੰ ਲੱਗਦਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖੇ ਹੋਣੇ ਆ
ਇੰਨੇ ਮਹਿੰਗੇ
ਜਿਹੜੀਆਂ ਫਿਲਮਾਂ ਸ਼ੂਟ ਕਰਨ ਵਾਲੇ ਤੇ ਮੈਨੂੰ ਕਹਿੰਦੇ ਜੀ ਇਹ ਕੈਮਰੇ ਸਾਡੇ ਕੋਲ ਇਹਨਾਂ ਸਪੇਅਰ ਪਏ ਆ ਤੇ ਇਹ ਅਸੀਂ ਵੇਚਣੇ ਆ ਜੇ ਤੁਹਾਡੇ ਕੰਮ ਆਉਂਦੇ ਤਾਂ ਤੁਸੀਂ ਇਹਦਾ ਦੇਖੋ ਮੈਂ ਕਿਹਾ ਜੀ ਤੁਹਾਡੇ ਕੋਲ ਕਿੱਥੋਂ ਆ ਗਏ ਉਹ ਕਹਿੰਦੇ ਜੀ ਕਿਸੇ ਸ਼ਰਧਾਲੂ ਨੂੰ ਕਿਹਾ ਸੀਗਾ ਤੇ ਉਹ ਵੀ ਦੇ ਗਿਆ ਦੋਵਾਂ ਤਿੰਨਾਂ ਨੂੰ ਕਿਹਾ ਸੀ ਉਹ ਦੋਨੇ ਹੀ ਦੇ ਗਏ ਤੇ ਹੁਣ ਸਾਡੇ ਕੋਲ ਇਹ ਕੰਮ ਦੇ ਨੀ ਮੈਂ ਕਿਹਾ ਜੀ ਇਹ ਤਾਂ ਬੜੇ ਮਹਿੰਗੇ ਕੈਮਰੇ ਆ ਜਦੋਂ ਮੈਂ ਉਹਦਾ ਗੂਗਲ ਉੱਥੇ ਬੈਠ ਕੇ ਉਹਦਾ ਗੂਗਲ ਚ ਰੇਟ ਪਾਇਆ ਤਾਂ ਮੇਰੇ ਖਿਆਲ ਉਹ 40-45 ਲੱਖ ਰੁਪਏ ਦਾ ਇੱਕ ਕੈਮਰਾ ਸੀਗਾ ਦੋ ਕੈਮਰੇ ਉਹਨਾਂ ਕੋਲ ਸਟੱਕ ਹਾਂਜੀ ਬਿਲਕੁਲ ਦੋ ਕੈਮਰੇ ਉਹਨਾਂ ਕੋਲ ਮਤਲਬ 90 ਲੱਖ ਰੁਪਏ ਦਾ ਮੈਨੂੰ ਕਹਿੰਦੇ ਜੀ ਤੁਸੀਂ ਦੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਜੇ ਕੋਈ ਬੰਦਾ ਗਾਹਕ ਹੈਗਾ ਤੁਸੀਂ ਇਹਨੂੰ ਵੇਚ ਦਿਓ ਤੇ ਮੇਰੇ ਮਨ ਦੇ ਵਿੱਚ ਬੜੀ ਸੱਟ ਵੱਜੀ ਮੈਂ ਕਿਹਾ ਵੀ ਕਿਸੇ ਬੰਦੇ ਨੇ ਕਿੱਡੀ ਆਸਥਾ ਨਾਲ ਇਹਨਾਂ ਨੂੰ ਉਹ ਚੀਜ਼ ਲਿਆ ਕੇ ਦਿੱਤੀ ਹੋਏਗੀ ਪਤਾ ਨੀ ਉਹਨੇ ਕਿਵੇਂ ਪੈਸੇ ਇਕੱਠੇ ਕੀਤੇ ਹੋਣਗੇ ਵੀ ਬਾਬਿਆਂ ਨੇ ਕਿਹਾ ਵੀ ਮੈਂ ਜੀ ਇਹਨਾਂ ਦਾ ਕਰਦੇ ਹਾਂ ਤਾਂ ਉਦੋਂ ਮੈਨੂੰ ਲੱਗਿਆ ਕਿ ਵਾਕਿਆ ਇਹ ਤਾਂ ਜਿਹੜਾ ਅਸੀਂ ਜਿਹੜੇ ਆ ਚਿੱਟੇ ਚੋਲੇ ਵਾਲਿਆਂ ਨੂੰ ਦੇਖ ਰਹੇ ਹਾਂ ਮਾਫ਼ ਕਰਨਾ ਸਾਰਿਆਂ ਲਈ ਨਹੀਂ ਤਾਂ ਕਿਤੇ ਨਾ ਕਿਤੇ ਤਾਂ ਇਹ ਸਾਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਕਰ ਰਹੇ ਹੈ ਔਰ ਇੱਕ ਉਸ ਤੋਂ ਬਾਅਦ ਹਰ ਜਗ੍ਹਾ ਤੇ ਰੌਲਾ ਪੈਂਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਅਮੀਰ ਸਿੱਖਾਂ ਦੇ ਬੱਚੇ ਨੇ ਉਹ ਇਹਨਾਂ ਅਕੈਡਮੀਆਂ ਚ ਪੜ੍ਹਦੇ ਆ ਤੇ ਗਰੀਬ ਜਿਹੜੇ ਸਿੱਖਾਂ ਦੇ ਬੱਚੇ ਨੇ ਉਹਨਾਂ ਨੂੰ ਤਾਂ ਦਾਖਲੇ ਦੇਣ ਦੀ ਵੀ ਲੋੜ ਨਹੀਂ ਪੈਂਦੀ। ਮੈਨੂੰ ਜਦੋਂ ਮੈਂ ਇੰਦੌਰ ਗਿਆ ਉੱਥੇ ਸਿਗਲੀਗਰ ਸਮਾਜ ਨੂੰ ਦੇਖਿਆ ਤਾਂ ਉਹਨਾਂ ਦੇ ਇੱਕ ਦੋ ਬੰਦੇ ਜਿਹੜੇ ਉਹ ਉਹਨਾਂ ਨੇ ਆਖਿਆ ਵੀ ਅਸੀਂ LLB ਆਪਣੇ ਲੈਵਲ ਤੇ ਕਰ ਲਈ ਪੜ੍ਹ ਪੁੜ ਕੇ, ਪਰ ਹੁਣ ਨਵੇਂ ਬੱਚਿਆਂ ਨੂੰ ਕੁਛ ਨਾ ਕੁਛ ਪੜ੍ਹਾਉਣ ਦੇ ਲਈ ਜਿਹੜੇ ਸਿਗਲੀਗਰ ਸਿੱਖ ਬਣ ਜਾ ਰਹੇ ਸਨ ਜਿਹੜੇ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਨਾਲ ਸਨ, ਤਾਂ ਉਹਨਾਂ ਨੇ ਆਖਿਆ ਕਿ ਸਾਡੀ ਵੀ ਬਾਂਹ ਫੜੋ। ਤਾਂ ਉਦੋਂ ਲੱਗਦਾ ਸੀਗਾ ਕਿ ਵਾਕਿਆ ਕਿਤੇ ਨਾ ਕਿਤੇ ਜਿਹੜੀਆਂ ਵੀ ਸੰਸਥਾਵਾਂ ਇਸ ਤਰ੍ਹਾਂ ਦਾ ਕੰਮ ਕਰਦੀਆਂ ਉਹ ਨਿੱਜ ਲਈ, ਪੈਸੇ ਲਈ, ਜਾਂ ਸ਼ੋਹਰਤ ਲਈ, ਜਾਂ ਜਿਵੇਂ ਤੁਸੀਂ ਆਪਾਂ ਗੱਲ ਕੀਤੀ ਵੀ 7-8 ਹਜ਼ਾਰ ਏਕੜ ਜ਼ਮੀਨ ਬਣਾ ਲਓ, ਉਹ ਇਸੇ ਲਈ ਕੰਮ ਕਰਦੀਆਂ। ਉਹਨਾਂ ਦਾ ਆਮ ਸਿੱਖਾਂ ਵੱਲ, ਆਮ ਸਾਡੀ ਕਮਿਊਨਿਟੀ ਵੱਲ ਕੋਈ ਬਹੁਤਾ ਧਿਆਨ।
ਬੱਟਾ ਸਾਹਿਬ ਫਿਰ ਉਹਨਾਂ ਦਾ ਹਾਲ ਵੀ ਦੇਖੋ ਨਾ, ਫਿਰ ਉਹ ਵਕੀਲ ਲੱਭਦੇ ਫਿਰਦੇ ਨੇ ਹੁਣ ਅੱਜ ਕੱਲ੍ਹ, ਹੈ ਨਾ, ਤੇ ਵੀ ਉਹ ਮਾਇਆ ਫਿਰ ਇੱਦਾਂ ਹੀ ਇਕੱਠੀ ਹੁੰਦੀ ਆ। ਇਕੱਲਾ ਇਹ ਨਹੀਂ ਹੈਗਾ ਅਸੀਂ ਕਰਦੇ ਹਾਂ, ਦੇਖੋ ਜਿਹੜਾ ਫਾਰਮੂਲਾ ਆ ਹੁਣ ਆਪਾਂ ਕਹਿੰਦੇ ਆਪਾਂ ਗੁਰੂ ਦੀ ਗੋਲਕ 'ਚ ਨਾ ਪਾਓ ਪੈਸੇ, ਆਪਾਂ ਨਹੀਂ ਪੈਸੇ ਦੇਣੇ, ਹੈ ਨਾ, ਅਤੇ ਚੰਗੇ ਲਾ ਦਿਉ, ਐਂ ਕਰ ਦਿਉ, ਉਹ ਕਰ ਦਿਉ। ਹੁਣ ਇਹੋ ਜਿਹੇ ਠੱਗ ਜਿਹੜੀਆਂ ਔਰਗਨਾਈਜੇਸ਼ਨ ਚੈਰਿਟੀਜ਼ ਹੈ, ਇਹ ਧਾਰਮਿਕ ਵੀ ਨੇ ਅਤੇ ਗੈਰ ਧਾਰਮਿਕ ਔਰਗਨਾਈਜ਼ੋ। ਮੈਂ ਜੀ ਆ ਕੈਂਸਰ ਦਾ ਕੰਮ ਕਰਨਾ ਜੀ, ਮੈਂ ਜੀ ਵੀਲ ਚੇਅਰਾਂ ਦੇਣੀਆਂ, ਮੈਂ ਜੀ ਸਿਲਾਈ ਮਸ਼ੀਨਾਂ ਦੇਣੀਆਂ, ਮੈਂ ਜੀ ਵਿਆਹ ਕਰਨੇ ਆ, ਮੈਂ ਵਿਧਵਾ ਦੇ ਵਿਆਹ। ਸੋ ਮੱਚ ਫਰੋਡ ਗੋਇੰਗ ਔਨ ਐਵਰੀਵੇਅਰ, ਹੈ ਨਾ। ਅਖੀਰ ਨੂੰ ਫਾਰਮੂਲਾ ਕੀ ਹੈ? ਫਾਰਮੂਲਾ ਇਹ ਹੈ ਕਿ ਮੈਂ ਤਾਂ ਇਹੀ ਕਹਿੰਦਾ ਕਿ ਜਿਹੜੇ ਧਾਰਮਿਕ ਬੰਦੇ ਨੇ, ਧਰਮ ਨੂੰ ਮੰਨਦੇ ਨੇ, ਉਹ ਜਿਹੜਾ ਆਪਣਾ ਲੋਕਲ ਗੁਰਦੁਆਰਾ ਨਾ, ਆਪਣੇ ਪਿੰਡ ਦਾ ਗੁਰਦੁਆਰਾ ਹੈ ਲਾਗੇ ਦਾ, ਉੱਥੇ ਆਪਣਾ ਦਸਵੰਧ ਦਿਉ, ਕਿਉਂਕਿ ਪਤਾ ਹੈ ਤੁਹਾਨੂੰ ਲਾਗੇ ਗੁਰਦੁਆਰਾ ਅਤੇ ਉੱਥੇ ਚੱਲਣਾ ਹੁਣ ਉੱਥੇ ਸਾਰੇ। ਦੂਜਾ ਜਿਹੜਾ ਹੈ ਵੀ ਸਾਡੇ ਜਿਹੜੇ ਸਥਾਪਿਤ ਗੁਰਦੁਆਰੇ ਨੇ, ਮਤਲਬ ਹੁਣ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਦਰਬਾਰ ਸਾਹਿਬ ਹੈ, ਸਾਰੇ ਉਹ ਗੁਰਦੁਆਰੇ ਪਤਾ ਹੈ ਸਾਨੂੰ, ਇਹ ਸਾਡੇ ਸਥਾਪਿਤ ਗੁਰਦੁਆਰੇ ਨੇ, ਕੇਸਗੜ੍ਹ ਸਾਹਿਬ ਹੈ, ਹਜ਼ੂਰ ਸਾਹਿਬ ਹੈ, ਉੱਥੇ ਜਾ ਕੇ ਤੁਸੀਂ ਆਪਣਾ ਦਾਨ ਪੁੰਨ ਕਰ ਸਕਦੇ। ਉੱਥੋਂ ਬਹੁਤ ਸਾਰੀਆਂ ਸਰਵਿਸਿਜ਼ ਚੱਲਦੀਆਂ, ਮਤਲਬ ਹਸਪਤਾਲ ਵੀ ਚੱਲਦੇ ਨੇ, ਸਕੂਲ ਵੀ ਚੱਲਦੇ ਨੇ, ਗੁਰੂ ਘਰ ਉਹ ਗੋਲਕ ਦੇ ਪੈਸੇ ਨਾਲ ਚਲਾਉਂਦੀ ਹੈ, ਹੈ ਨਾ। ਜੇ ਡਾਇਰੈਕਟ ਪੈਸੇ ਦੇਣਾ ਚਾਹੁੰਦੇ ਹੋ ਤੁਸੀਂ, ਮਤਲਬ ਕਹਿੰਦੇ ਵੀ ਨਹੀਂ ਮੈਂ ਤਾਂ ਗੋਲਕ 'ਚ ਪਾਉਣਾ ਹੀ ਨਹੀਂ, ਮੈਂ ਤਾਂ ਦੁਸ਼ਮਣ ਹੀ ਹਾਂ ਗੋਲਕ ਦੇ ਨਾਲ, ਹੈ ਨਾ, ਜਿਹੜਾ ਕਿ ਅੱਜ ਕੱਲ੍ਹ ਪ੍ਰੋਜੈਕਟ ਕੀਤਾ ਜਾ ਰਿਹਾ, ਅਸੀਂ ਤਾਂ ਜੀ ਸਿੱਧੀ ਹੈਲਪ ਕਰਨੀ ਆ। ਅਤੇ ਸਿੱਧੀ ਹੈਲਪ ਦਾ ਵੀ ਤਰੀਕੇ ਹੈਗੇ ਆ, ਉਹਦਾ ਬਹੁਤ ਵਧੀਆ ਤਰੀਕਾ ਕਿ ਤੁਸੀਂ ਆਪਣੇ ਪਿੰਡ ਦਾ ਸੁਧਾਰ ਕਰੋ। ਆਪਣੇ ਪਿੰਡ 'ਚ ਤੁਹਾਡੇ ਸਕੂਲ ਚਾਹੀਦਾ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਟੈਂਪੂ ਵਾਲੇ ਨੂੰ ਕਿਸੇ ਨੂੰ ਵੀ ਕੈਸ਼ ਨਾ ਦਿਓ, ਜਦੋਂ ਕੈਸ਼ ਦੇਣ ਲੱਗ ਪਏ ਉਹ ਪੈਸੇ ਇਹਦਾ ਮਤਲਬ ਉੱਥੇ ਲੱਗਣੇ ਨਹੀਂ ਜਿਸ ਕੰਮ ਲਈ ਤੁਸੀਂ ਦਿੱਤੇ ਆ, ਇਹ ਫੈਕਟ ਹੈ। ਸੋ ਅਗਰ ਕਿਸੇ ਬੱਚੇ ਦੇ ਸਕੂਲ ਦਾ ਬਿੱਲ ਦੇਣਾ, ਕਿਤਾਬਾਂ ਲੈ ਕੇ ਦੇਣੀਆਂ ਉਹ ਲੈ ਦਿਓ, ਹੈ ਨਾ, ਪਿੰਡ ਦੇ ਵਿੱਚ ਸਕੂਲ ਬਣਨ ਵਾਲਾ ਆ, ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਬਣਨ ਵਾਲਾ ਆ, ਕੋਈ ਲਾਈਟਾਂ ਲੱਗਣ ਵਾਲੀਆਂ, ਕੋਈ ਸੀਵਰੇਜ ਪੈਣ ਵਾਲਾ ਆ, ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ। ਸੋ ਇਹ ਮਤਲਬ ਧਰਮ ਦੇ ਨਾਂ 'ਤੇ ਬਹੁਤ ਸ਼ੋਸ਼ਣ ਹੋ ਰਿਹਾ, ਗਲਤ ਪੈਸਾ ਮਤਲਬ ਥੈਂ ਲੱਗ ਰਿਹਾ ਆ। ਦੂਜਾ ਜਿਹੜਾ ਆ ਇਹ ਤੋਂ ਵੀ ਵੱਡਾ ਫਰੋਡ ਗੈਰ ਧਾਰਮਿਕ ਪੈਸਿਆਂ ਦੇ ਵਿੱਚ ਲੱਗ ਰਿਹਾ। ਜੇ ਆਪਾਂ ਕਹੀਏ ਨਾ ਵੀ ਉਹ ਜਿਹੜੇ ਇਹ ਦੂਜੇ ਬੰਦੇ ਉਹ ਸਹੀ ਕਰ ਰਹੇ, ਉਹ ਵੀ ਬਹੁਤ ਵੱਡੇ ਵੱਡੇ ਫਰੋਡ ਚੱਲ ਰਹੇ ਨੇ। ਸੋ ਇਸ ਕਰਕੇ ਸਾਰਿਆਂ ਨੂੰ ਨੇੜੇ ਦੇ ਗੁਰਦੁਆਰੇ 'ਚ ਦਾਨ ਕਰੋ ਆਪਣੇ, ਸਾਰਿਆਂ ਨੂੰ ਨੇੜੇ ਜਿਹੜੇ ਲੋਕ ਹੈ ਉਹਨਾਂ ਦੀ ਵੈਲਫੇਅਰ ਦਾ ਧਿਆਨ ਰੱਖੋ। ਜਦ ਆਪਾਂ ਇਹ ਕਰਨ ਲੱਗ ਜਾਂਗੇ ਵੈਲਫੇਅਰ ਆਪਣੇ ਆਪ ਵਧੀਆ। ਤੁਹਾਡਾ ਕੀ ਖਿਆਲ ਹੈ ਬੱਟਾ ਸਾਹਿਬ ਜਾਂਦੇ ਜਾਂਦੇ?
ਬਿਲਕੁਲ, ਕਰੋਨਾ ਦੇ ਵਿੱਚ ਅਸੀਂ ਦੇਖੇ ਹੈ ਜੀ, ਅਸੀਂ ਤਾਂ ਹੰਡਾਈ ਹੈ ਗੱਲ ਵੀ ਦਿੱਲੀ ਦੇ ਗੁਰੂ ਘਰ ਹੋਣ, ਪੰਜਾਬ ਦੇ ਗੁਰੂ ਘਰ ਹੋਣ, ਉੱਥੋਂ ਜਿਹੜਾ ਭੋਜਨ ਹੈ, ਲੰਗਰ ਹੈ, ਉਹ ਬਣ ਕੇ ਹਰ ਜਗ੍ਹਾ ਜਾਂਦਾ ਰਿਹਾ, ਈਵਨ ਕਿ ਹਸਪਤਾਲਾਂ ਤੱਕ ਵੀ ਉਹ ਜਾਂਦਾ ਰਿਹਾ। ਜਦੋਂ ਆਪ ਮੈਨੂੰ ਯਾਦ ਹੈ ਜਦੋਂ ਪਹਿਲੇ ਦਿਨ ਮੁਕਤਸਰ ਦੇ ਵਿੱਚ ਇੱਕ ਮਰੀਜ਼ ਆਇਆ ਤਾਂ ਮੈਂ ਫੇਸਬੁੱਕ 'ਤੇ ਇੱਕ ਪਾਇਆ ਕਿ ਇੱਦਾਂ ਕਰਕੇ ਇੱਕ ਮਰੀਜ਼ ਆ ਗਿਆ, ਤਾਂ ਮੈਨੂੰ ਪਤਾ ਹੈ ਕਿ ਮੈਂ ਕਿੰਨਾ ਪਰੇਸ਼ਾਨ ਹੋਇਆ। ਮੈਨੂੰ ਘੱਟੋ ਘੱਟ 10,000 ਟੈਲੀਫੋਨ ਇਸ ਲਈ ਆ ਗਿਆ ਵੀ ਇਹ ਬੰਦਾ ਕਿੱਥੇ ਰਹਿੰਦਾ ਸੀ, ਕਿਹਨੂੰ ਮਿਲਦਾ ਸੀ, ਕਿਤੇ ਸਾਡੇ ਘਰੇ ਨਾ ਕਰੋਨਾ ਆ ਜਾਵੇ। ਤਾਂ ਉਦੋਂ ਲੋਕਾਂ ਨੇ ਆਪਣੇ ਦਰਵਾਜ਼ੇ ਐਂ ਬੰਦ ਕਰ ਲਏ ਸੀ, ਉਦੋਂ ਇਕੱਲੇ ਗੁਰੂ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਸੀ, ਔਰ ਗੁਰੂ ਘਰਾਂ ਦੀ ਰਸਦ ਜਿਹੜੀ ਹੈ ਉਹ ਬਣ ਕੇ ਬਹੁਤ ਸਾਰੇ, ਤਾਂ ਇਹ ਵੀ ਲਾਂਗਰ ਹੀ ਨਹੀਂ ਸੀ ਲੱਭਦੇ, ਲੋਕਾਂ ਨੇ ਆਪਣੇ ਲੈਵਲ ਦੇ ਉੱਤੇ ਲੰਗਰ ਪ੍ਰਸ਼ਾਦੇ ਬਣਾ ਕੇ, ਜਿਵੇਂ 10-10, 20-20 ਘਰਾਂ ਨੇ ਆਪਣੇ ਲੰਗਰ ਪ੍ਰਸ਼ਾਦੇ ਬਣਾ ਕੇ ਇੱਕ ਥਾਂ ਦੇ ਇਕੱਠੇ ਕਰਕੇ ਫਿਰ ਗੁਰੂ ਘਰਾਂ ਦੇ ਨਾਲ ਦਾਲਾਂ ਪ੍ਰਸ਼ਾਦਾ ਉੱਥੇ ਬਣਾ ਕੇ ਫਿਰ ਉਹ ਦਿੰਦੇ ਰਹੇ। ਔਰ ਕਿਸਾਨ ਮੋਰਚੇ ਦੀ ਜਿਹੜੀ ਅੱਜ ਦੀ ਵਿਸ਼ੇਸ਼ੀਅਤ ਹੈ, ਖਾਸ ਹੈ, ਜੇ ਰਕੇਸ਼ ਟਕੈਤ ਦੀਆਂ ਤੁਸੀਂ ਵੀਡੀਓ ਪੜ੍ਹੋ ਤਾਂ ਉਹਨੇ ਵੀ ਇਹ ਗੱਲ ਕਹੀ ਕਿ ਜੇ ਗੁਰੂ ਘਰਾਂ ਨੇ ਸਾਡੇ ਲਈ ਦਰਵਾਜ਼ੇ ਨਾ ਖੁੱਲ੍ਹੇ ਹੁੰਦੇ ਤਾਂ ਅੱਜ ਸਾਡਾ ਕਿਸਾਨ ਮੋਰਚਾ ਉਨੀ ਕਾਮਯਾਬੀ ਨਾਲ ਅੱਗੇ ਨਹੀਂ ਸੀ ਵਧਣਾ। ਮੈਨੂੰ ਬੀਬੀ ਜਗੀਰ ਕੌਰ ਪਿਛਲੇ ਦਿਨ ਹੀ ਮਿਲੇ, ਉਹਨਾਂ ਨੇ ਵੀ ਇਹ ਗੱਲ ਕਹੀ, ਉਹ ਕਹਿੰਦੇ ਜੀ ਜੇ ਤੁਸੀਂ ਸਾਡਾ ਬਜਟ ਦੇਖੋਗੇ ਨਾ ਤਾਂ ਬਹੁਤੇ ਗੁਰੂ ਘਰਾਂ ਨੂੰ ਤਾਂ ਸਾਨੂੰ ਪੱਲਿਓ ਪੈਸੇ ਦੇਣੇ ਪੈਂਦੇ ਆ ਚਲਾਉਣ ਵਾਸਤੇ। ਸਾਡੇ ਕੋਈ 10-12-15 ਗੁਰੂ ਘਰ ਨੇ ਜਿਹੜੇ ਮਤਲਬ ਜਿੰਨੀ ਸਾਨੂੰ ਭੇਟਾ ਆਉਂਦੀ ਹੈ ਉਹਦੇ ਤੋਂ ਥੋੜਾ ਜਿਹਾ ਉਹ ਵੱਧ ਉਹਨਾਂ ਕੋਲੇ ਭੇਟ ਆ ਜਾਂਦੀ ਹੈ ਜਿਹੜੇ ਖਰਚੇ ਖੁਰਚੇ ਪੂਰੇ ਹੁੰਦੇ ਆ। ਐਜੂਕੇਸ਼ਨ ਵਾਲਾ ਜਿਹੜਾ ਜਿੰਨੇ ਵੀ ਕਾਲਜ ਨੇ ਉਹਨਾਂ ਦਾ ਕੋਈ ਵੀ ਫੰਡ ਅਸੀਂ ਗੁਰੂ ਘਰਾਂ ਤੇ ਨਹੀਂ ਖਰਚ ਕਰਦੇ, ਉਹ ਉੱਥੇ ਉਹਨਾਂ ਨੂੰ ਵਾਪਸ ਕਰਦੇ ਆ।
ਤੇ
ਕਰੋਨਾ ਕਰਕੇ ਜਿਹੜਾ ਹਾਲ ਹੁਣ ਹੋਇਆ ਉਹਦੇ ਕਰਕੇ ਇਸ ਦੇ ਬਾਵਜੂਦ ਵੀ ਉਹਨਾਂ ਨੇ 3% DA ਹੁਣ ਮੁਲਾਜ਼ਮਾਂ ਨੂੰ ਵਧਾਇਆ। ਤੇ ਦੂਜੇ ਪਾਸੇ ਹੁਣ ਇਹਦੀ ਮਿਆਦ ਵੀ ਜਿਹੜੀ 1 ਸਾਲ ਹੈਗੀ ਹੈ ਸ਼੍ਰੋਮਣੀ ਕਮੇਟੀ ਦੀ, ਉਹ ਕਹਿੰਦੇ ਘੱਟੋ ਘੱਟ 5 ਸਾਲ ਜਾਂ 2 ਸਾਲ ਹੋਣੀ ਚਾਹੀਦੀ ਹੈ। ਜਦੋਂ ਤੱਕ ਪ੍ਰਧਾਨ ਨੂੰ ਸਮਝ ਲੱਗਦੀ ਹੈ ਵੀ ਮੈਂ ਆਹ ਠੀਕ ਕਰਨਾ, ਉਦੋਂ ਤੱਕ ਉਹਦਾ ਟਾਈਮ ਪੂਰਾ ਹੋ ਜਾਂਦਾ। ਹੁਣ 29 ਨਵੰਬਰ ਨੂੰ ਦੁਬਾਰਾ ਜਿਹੜਾ ਨਵੇਂ ਪ੍ਰਧਾਨ ਚੁਣਿਆ ਜਾਣਾ।
ਗੋਲਕ ਦੇ ਪੈਸੇ ਜਾਂ ਸਿੱਖੀ ਦੇ ਨਾਂ ਦੇ ਉੱਤੇ ਦਸਵੰਧ ਜਿਹੜੀ ਆ ਉਹ ਕਿੰਨੇ ਲੰਗਰ ਚੱਲਦੇ ਨੇ, ਅਵਾਰਡ ਵੀ ਮਿਲੇ ਨੇ ਸਿੱਖ ਵਾਲੰਟੀਅਰ ਮੈਲਬਨ ਹੈ।
ਬਿਲਕੁਲ, ਮੈਂ ਤਾਂ ਖੁਦ ਦੇਖਿਆ ਜੀ ਤੁਹਾਡੇ ਗਲੈਨਵੁੱਡ ਗੁਰੂ ਘਰ ਵੀ, ਮੈਂ ਪਹਿਲੀ ਵਾਰੀ ਦੇਖਿਆ ਵੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀ ਬੱਚਾ ਇੱਥੇ ਆਉਂਦਾ 7 ਦਿਨਾਂ ਲਈ ਉਹਨੂੰ ਰਿਹਾਇਸ਼ ਦਾ ਪ੍ਰਬੰਧ ਔਰ 24 ਘੰਟੇ ਲੰਗਰ। ਮੈਂ ਤਾਂ ਹੱਸਦਾ ਹੁੰਦਾ ਕਈ ਵਾਰੀ, ਮੇਰੇ ਮਨ ਚੋਂ ਗਲੈਨਵੁੱਡ ਗੁਰੂ ਘਰ ਦਾ ਸਤਿਕਾਰ ਕਦੇ ਨਹੀਂ ਜਾ ਸਕਦਾ, ਕਿਉਂਕਿ ਮੈਂ ਵੀ ਇੱਥੇ ਆਸਰਾ ਲਿਆ ਸੀ ਆ ਕੇ, ਤੇ ਮੈਨੂੰ ਇੱਥੋਂ ਜਿੰਨੇ ਰਿਲੇਸ਼ਨ ਮੇਰੇ ਇੱਥੋਂ ਬਣੇ ਆ, ਮੈਨੂੰ ਲੱਗਦਾ ਕਿਤੇ ਕਿਸੇ ਪੱਤਰਕਾਰ ਚ ਨਹੀਂ ਬਣੇ। ਮੈਨੂੰ ਕਹਿਣ ਦੇ ਵਿੱਚ ਕੋਈ ਹਿਜਕ ਨਹੀਂ, ਕਿਉਂਕਿ ਉਹ ਲਾਇਬ੍ਰੇਰੀ ਦੀ ਚਾਬੀ ਮੈਨੂੰ ਦੇ ਦਿੱਤੀ ਗਈ ਤਾਂ ਉੱਥੋਂ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਮਿਲੀਆਂ, ਬਹੁਤ ਸਾਰਾ ਨੇੜੇ ਹੋਣ ਦਾ ਮੌਕਾ ਮਿਲਿਆ। ਔਰ ਉਹ ਜਿਹੜਾ ਇੱਕ ਸਪਿਰਚੁਅਲ ਜਿਹੜੀ ਸੇਵਾ ਹੈਗੀ ਹੈ ਜਾਂ ਅਧਿਆਤਮਕ ਤੌਰ ਤੇ ਜਦੋਂ ਤੁਸੀਂ ਜੁੜਦੇ ਹੋ ਤਾਂ ਉਹ ਇੱਕ ਵਿਲੱਖਣ ਜਿਹੜਾ ਤੁਹਾਡੇ ਮਨ ਦੀ ਸ਼ਾਂਤੀ ਹੈ ਜਾਂ ਸੈਟਿਸਫੈਕਸ਼ਨ ਹੈ, ਉਹ ਇੱਕ ਬਹੁਤ ਵੱਡੀ ਹੈ ਜਿਹੜੀ ਤੁਹਾਨੂੰ ਕਿਸੇ ਚੀਜ਼ ਚੋਂ ਨਹੀਂ ਮਿਲ ਸਕਦੀ।
ਬਿੱਟਾ ਸਾਹਿਬ, ਅੱਜ ਕਾਫੀ ਖੁਲਾਸੇ ਹੋਏ ਤੇ ਮੈਨੂੰ ਲੱਗਦਾ ਕਿ ਇਹਦਾ ਤੱਤ ਇਹੀ ਕੱਢਣਾ ਪੈਣਾ ਕਿ ਜਿੱਥੇ ਵੀ ਅਸੀਂ ਰਹਿੰਦੇ ਹਾਂ ਬਿਲਕੁਲ, ਮਤਲਬ ਉਸ ਨੇੜੇ ਦੇ ਗੁਰੂ ਘਰ ਦੇ ਵਿੱਚ ਆਪਣੀ ਤੁਸੀਂ ਦਾਨ ਪੁੰਨ ਕਰੋ, ਗੋਲਕ ਦੇ ਵਿੱਚ ਪੈਸੇ ਪਾਓ, ਆਪਣਾ ਦਸਵੰਧ ਪਾਓ, ਅਤੇ ਜੇ ਡਾਇਰੈਕਟ ਹੈਲਪ ਕਰਨਾ ਚਾਹੁੰਦੇ ਹਾਂ ਡਾਇਰੈਕਟ ਵੀ ਕਰੋ, ਕੋਈ ਰੋਕਦਾ ਨਹੀਂ ਹੈਗਾ, ਤਾਂ ਡਾਇਰੈਕਟ ਹੈਲਪ ਕਰੋ ਬਿਲਕੁਲ ਆਪਣੇ ਜਿਹੜੇ ਨੇੜਿਆ ਸਰਕਲ ਹੈ, ਇੱਥੇ ਆਸਟ੍ਰੇਲੀਆ 'ਚ ਰਹਿ ਕੇ ਜਾਂ ਕਿਸੇ ਵੀ ਕੰਟਰੀ 'ਚ ਤੁਸੀਂ ਰਹਿੰਦੇ ਹੋ ਉੱਥੇ ਤੁਹਾਨੂੰ ਲੱਗਦਾ ਵੀ ਇਸ ਬੰਦੇ ਨੂੰ ਲੋੜ ਹੈ, ਆਪ ਉਹਦੇ ਅਪਰੋਚ ਕਰੋ ਵੀ ਭਾਈ ਆਹ ਮਦਦ ਲੈ ਲਾ ਸਾਤੋਂ, ਜਾਂ ਤੁਸੀਂ ਆਪਣੇ ਪਿੰਡ ਜਿਹੜਾ ਉਹ ਮਦਦ ਕਰ ਦਿਓ। ਉੱਥੇ ਵੀ ਜਿਹੜੀਆਂ ਚੈਰਿਟੀਆਂ ਨੇ ਉਹਨਾਂ ਦਾ ਵੀ ਕੋਈ ਗਰੰਟੀ ਨਹੀਂ ਹੈਗੀ, ਉਹ ਵੀ ਕਲੇਸ਼ ਪਾ ਪਾ ਕੇ, ਮਤਲਬ ਪਤਾ ਨਹੀਂ ਉਹਨਾਂ ਦੀ ਲੱਗਣੀ ਹੈ ਕਿਤੇ ਨਹੀਂ ਲੱਗਣੀ, ਕੋਈ ਟਰੱਸਟ ਕਰਨ ਦਾ ਕਿਤੇ ਵੀ ਕੋਈ ਪੁਆਇੰਟ ਨਹੀਂ ਹੈਗਾ। ਅਤੇ ਬਾਕੀ ਇਹ ਆ ਵੀ ਧਰਮ ਜਿਹੜਾ ਆ ਸੇਵਾ ਦਾ ਕੰਸੈਪਟ ਹੈ ਉਹ ਪੈਸੇ ਦੀ ਇਕੱਲੀ ਸੇਵਾ ਨਹੀਂ ਹੈਗੀ, ਇਹ ਤਾਂ ਇੱਕ ਜਸਟ ਛੋਟਾ ਜਿਹਾ ਪਾਰਟ ਹੈ। ਤੁਸੀਂ ਆਪ ਜਾ ਕੇ ਲੰਗਰ ਬਣਾਓ, ਵਰਤਾਓ, ਸੇਵਾ ਕਰੋ, ਝਾੜੂ ਫੇਰੋ, ਸਫਾਈਆਂ ਕਰੋ, ਜੋੜਿਆਂ ਦੀ ਸੇਵਾ ਕਰੋ, ਇਹ ਜ਼ਿਆਦਾ ਵੱਡੇ ਕੋਨਸੈਪਟ ਨੇ। ਕੋਈ ਮਜਬੂਰੀ ਨਹੀਂ ਹੈਗੀ ਵੀ ਪੈਸੇ ਚੜ੍ਹਾਉਣੇ ਆ, ਆਪਾਂ ਪੈਸੇ ਨਹੀਂ ਵੀ ਚੜ੍ਹਾਉਣੇ ਤਾਂ ਸੇਵਾ ਤਾਂ ਕਰ ਸਕਦੇ ਹਾਂ ਆਪਾਂ, ਕੋਈ ਵੀ ਕਰ ਸਕਦਾ ਹੈ। ਪਿੱਟਾ ਸਾਹਿਬ, ਆਪਾਂ ਹੁਣ ਇਜਾਜ਼ਤ ਲਈਏ, ਸਮਾਂ ਕਾਫੀ ਹੋ ਗਿਆ ਹੈ, ਅਤੇ ਕਿਸਾਨ ਮੋਰਚੇ ਦਾ ਜਾਂਦੇ ਜਾਂਦੇ 2 ਮਿੰਟਾਂ ਦੇ ਵਿੱਚ ਅਪਡੇਟ ਦੇ ਦਿਓ ਕਿ ਕਿੱਥੇ ਪਹੁੰਚਿਆ, ਕੀ ਹੋਇਆ।
ਦੇਖੋ, ਕਿਸਾਨ ਮੋਰਚਾ ਹੁਣ ਤਾਂ ਇੱਕ ਤਾਂ ਹਾਰਵੈਸਟਿੰਗ ਦਾ ਟਾਈਮ ਹੈ, ਕਟਾਈ ਦਾ ਟਾਈਮ ਹੈ, ਝੋਨਾ ਕੱਟਿਆ ਜਾ ਰਿਹਾ ਹੈ, ਔਰ ਕਿਉਂਕਿ ਇਹ ਤੋਂ ਬਾਅਦ ਕਣਕ ਵੀ ਬੀਜੀ ਜਾਣੀ ਹੈ, ਤਾਂ ਹਾਲਾਤ ਹੁਣ ਤਾਂ ਕੋਈ ਬਹੁਤੇ ਇਸ ਵਕਤ ਹਾਲਾਤ ਹੈ ਜਿਹੜੇ ਉਹ ਠੀਕ ਹੈ, ਮਤਲਬ ਜ਼ਿਆਦਾ ਨਹੀਂ ਕਹਿ ਸਕਦੇ ਵੀ ਬਹੁਤ ਜ਼ਿਆਦਾ ਉੱਥੇ ਰਸ਼ ਹੈਗਾ, ਲੇਕਿਨ ਭਵਿੱਖ ਦੇ ਵਿੱਚ ਇਹ ਜਿਹੜੀ ਚਰਚਾ ਜਦੋਂ ਚੱਲੀ ਸੀ ਕਿ ਬੀਜੇਪੀ ਕੁਝ ਨਾ ਕੁਝ ਕਰਨ ਜਾ ਰਹੀ ਹੈ ਦੀਵਾਲੀ ਤੋਂ ਬਾਅਦ, ਪਰ ਬੀਜੇਪੀ ਕੁਛ ਨਹੀਂ ਕਰਨ ਜਾ ਰਹੀ, ਉਹਨਾਂ ਨੇ ਜਿਹੜਾ ਕੁਛ ਕਰਨਾ ਸੀ ਉਹ ਕਰਤਾ, ਪਿੱਛੇ ਨਹੀਂ ਉਹਨਾਂ ਨੇ ਹਟਣਾ। ਕਿਸਾਨ ਮੋਰਚੇ ਦਾ ਕੀ ਬਣੂਗਾ, ਅਗਲਾ ਭਵਿੱਖ ਕੀ ਹੋਊਗਾ, ਇਹ ਤਾਂ ਪਰਮਾਤਮਾ ਜਾਣਦਾ। ਪਰ ਹੁਣ ਜਦੋਂ ਇਲੈਕਸ਼ਨ ਆ ਗਏ ਨੇ, ਹੁਣ ਇੱਕ ਵਾਰੀ ਕਿਸਾਨ ਮੋਰਚੇ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਉਹਨਾਂ ਨੇ ਕੁਛ ਆਉਣਾ ਹੈ ਤਾਂ ਇਹਦਾ ਵੀ ਕੋਈ ਨਾ ਕੋਈ ਹੋ ਸਕਦਾ, ਕੋਈ ਰਿਜ਼ਲਟ ਚੰਗੇ ਨਿਕਲੇ ਆਉਣ। ਕੱਲ ਮੇਰੀ ਮਾਝਾ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਬਣੀ ਹੋਈ ਜਿਹੜੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਬੰਦਿਆਂ ਨਾਲ ਮੀਟਿੰਗ ਹੋਈ ਸੀ, ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਮਾਝੇ ਦੇ ਵਿੱਚ ਜੇ ਕਿਸਾਨ ਜਥੇਬੰਦੀਆਂ ਕੁਝ ਨਾ ਕੁਝ ਆਗੂ ਖੜੇ ਕਰਦੀਆਂ ਤਾਂ ਚੰਗੀ ਗੱਲ ਹੋਏਗੀ। ਤਾਂ ਹੁਣ ਲੋਕ ਸੋਚਣ ਲੱਗ ਪਏ ਹੈ ਕਿ ਜੇ ਤੁਸੀਂ ਏਡਾ ਵੱਡਾ ਸੰਘਰਸ਼ ਕਰ ਲਿਆ ਤੇ ਇਹਦਾ ਕੋਈ ਆਊਟਕਮ, ਕੁਛ ਨਾ ਕੁਛ ਰਿਜ਼ਲਟ ਜਿਹੜਾ ਜੇ ਕੱਢਣਾ ਹੈ ਤਾਂ ਉਹ 2022 ਦੀਆਂ ਚੋਣਾਂ ਸਾਡੇ ਕੋਲੇ ਨੇ। ਪਰ ਹੁਣ ਫੈਸਲਾ ਲੈਂਦੇ ਨੇ ਨਹੀਂ ਲੈਂਦੇ ਨੇ ਇਹ ਹੁਣ 32 ਕਿਸਾਨ ਜਥੇਬੰਦੀਆਂ ਤੇ ਨਿਰਭਰ ਕਰਦਾ।
ਚਲੋ ਬਿੱਟਾ ਸਾਹਿਬ, ਮੈਨੂੰ ਲੱਗਦਾ ਕਿ 2022 ਤੱਕ ਪੋਸਟਪੋਨ ਹੈ, ਤੇ ਆਪਾਂ ਲੈਣੇ ਇਜਾਜ਼ਤ ਅਗਲੇ ਹਫ਼ਤੇ ਫਿਰ ਮਿਲਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਬਿੱਟਾ ਸਾਹਿਬ
ਜੀ, ਸ਼ੁਕਰੀਆ।
ਹਾਂਜੀ, ਸੋ ਪਿਆਰਿਓ, ਪ੍ਰੋਗਰਾਮ ਇੱਥੇ ਹੀ ਸਮਾਪਤ, ਔਰ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਪਾ ਦਿੱਤਾ ਜਾਵੇਗਾ ਅਤੇ ਐਪ ਵੀ ਬੜੀ ਛੇਤੀ ਦਰੁਸਤ ਕੀਤੀ ਜਾਵੇਗੀ। ਆਪਣਾ ਰੱਖਿਓ ਖਿਆਲ ਅਤੇ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ 'ਚ। 24 ਘੰਟੇ 7 ਦਿਨ ਹਰਮਨ ਰੇਡੀਓ ਤੁਹਾਡੀ ਸੇਵਾ 'ਚ ਹਾਜ਼ਰ ਹੈ। ਪ੍ਰੋਗਰਾਮ ਚੱਲਦੇ ਰਹਿਣਗੇ। ਰੱਬ ਰਾਖਾ।